ਉਹ ਕਹਿੰਦੇ ਜੀ ਇੱਥੋਂ ਕਸ਼ਮੀਰ ਤੋਂ ਛੁਡਾ ਕੇ ਲਗਾਏ ਸੀ ਇਹਨੂੰ, ਹੁਣ ਤੁਹਾਡਾ ਬੰਦਾ ਡੈਨੀਅਲ ਬਲ ਵਾਲ ਸਟਰੀਟ ਦਾ ਜਿਹੜਾ ਕਤਲ ਕੀਤਾ ਇਹ ਉਹੀ ਬੰਦਾ। ਉਹ ਕਹਿੰਦੇ ਅੱਛਾ ਉਹ ਤਾਂ ਬਈ ਫਿਰ ਤੇ ਬੰਦੇ ਉਹੀ ਨੇ ਇਹ। ਉਹ ਕਹਿੰਦੇ ਹਾਂਜੀ ਜਨਾਬ। ਫਿਰ ਇਹਨਾਂ ਦੀ ਕੋਪਰੇਸ਼ਨ ਆਪਸ ਸਟਾਰਟ ਹੋਈ, ਫਿਰ ਆ ਡਿਫੈਂਸ ਟਾਈਸ ਤੇ ਯੇ ਵੋ। ਹੁਣ ਤੇ ਇਸ ਵੇਲੇ ਤੇ ਇੰਡੀਆ ਬਿਲਕੁਲ ਡਿਫਰੈਂਟ ਜ਼ੋਨ ਦੇ ਵਿੱਚ ਹੈਗਾ। ਹਾਂਜੀ ਇਕਬਾਲ ਸਾਹਿਬ ਤੁਹਾਡਾ ਗੱਲ ਜਾ ਰਹੀ ਹੈ। ਹਿਰੇਨ ਜੀ, ਹਰਪਾਲ ਜੀ, ਹਰਪਾਲ ਜੀ ਤੁਸੀਂ ਵੀ ਹੋਲਡ ਕਰੋ, ਆਪਣੇ ਸਾਰੇ ਜਣੇ ਲਾਈਨਸ ਹੋਲਡ ਕਰ ਲਓ। ਪਹਿਲਾਂ ਹੁਣ ਜਿਹੜਾ ਅਸੀਂ ਸਪੌਂਸਰ ਥੋੜ੍ਹੇ ਜਿਹੇ ਕਲੀਅਰ ਕਰ ਲਈਏ, ਫਿਰ ਉਸ ਤੋਂ ਬਾਅਦ ਸਾਰਿਆਂ ਦੀ ਕਾਲ ਸਾਡੇ ਕੋਲ ਹੈ ਹਜੇ, ਵੀ ਸਟਿਲ ਹੈਵ ਸਮ ਟਾਈਮ, 1 ਆਵਰ ਹੈ, ਸਾਰਿਆਂ ਦੀ ਗੱਲ ਅਸੀਂ ਜਾਰੀ ਰੱਖਾਂਗੇ ਜੀ। ਤਾਰਿਆ ਜੀ ਸਪੌਂਸਰ ਪਹਿਲਾਂ ਕਲੀਅਰ ਕਰੋ ਜੀ, ਕੌਣ ਹੈ ਹਮਾਰੇ ਸਾਥ? ਹੈਲੋ
ਜੀ, ਜੀ ਉਦਵੀਰ ਜੀ ਆਪਣੇ ਨਾਲ ਮਾਰਨ ਟਾਇਲਨ ਸਟੋਨ ਤੋਂ ਵਿਸ਼ੇਸ਼ ਜੀ ਜੁੜੇ।
ਵਿਸ਼ੇਸ਼ ਜੀ ਮਾਰਨ ਟਾਇਲਨ ਸਟੋਨ ਤੋਂ, ਵਿਸ਼ੇਸ਼ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਸੋ ਮਚ ਉਦਵੀਰ ਜੀ, ਮੈਂ ਬਹੁਤ ਅੱਛਾ, ਅੱਜ ਕੇ ਦਿਨ ਆਪ ਕੈਸੇ ਹੈਂ?
ਮੈਂ ਬਿਲਕੁਲ ਠੀਕ ਹਾਂ ਜੀ, ਔਰ ਮੇਰ ਹੈ ਪਰਮਾਤਮਾ ਦੀ। ਬਾਕੀ ਤੁਸੀਂ ਜ਼ਰੂਰ ਉਹ ਦਿਓ ਜੀ ਆਪਣੀ ਸਾਰੀਆਂ ਰਿਪੋਰਟਸ ਸਾਂਝੀਆਂ ਕਰੋ ਕਿ ਵੈਨ ਇਟ ਕਮਸ ਟੂ ਲਗਜ਼ਰੀ ਮਾਇਰੋਨ ਇਜ਼ ਯੋਰ ਆਨਸਰ। ਸਰ ਪਹਿਲੇ ਫੋਨ ਨੰਬਰ, ਠੀਕ ਹੈ ਜੀ, ਪਹਿਲਾਂ ਫੋਨ ਨੰਬਰ ਦਿਓ ਆਪਣਾ, ਫਿਰ ਉਸ ਤੋਂ ਬਾਅਦ ਨਾਲ ਹੀ ਅੱਜ ਮਾਇਰੋਨ ਦੇ ਉੱਤੇ ਕੀ ਕੀ ਸਪੈਸ਼ਲਸ ਨੇ ਉਹ ਜ਼ਰੂਰ ਦੱਸੋ ਜੀ।
ਐਬਸੋਲੂਟਲੀ ਅਬੀਰ ਜੀ, ਇਦਵੀਰ ਜੀ ਮਾਇਰੋਨ ਟੈਲੈਂਟ ਸਟੋਨ 905-608-9047, ਦੈਟਸ 905-608-9047। ਹਮ ਆਪਕੇ ਲਈ ਅਲਗ ਹਟਕੇ ਡਿਫਰੈਂਟ ਐਂਡ ਵਾਓ ਚੀਜ਼ ਲੇਕਰ ਆਤੇ ਹੈ, ਆਪਕੇ ਘਰ, ਰੈਸਟੋਰੈਂਟ ਯਾ ਫਿਰ ਆਫਿਸ ਕੇ ਲਿਏ। ਹਮਾਰੀ ਫਿਲਾਸਫੀ ਬੜੀ ਸਿੰਪਲ ਹੈ ਜਗਵੀਰ ਜੀ, ਕਿ ਕੋਈ ਵੀ ਆਏ ਉਨਸੇ ਹਮ ਪਹਿਲੇ ਸਮਝਤੇ ਹੈ ਕਿ ਉਨਕੀ ਚਾਹਤ ਕਿਆ ਹੈ, ਵਾਟਸ ਦੇਅਰ ਨੀਡਸ ਆਰ। ਉਨ ਨੀਡਸ ਕੇ ਬੇਸਿਸ ਪੇ ਹਮ ਲੋਕ ਆਪਕੀ ਸਪੇਸ ਕੋ ਡਿਜ਼ਾਈਨ ਕਰਤੇ ਹੈ ਐਂਡ ਆਪਕੀ ਸਪੇਸ ਕੇ ਲਈ ਕਰੈਕਟ ਪ੍ਰੋਡਕਟਸ ਆਪਕੋ ਦੇਤੇ ਹੈ। ਅਗਰ ਕੋਈ ਆਪ ਰੈਸਟੋਰੈਂਟ ਬਣਾ ਰਹੇ ਹੋ ਐਂਡ ਉਸ ਰੈਸਟੋਰੈਂਟ ਮੈਂ ਆਪਕੋ ਇੱਕ ਕਾਮ ਵਾਈਬ੍ਰੇਸ਼ਨ ਚਾਹੀਏ, ਲੇਕਿਨ ਆਪ ਏਕਦਮ ਲਾਊਡ ਕਲਰਸ ਕੇ ਸਾਥ ਉਸੇ ਡਿਜ਼ਾਈਨ ਕਰੇਂਗੇ ਜੋ ਆਪਕੇ ਜ਼ਹਿਨ ਮੈਂ ਹੈ, ਜੋ ਆਪਕੇ ਦਿਮਾਗ ਮੈਂ ਹੈ, ਵੋ ਲੁਕ ਕਭੀ ਆਏਗੀ ਨਹੀਂ ਐਂਡ ਫਿਰ ਰੈਸਟੋਰੈਂਟ ਕਾ ਪੂਰਾ ਆਈਡੀਆ, ਪੂਰਾ ਕਾਨਸੈਪਟ ਚੇਂਜ ਹੋ ਜਾਤਾ ਹੈ। ਸੋ ਤਭੀ ਸਬਸੇ ਜ਼ਰੂਰੀ ਹੈ ਹਮਾਰੇ ਪਾਸ ਆਨਾ, ਹਮਸੇ ਮਿਲਣਾ, ਹਮਸੇ ਆਪਣੇ ਜੋਬ ਕੇ ਬਾਰੇ ਮੈਂ ਡਿਸਕਸ ਕਰਨਾ ਐਂਡ ਹਮੇ ਬਤਾਨਾ ਕਿ ਆਪਕੇ ਦਿਮਾਗ ਮੈਂ ਕਿਆ ਹੈ, ਜ਼ਹਿਨ ਮੈਂ ਕਿਆ ਹੈ, ਤਾਂ ਕਿ ਹਮ ਆਪਕੇ ਲਈ ਅਲਗ ਤਰੀਕੇ ਕਾ ਸਪੇਸ ਬਣਾ ਸਕੇ। ਲਗਜ਼ਰੀ ਡਿਜ਼ਾਈਨ ਸਰਵਿਸਿਜ਼ ਆਪਕੇ ਪਾਸ ਯਹਾਂ ਪੇ ਮਿਲੇਂਗੀ। ਉਸਕੇ ਅਲਾਵਾ ਹਮ ਜਬ ਵੀ ਕੋਈ ਹਮਾਰੇ ਪਾਸ ਆਤਾ ਹੈ, ਹਮ ਉਹਨੇ ਫ੍ਰੀ ਡਿਜ਼ਾਈਨ ਕੰਸਲਟੇਸ਼ਨ ਵੀ ਦੇਤੇ ਹੈ ਹਾਫ ਐਨ ਆਰ ਕਾ, ਜਿਸ ਮੈਂ ਹਮ ਉਨਸੇ ਬਾਤ ਕਰਤੇ ਹੈ, ਉਨਕੀ ਜ਼ਰੂਰਤੋਂ ਕੋ ਸਮਝਤੇ ਹੈ। So once again, Myron Thailand Stone mein aap sabka swagat hai. I would love to have each and every one of you for any project, chote se chota countertop ya backsplash change karna ho, ya bade se bada pura naya ghar banana ho ya naya restaurant banana ho, zarur hamare paas ek bar aaye, humse mile and dekhe ki hum aapke liye kya kar sakte hain. That's Myron Thailand Stone, we build your dreams for you. And hamara number hai 905-608-9047, closest major intersection Dundas and 403 on the Mississauga side, and hamara address hai 3345 Laird Road, Unit 4 in Mississauga. That's 3345 Laird Road, Unit 4 in Mississauga. Mera naam Vashish Bhatia hai and I would love to invite each and every one of you to come and see ki hum aapke liye kya kar sakte hain. Thank you so much Yudhvir ji.
Thank you ji. Main bhi ek baar zarur dassna chahanga ki chahe kitchen hai, kitchen de vich hunda ki hai ki sara din utthe hi kam karna hunda hai, so if you need that wow factor, paise da koi bahut zyada fark nahi hai, main na zarur dassna, thoda ja difference zarur hunda hai, but then if you need that wow factor, je tusi chahnde ho ki kitchen jehdi hai tuhadi bilkul different ho jaye, ਫਿਰ ਤੁਸੀਂ ਮਾਇਰੋਨ ਟਾਇਲਸ ਐਂਡ ਸਟੋਨ ਦੇ ਉੱਤੇ ਪਹੁੰਚਣਾ, ਕਿਉਂਕਿ ਕੰਮ ਕੋਈ ਰੋਜ਼ ਰੋਜ਼ ਤਾਂ ਰੈਨੋਵੇਸ਼ਨ ਹੋਣੀ ਨਹੀਂ, ਇੱਕੀ ਵਾਰ ਤੁਸੀਂ ਕਰਾਉਣੀ ਹੈ। ਸੇਮ ਵਿਦ ਬਾਥਰੂਮਸ, ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਬਾਥਰੂਮਸ ਦੈਟ ਵਾਓ ਫੈਕਟਰ ਕੰਮ ਵਧੀਆ ਹੋਵੇ, ਦੈਨ ਮਾਇਰੋਨ ਟਾਇਲਸ ਐਂਡ ਸਟੋਨ ਇਜ਼ ਯੋਰ ਆਨਸਰ। ਸਰ ਬਹੁਤ ਬਹੁਤ ਸ਼ੁਕਰੀਆ, ਫੋਨ ਨੰਬਰ ਵਿਸ਼ੇਸ਼ ਜੀ ਇੱਕ ਵਾਰ ਫਿਰ ਬਤਾ ਦੇ।
ਅਸਲ ਜੀ, ਯੁਧਵੀਰ ਜੀ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ। ਹਮਾਰਾ ਨੰਬਰ ਹੈ 905-608-9047। I look forward to seeing each and every one of you in our showroom. Thank you so much, Adhir ji.
Thank you, ji, and we wish you all the best. All the best. Thank you.
Thank you, sir.
Thank you. Haan ji, assi badange ji apni agli call wal. Haan ji, Harpal ji, tusi on de ho ji. Harpal ji, go ahead.
Hello.
Hello, ji.
Haan ji, haan ji. Yudhvi ji, chalo, ਜਿਹੜੀ ਪ੍ਰੋਬਲਮ ਤੁਸੀਂ ਦੱਸ ਰਹੇ ਹੈਗੇ ਆ ਹਿਜ਼ਬੁੱਲਾ ਦੀ ਜਾਂ ਸਿੱਧੂ ਜੀ, ਲਬਨਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਤੁਹਾਨੂੰ ਤੁਹਾਨੂੰ ਆਈਡੀਆ ਹੈ ਉਹਦਾ ਕੀ ਮਸਲਾ ਹੈਗਾ ਉੱਥੇ ਦਾ? ਕਿਉਂਕਿ ਲਬਨਾਨ ਇੱਕ ਟਾਈਮ ਤੇ ਜਿਹੜਾ ਉਹਨਾਂ ਦੀ ਰਾਜ ਜਿਹੜੀ ਉਹਦੇ ਦੀ ਕੈਪੀਟਲ ਆ ਉਹਨੂੰ ਪੈਰਿਸ ਮੰਨਿਆ ਜਾਂਦਾ ਸੀਗਾ ਜੀ, ਪੈਰਿਸ ਦੇ ਮੁਕਾਬਲੇ ਫੈਸ਼ਨੇਬਲ ਸਿਟੀ ਸੀ, ਅੱਜ ਉਹਦੇ ਦੇਖੋ ਕੀ ਹਾਲਾਤ ਆ। ਸਭ ਤੋਂ ਵੱਡੀ ਪ੍ਰੋਬਲਮ ਕੀ ਹੋਈ ਉਹਨਾਂ ਨੂੰ?
ਦੇਖੋ ਜੀ, ਸਵਾਏ ਰੈਡੀਕਲਾਈਜੇਸ਼ਨ ਦੇ ਹੋਰ ਇੱਥੇ ਪ੍ਰੋਬਲਮ ਕੀ ਹੈ? ਤੁਸੀਂ ਇਕੱਲੇ ਲਬਨਾਨ ਦੀ ਗੱਲ ਕਰ ਰਹੇ ਹੋ ਸਰ, ਤੁਸੀਂ ਤੁਹਾਨੂੰ ਪਤਾ ਪਰਸੀਆ ਕੀ ਸੀਗਾ, ਤੁਹਾਨੂੰ ਇਰਾਨ ਇਰਾਕ, ਮੈਂ ਹੁਣੇ ਦੱਸ ਕੇ ਹਟਾਂ ਕਿ ਇਰਾਕ ਦੀ ਕਰੰਸੀ ਅਮਰੀਕਾ ਤੋਂ ਸਟਰੋਂਗ ਸੀਗੀ, ਇਰਾਨ ਇਰਾਕ ਲਬਨਾਨ ਇੱਥੇ ਫਲਰਿਸ਼ਿੰਗ ਇਲਾਕੇ ਸੀਗੇ। ਇਹ ਜਦੋਂ ਜਿੱਦਾਂ ਰੈਡੀਕਲਾਈਜੇਸ਼ਨ ਆਈ ਹੈ, ਠੀਕ ਹੈ ਨੀ, ਧਰਮ ਦੇ ਨਾਂ ਦੇ ਉੱਤੇ ਇਹ ਰੈਡੀਕਲਾਈਜੇਸ਼ਨ ਕਰ ਦਿੱਤੀ ਇਹਨਾਂ ਨੇ, ਚਾਹੇ ਉਹ ਲਬਨਾਨ ਦੀ ਹੋਈ ਹਿਜ਼ਬੁੱਲਾ ਦੇ ਨਾਲ, ਠੀਕ ਹੈ ਕਿ ਨਹੀਂ, ਇਹ ਦੋਨੋਂ ਜਿਹੜੇ ਹਿਜ਼ਬੁੱਲਾ ਦੇ ਲੀਡਰ ਸੀਗੇ ਇਹ ਉੱਥੇ ਇਰਾਕ ਗਏ ਸੀਗੇ, ਨਜਫ ਤੋਂ ਪੜ੍ਹ ਕੇ ਕੀ ਆਏ ਆ, ਔਰ ਉਹਨਾਂ ਨੇ ਦੇਵਰ ਇੰਸਪਾਇਰਡ ਕੇ ਜਦੋਂ ਇਰਾਨ ਦੇ ਵਿੱਚ ਰੈਵੋਲਿਊਸ਼ਨ ਆਈ ਹੈ, ਇਹਨਾਂ ਨੇ ਆ ਕੇ ਵਾਪਸ 1970s 1980s 1990s 'ਚ ਇਰਾਨ ਨੇ ਲਬਨਾਨ ਤਬਾਹ ਕਰਕੇ ਰੱਖ ਦਿੱਤਾ ਕਿ ਜੋ ਇਰਾਨ ਦੇ ਵਿੱਚ ਹੋਇਆ ਜੀ ਅਸੀਂ ਵੀ ਉਦਾਂ ਦਾ ਹੀ ਇੱਥੇ ਕੰਮ ਕਰਨਾ ਹੈ। ਤੇ ਇਹ ਜਿਹੜੇ ਇਹ ਤੀਸਰੇ ਲੀਡਰ ਸੀਗੇ ਜੀ ਹਸਨ ਨਸਰੁੱਲਾ, ਜਿਹੜੇ ਹਿਜ਼ਬੁੱਲਾ ਦੇ ਸੀਗੇ, ਔਰ ਇਹਨਾਂ ਨੇ ਵੀ ਉਹੀ 31 ਸਾਲ ਦੀ ਉਮਰ ਸੀਗੀ ਜਦ ਇਹ ਬਣ ਗਏ ਨੇ ਦੇ ਲੀਡਰ। ਸੋ ਸਭ ਤੋਂ ਬੜੀ ਜਿਹੜੀ ਦਿੱਕਤ ਹੈ, ਚਾਹੇ ਉਹ ਲਬਨਾਨ ਦੀ ਇਕੱਲੇ ਦੀ ਨਹੀਂ ਹੈ, ਉਹ ਇਰਾਕ ਦੀ ਵੀ ਰਹੀ ਹੈ ਔਰ ਉਹ ਇਰਾਨ ਦੀ ਵੀ ਰਹੀ ਹੈ, ਕਿ ਜਿਹੜੀ ਰੈਡੀਕਲਾਈਜੇਸ਼ਨ ਉੱਥੇ ਹੋਈ ਹੈ, ਠੀਕ ਹੈ, ਉਹਦਾ ਸਭ ਤੋਂ ਵੱਡਾ ਨੁਕਸਾਨ ਇਹਨਾਂ ਨੂੰ, ਵਰਨਾ ਤੇ ਦੇਵਰ ਔਰ ਫਲਰਿਸ਼ਿੰਗ ਏਰੀਆ ਜੀ।
ਹਾਂ ਦੇਖੋ, ਬਿਲਕੁਲ ਸਹੀ ਗੱਲ ਹੈ ਤੁਹਾਡੀ, ਇਹ ਅੱਜ ਤੋਂ 20-25 ਸਾਲ ਪਹਿਲਾਂ ਇਹ ਬਹੁਤ ਲਿਬਰਲ,
ਸੋਰੀ 21 ਸੈਕਿੰਡ ਇੰਟਰਪਟ ਕਰਦਾ, 21 ਸੈਕਿੰਡ ਬਸ, ਬਾਕੀ ਕਿਸੇ ਦਿਨ ਡਿਟੇਲ ਚ ਗੱਲ ਕਰਾਂਗੇ। ਸੋਰੀ, ਤੁਸੀਂ ਆਪਣੇ ਵਿਚਾਰ ਪੂਰੇ ਰੱਖੋ। ਦੇਖੋ, ਔਰ ਇਹ ਉਹ ਏਰੀਆ ਆ, ਇਹ ਕਿਤੇ ਕੱਲ ਥੋੜੀ ਪੈਦਾ ਹੋ ਗਿਆ। ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਵਿਦ ਡਿਊ ਰਿਸਪੈਕਟ, ਨਾਰਥ ਅਮਰੀਕਾ ਦੇ ਵਿੱਚ ਤੇ ਅਸੀਂ ਤੇ ਇਹ ਤੇ ਸਾਡੇ ਇੱਥੇ ਦੇ ਸ਼ਹਿਰ ਤਾਂ 200 ਸਾਲ 500 ਸਾਲ ਸ਼ਾਇਦ ਹੀ ਕੋਈ ਸ਼ਹਿਰ 1000 ਸਾਲ ਪੁਰਾਣਾ ਹੋਏ। ਲਬਨਾਨ ਦੇ ਵਿੱਚ ਜਿਹੜੀ ਸਿਵਿਲਾਈਜੇਸ਼ਨ ਹੈ ਉਹ 4-4, 5-5 ਹਜ਼ਾਰ ਸਾਲ ਪੁਰਾਣੀ ਤੁਹਾਨੂੰ ਸਿਵਿਲਾਈਜੇਸ਼ਨ ਮਿਲ ਜਾਏਗੀ ਇੱਥੇ, ਚਾਹੇ ਉਹ ਇਲਾਕਾ ਕਦੇ ਰੋਮਨ ਅੰਪਾਇਰ ਦੇ ਅੰਡਰ ਹੋਇਆ ਹੋਵੇ, ਚਾਹੇ ਬਾਇਜ਼ੰਟਾਈਨ ਅੰਪਾਇਰ ਦੇ ਅੰਡਰ, ਬਟ ਇੱਥੇ ਤੁਹਾਨੂੰ 1000 ਸਾਲ ਪੁਰਾਣੀ, ਜਿੱਦਾਂ ਆਪਣੇ ਇੰਡੀਆ ਦੇ ਵਿੱਚ ਹੈ ਨਾ 1000 ਸਾਲ ਪੁਰਾਣੀ ਸਿਵਿਲਾਈਜੇਸ਼ਨ, ਲਬਨਾਨ ਦੇ ਵਿੱਚ ਤੁਹਾਨੂੰ 1000 ਸਾਲ ਪੁਰਾਣੀ ਸਿਵਿਲਾਈਜੇਸ਼ਨ ਮਿਲੇਗੀ, ਠੀਕ ਹੈ। ਐਂਡ ਦੇ ਦੀਸ ਏਰੀਆਜ਼ ਵਰ ਫਲਰਿਸ਼ਿੰਗ। ਸੋਰੀ, ਗੋ ਅਹੈਡ ਜੀ।
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਕਹੀ, ਇਹ ਅੱਜ ਤੋਂ 15-20 ਸਾਲ ਪਹਿਲਾਂ ਇਹ ਸਾਰੇ ਬਹੁਤ ਲਿਬਰਲ ਕੰਟਰੀਜ਼ ਹੁੰਦੇ ਸੀ, ਈਵਨ ਤੁਰਕੀ ਵੀ, ਤੁਰਕੀ ਤਾਂ ਸਾਡੇ ਚਲੋ ਥੋੜਾ ਬਹੁਤਾ ਬਚਿਆ ਵੀ ਹੋਇਆ, ਬਟ ਲਿਬਨਾਨ ਤਾਂ ਇੱਕ ਤਰ੍ਹਾਂ ਦਾ ਕਹਿ ਲਓ ਕਿ ਇੱਥੇ ਸਾਰੇ ਬੇਸਿਕਲੀ ਹੁਣ ਮੁਸਲਿਮ ਕੰਟਰੀਜ਼ ਬਣੇ ਆ, ਇਹ ਪਹਿਲਾਂ ਤਾਂ ਇਹ ਸਾਰੇ ਕ੍ਰਿਸਚਨ ਕੰਟਰੀਜ਼ ਹੀ ਆਲਮੋਸਟ ਹੁੰਦੇ ਸੀ, 60% ਦੇ ਅਰਾਊਂਡ ਇਹਨਾਂ ਦੀ ਕ੍ਰਿਸਚਨ ਪੋਪੂਲੇਸ਼ਨ ਹੁੰਦੀ ਸੀ। ਤੇ ਚਲੋ, ਇਹਦੀਆਂ ਮਲਟੀ ਡਿਮੈਂਸ਼ਨਲ ਇਹਦੀਆਂ ਪ੍ਰੋਬਲਮਸ ਹੈਗੀਆਂ। ਸਭ ਤੋਂ ਪਹਿਲਾਂ ਤਾਂ ਇਹ ਆਪਾਂ ਕਰੀਏ ਕਿ ਦੁਨੀਆਂ ਦੀਆਂ ਸਭ ਤੋਂ 5 ਜਿਹੜੀਆਂ ਵੈਪਨ ਮੈਨੂਫੈਕਚਰਿੰਗ ਕੰਪਨੀਆਂ ਹੈਗੀਆਂ, ਜਿਹੜੀਆਂ ਤੁਸੀਂ ਕਹਿ ਲਓ ਕਿ ਲੋਕਹੀਡ ਮਾਰਟਿਨ ਹੋ ਗਈ, ਬੋਇੰਗ ਹੋ ਗਈ, ਨੋਰਥਮਪ ਹੋ ਗਈ, ਆਰ ਐਸ ਇੰਟਰਪ੍ਰਾਈਜ਼ ਹੋ ਗਈ, ਇਹ ਸਾਰੀਆਂ ਅਮੈਰੀਕਨ ਹੈਗੀਆਂ। ਔਰ ਕਿਤੇ ਵੀ ਦੁਨੀਆਂ ਚ ਬੰਬ ਚੱਲਦਾ, ਕਿਤੇ ਵੀ ਦੁਨੀਆਂ ਦੇ ਵਿੱਚ ਗੋਲੀ ਚੱਲਦੀ ਤਾਂ ਫਾਇਦਾ ਇਹਨਾਂ ਨੂੰ ਹੁੰਦਾ। ਔਰ ਇਹ ਟੈਕਨੋਲੋਜੀਕਲੀ ਬਹੁਤ ਐਡਵਾਂਸ ਕੰਪਨੀਜ਼ ਹੈਗੀਆਂ, ਆਈ ਨੋ ਪੀਪਲ ਵਰਕਿੰਗ ਫਾਰ ਦੈਮ, ਇਹਨਾਂ ਨਾਲ ਕੰਮ ਜਿਹੜੇ ਕਰਦੇ, ਟੈਕਨੀਕਲੀ ਬਹੁਤ ਸ਼ਾਰਪ ਮਾਇੰਡ ਹੈਗੇ ਆ, ਇਹ ਰਾਕਟ ਟੈਕਨੋਲੋਜੀ ਨਾਲ ਕੰਮ ਕਰਦੇ ਆ, ਬਹੁਤ ਵੈਰੀ ਪ੍ਰਸਾਈਜ਼ ਮਸ਼ੀਨਿਸਟ ਹੈਗੇ, ਇਹਨਾਂ ਕੋਲ ਬਹੁਤ ਪ੍ਰਸਾਈਜ਼ ਰਡਾਰ ਸਿਸਟਮ ਹੈਗੇ, ਇਹਨਾਂ ਕੋਲ ਟੈਕਨੋਲੋਜੀਕਲ ਬਹੁਤ ਐਡਵਾਂਸ ਕੰਪਨੀ, ਔਰ ਵੈਪਨ ਵੀ ਬਣਾਉਂਦੀਆਂ ਹੈਗੀਆਂ। ਔਰ ਇਹ ਅਮੈਰੀਕਾ ਦਾ ਜਿਹੜਾ ਮਰਜ਼ੀ ਪ੍ਰਾਈਮ ਮਿਨਿਸਟਰ ਪ੍ਰੈਜੀਡੈਂਟ ਬਣੇ, ਚਾਹੇ ਉਹ ਐਸ ਕੀ ਵੀ ਬੇਸ਼ਕ ਕਮਲਾ ਹੈਰਿਸ ਬਣੇ ਤੇ ਚਾਹੇ ਬੇਸ਼ਕ ਟਰੰਪ ਬਣੇ, ਪੈਸਾ ਇਹ ਦੋਨਾਂ ਨੂੰ ਦਿੰਦੇ ਆ। ਇਹਦਾ ਮਤਲਬ ਦੋਨੇ ਹੀ ਜਿਹੜੇ ਕੈਂਡੀਡੇਟ ਹੈਗੇ, ਜਿੱਤੇ ਜਿਹੜਾ ਮਰਜ਼ੀ ਤੇ ਇਹਨਾਂ ਦੀ ਗੱਲ ਇਹਨਾਂ ਦੀ ਹੋਈ ਪੂਰੀ ਹੋਣੀ ਹੈ ਵੈਪਨ ਮੈਨੂਫੈਕਚਰਿੰਗ ਕੰਪਨੀਆਂ ਦੀ, ਇਹਨਾਂ ਦੀ ਏਡੀ ਵੱਡੀ ਲੋਬੀ ਹੈਗੀ ਆ। ਇੱਕ ਡਿਮੈਂਸ਼ਨ ਤਾਂ ਇਹ ਹੋ ਗਈ, ਦੂਸਰੀ ਡਿਮੈਂਸ਼ਨ ਉਹ ਹੋ ਗਈ ਕਿ ਜਿਹੜੇ ਬੰਦੇ ਉੱਥੇ ਬੈਠੇ ਹੈਗੇ ਆ ਉਹ ਵੀ ਇਹਨਾਂ ਦਾ ਪਰਪਸ ਹੀ ਸੋਲਵ ਕਰ ਰਹੇ ਆ, ਜਿਹੜੇ ਉੱਥੇ ਰੈਡੀਕਲਾਈਜੇਸ਼ਨ ਕਰ ਰਹੇ ਆ, ਜਾਂ ਆਪਣਾ ਉਸ ਏਰੀਏ ਤੇ ਜੋ ਆਇਲ ਨਿਕਲ ਰਿਹਾ ਜਾਂ ਨੈਚੁਰਲ ਰਿਸੋਰਸਿਸ ਨਿਕਲ ਰਹੇ ਆ, ਜਾਂ ਜਿੱਦਾਂ ਹੁਣ ਅਫਗਾਨਿਸਤਾਨ ਦੇ ਵਿੱਚ ਅਫੀਮ ਦੀ ਖੇਤੀ, ਇਹ ਸਾਰੇ ਉਸ ਏਰੀਏ ਨੂੰ ਕੈਪਚਰ ਕਰਕੇ ਆਪਣੇ ਥੋੜੇ ਕਹਿ ਲਓ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਏਰੀਏ ਨੂੰ ਕੈਪਚਰ ਕਰਕੇ ਆਪਣਾ ਫਾਇਦਾ ਕਰ ਰਹੇ ਆ। ਉਹ ਸਾਰਾ ਜਦੋਂ ਸਮ ਅਪ ਹੁੰਦੀਆਂ ਚੀਜ਼ਾਂ ਤੇ ਉਹ ਐਂਡ ਇਹੀ ਡਿਸਟਰਬੈਂਸ ਤੇ ਹੀ ਹੁੰਦਾ ਆ। ਪਰ ਇਹਦੇ ਵਿੱਚ ਮੈਂ ਜਦੋਂ ਵੀ ਜੀ ਲੋਕਾਂ ਦਾ ਵੀ ਥੋੜੇ ਜਿਹਾ ਜਿਹੜੇ ਉੱਥੇ ਰਹਿੰਦੇ ਹੈਗੇ ਆ ਉਹਨਾਂ ਦਾ ਵੀ ਥੋੜਾ ਜਿਹਾ ਕਸੂਰਵਾਰ ਮੰਨਦਾ ਕਿ ਜਿੱਦਾਂ ਹੁਣ ਲੈਬਨਾਨ ਦੇ ਵਿੱਚ ਦੇਖ ਲਓ ਤੁਸੀਂ, ਲੈਬਨਾਨ ਦੇ ਵਿੱਚ ਜਿਹੜੇ ਨਸਰੁੱਲਾ ਸੀਗਾ ਇਹ ਉਸ ਬਿਲਡਿੰਗ ਦੇ ਵਿੱਚ ਬੈਠਾ ਸੀ ਜਿੱਥੇ ਆਮ ਲੋਕ ਰਹਿੰਦੇ ਆ, ਔਰ ਤੁਸੀਂ ਦੇਖੋ ਬੈਨਜਾਮਿਨ ਨੇਤਨਯਾਹੂ ਨੇ ਪਹਿਲੇ ਅਨਾਊਂਸ ਕੀਤਾ ਸੀ ਕਿ ਇਹ ਜਗ੍ਹਾ ਖਾਲੀ ਕਰ ਦਿਓ ਕਿਉਂਕਿ ਇੱਥੇ ਸਾਨੂੰ ਇਨਪੁਟ ਮਿਲੀ ਆ ਕਿ ਇੱਥੇ ਟੈਰਰਿਸਟ ਐਕਟੀਵਿਟੀ ਹੋ ਰਹੀ ਆ, ਔਰ ਲੋਕਾਂ ਨੇ ਤਾਂ ਛੱਡਣਾ ਨੀ ਹੈਗਾ ਕਿਉਂਕਿ ਉੱਥੋਂ ਜਨਰੇਸ਼ਨ ਤੋਂ ਰਹਿ ਰਹੇ ਆ, ਬਟ ਲੋਕਾਂ ਨੂੰ ਇਹ ਵੀ ਚਾਹੀਦਾ ਸੀ ਵੀ ਜਦੋਂ ਉੱਥੇ ਇਨਫਿਲਟ੍ਰੇਸ਼ਨ ਹੋ ਰਹੀ ਆ ਉੱਥੋਂ ਉਹਨਾਂ ਨੂੰ ਰੋਕਣਾ ਵੀ ਚਾਹੀਦਾ, ਪਰ ਆਮ ਲੋਕਾਂ ਦਾ ਇਹ ਵੀ ਕਸੂਰ ਨੀ ਹੈਗਾ ਕਿਉਂਕਿ ਇਹਨਾਂ ਨਾਲ ਕਿੱਦਾਂ ਲੜਨ ਬਦਮਾਸ਼ਾਂ ਨਾਲ। ਪਰ ਜੇ ਆਪਾਂ ਕਹੀਏ ਕਿ ਇਨ ਕੇਸ ਇਜ਼ਰਾਈਲ ਚ ਦੇਖੀਏ, ਇਜ਼ਰਾਈਲ ਚ ਉਹਨਾਂ ਨੇ ਆਪਣਾ ਨਾਰਦਰਨ ਜਿਹੜਾ ਹੈਗਾ ਏਰੀਆ ਖਾਲੀ ਕਰਵਾ ਲਿਆ ਕਿਉਂਕਿ ਉੱਥੇ ਲੈਬਨਾਨ ਨੇ ਕਾਫੀ ਬੰਬਿੰਗ ਕੀਤੀ ਹੈਗੀ ਆ, ਉੱਥੇ ਉਹਨਾਂ ਨੇ ਆਪਣਾ ਖਾਲੀ ਕਰਵਾ ਲਿਆ ਏਰੀਆ ਤੇ ਆਪਣਾ ਸਾਰਾ ਧਿਆਨ ਇਧਰਲੇ ਪਾਸੇ ਕਰ ਲਿਆ। ਇਹ ਤਾਂ ਮਲਟੀਪਲ ਪ੍ਰੋਬਲਮ ਹੈਗੀਆਂ ਜਿਹੜੀਆਂ ਕਿ ਦੇ ਸਮ ਅਪ ਵਿਦ ਡਿਸਟਰਬੈਂਸ, ਔਰ ਇਹਦਾ ਫਾਇਦਾ ਆਮ ਜਨੋਬੀ ਨੂੰ ਹੁੰਦਾ ਆ, ਬਾਕੀ ਇੱਕ ਤੁਹਾਡੇ ਔਰ ਤੁਸੀਂ ਇਹਨੂੰ ਆਪਾਂ ਜਿੰਨਾ ਮਰਜ਼ੀ ਐਕਸਪਲੇਨ ਕਰ ਲਈਏ ਇਹਦੀ ਐਕਸਪਲੇਨੇਸ਼ਨ ਕੋਈ ਨੀ ਹੈਗੀ, ਐਕਸਪਲੇਨੇਸ਼ਨ ਇਸ ਕਰਕੇ ਨੀ ਹੈਗੀ ਕਿਉਂਕਿ ਜਿਹੜੀਆਂ ਕੰਟਰੀਆਂ ਦਾ ਅਸੀਂ ਵਿਰੋਧ ਕਰਦੇ ਹਾਂ, ਜਿੱਦਾਂ ਹੁਣ ਪਾਕਿਸਤਾਨ ਦੇ ਵਿੱਚ ਜਨਰਲ ਪਰਸੈਪਸ਼ਨ ਹੈਗੀ ਆ ਕਿ ਅਸੀਂ ਅਮਰੀਕਾ ਦਾ ਵਿਰੋਧ ਕਰਦੇ ਹਾਂ, ਪਰ ਅਮਰੀਕਾ ਦੀ ਜਿੱਦਣ ਵੀਜ਼ਾ ਨਿਕਲਦਾ ਹੈਗਾ ਅਸੀਂ ਸਭ ਤੋਂ ਪਹਿਲਾਂ ਅਸੀਂ ਅੰਨੇ ਹੈਗੇ ਹਾਂ ਉੱਥੇ, ਤੇ ਇਹ ਸਾਰੀਆਂ ਮਲਟੀਪਲ ਪ੍ਰੋਬਲਮ ਹੈਗੀਆਂ ਜੋ ਐਂਡ ਅਪ ਜੋ ਇਹ ਕਰਦਾ ਕਿ ਵੈਸਟਰਨ ਕੰਟਰੀਜ਼ ਇਹਨੂੰ ਡਿਕਟੇਟ ਕਰਦੀਆਂ ਹੈਗੀਆਂ ਤੇ ਵੀ ਫੋਲੋ ਦੈਨ। ਔਰ ਤੁਹਾਡੇ ਕਾਲਰ ਪਾਕਿਸਤਾਨ ਦੇ ਜਿਹੜੇ ਆਉਂਦੇ, ਮੈਂ ਉਹਨਾਂ ਦਾ ਨਾਮ ਭੁੱਲ ਗਿਆ, ਉਹ ਕਹਿੰਦੇ ਸੀ ਵੀ ਅਮੈਰੀਕਾ ਨੂੰ ਸਾਨੂੰ ਅਪੋਜ਼ ਕਰਨਾ ਚਾਹੀਦਾ, ਇੰਡੀਅਨਸ ਨੂੰ ਵਿਰੋਧ ਕਰਨਾ ਚਾਹੀਦਾ। ਔਰ ਤੁਸੀਂ ਦੇਖੋ ਕਿ ਅਮੈਰੀਕਾ ਦੇ ਲੋਕ ਇਹਨਾਂ ਲੋਕਾਂ ਤੇ ਭਰੋਸਾ ਕਰਦੇ ਆ ਰਹੇ ਆ, ਔਰ ਜੇ ਤੁਸੀਂ ਯੁੱਧ ਵਿੱਚ ਤੁਸੀਂ ਜਵਾਬ ਦੇ ਦਿਓ ਤਾਂ ਚੱਲ ਮੈਂ ਇਹ ਪੁੱਛ ਲੈਂਦਾ, ਅਮੈਰੀਕਾ ਦਾ ਏਅਰਬੇਸ ਜਾਂ ਅਮੈਰੀਕਾ ਦਾ ਮਿਲਟਰੀ ਬੇਸ ਕਿਹੜੀ ਕੰਟਰੀ ਚ ਨਹੀਂ ਹੈਗਾ ਸਾਊਥ ਏਸ਼ੀਆ ਦੇ ਵਿੱਚ? ਇੱਕੋ ਹੀ ਜਵਾਬ ਆ ਜੀ ਉਹਦਾ, ਚਾਈਨਾ ਤਾਂ ਚਲੋ ਹੈਗਾ ਹੀ ਹੈਗਾ ਆ, ਦੂਜਾ ਹੈਗਾ ਇੰਡੀਆ। ਔਰ ਇੰਡੀਆ ਨੇ ਆਪਣੇ ਆਪ ਨੂੰ ਰਿਸਟ੍ਰਿਕਟ ਕੀਤਾ, ਪਰ ਪਾਕਿਸਤਾਨ ਨੇ ਅਮੈਰੀਕਾ ਨੂੰ ਅਲਾਓ ਕੀਤਾ ਕਿ ਆਪਣਾ ਏਰੀਆ ਵਰਤ ਕੇ ਗਲਫ ਦੇ ਵਿੱਚ ਡਿਸਟਰਬੈਂਸ ਕ੍ਰੀਏਟ ਕਰੇ। ਇਸ ਕਰਕੇ ਮੈਨੂੰ ਲੱਗਦਾ ਕਿ ਪਾਕਿਸਤਾਨ ਦੇ ਲੋਕਾਂ ਦਾ ਵੀ ਓਨਾ ਹੀ ਕਸੂਰ ਹੈਗਾ ਆ ਜਿੰਨਾ ਕਿ ਪਾਕਿਸਤਾਨ ਦੀ ਗੌਰਮੈਂਟ ਦਾ ਕਸੂਰ ਹੈਗਾ। ਬਟ ਮੈਂ ਇਸ ਚੀਜ਼ ਨੂੰ ਇੱਦਾਂ ਦੇਖਾਂ ਕਿ ਇਹ ਕਮਰਸ਼ੀਅਲ ਸਾਰਾ ਚੱਕਰ ਹੈਗਾ, ਵੈਪਨ ਇੰਡਸਟਰੀ ਹੀ ਦੁਨੀਆਂ ਨੂੰ ਡਰਾਈਵ ਕਰ ਰਹੀ ਹੈ ਜੀ, ਮੈਨੂੰ ਇਹ ਲੱਗਦਾ। ਉਧਰ ਵੈਪਨ ਇੰਡਸਟਰੀ ਆ, ਉਧਰ ਰੈਡੀਕਲਾਈਜੇਸ਼ਨ ਆ, ਦੋਨੋਂ ਹੀ ਚੀਜ਼ਾਂ ਨੂੰ ਕਲੈਸ਼ ਕਰਕੇ ਇਹ ਖਿੱਤੇ ਨੂੰ ਪੂਰੀ ਤਰ੍ਹਾਂ ਡਿਸਟਰਬ ਕਰਕੇ ਰੱਖ ਦਿੱਤਾ।
ਦੇਖੋ ਤੁਸੀਂ ਕਾਫੀ ਡਿਟੇਲ ਦੇ ਵਿੱਚ ਸਾਰੀ ਗੱਲ ਦੱਸ ਹੀ ਦਿੱਤੀ ਹੈ, ਮੈਂ ਬਸ ਉਹਨੂੰ ਇੱਥੇ ਇੰਨਾ ਕੁ ਸਮਅਪ ਕਰ ਦਿੰਦਾ ਹੈ ਕਿ ਯੈਸ ਆਪਾਂ ਜਿੱਦਾਂ ਗੱਲ ਕਰ ਹੀ ਰਹੇ ਸੀਗੇ ਕਿ ਲਿਬਨਾਨ ਦੇ ਬਾਰੇ ਬਹੁਤ ਸਾਰੀਆਂ ਆਪਾਂ ਡਾਕੂਮੈਂਟਰੀਜ਼ ਦੇਖੀਆਂ, ਪੁਰਾਣਾ ਆਪਾਂ ਹਿਸਟਰੀ ਪੜ੍ਹੀ ਹੈ ਸਾਰੀ, ਔਰ ਇਹਨਾਂ ਦੀ ਹਜ਼ਾਰਾਂ ਸਾਲ ਪੁਰਾਣੀ ਹਿਸਟਰੀ ਆ, ਦੇ ਵਰ ਡੂਇੰਗ ਵੈਰੀ ਗੁੱਡ ਈਵਨ 1970s ਤੱਕ ਵੀ, ਜਦੋਂ ਕਮਾਇਲ ਚਮੋਨ ਉਹਨਾਂ ਦੇ ਪ੍ਰੈਜੀਡੈਂਟ ਸੀਗੇ ਉਸ ਵੇਲੇ ਬੜੀ ਸੋਹਣੀ ਇਹਨਾਂ ਦੀ ਇਕਾਨਮੀ ਸੀਗੀ, ਸਾਰਾ ਕੁਝ ਬੜਾ ਵਧੀਆ ਚੱਲ ਰਿਹਾ ਸੀਗਾ। ਲੇਕਿਨ ਜੋ ਮੈਂ ਪਹਿਲਾਂ ਵੀ ਜ਼ਿਕਰ ਕਰ ਹੀ ਚੁੱਕਾ ਹੈ ਕਿ ਇਜ਼ਰਾਈਲ ਦੇ ਨਾਲ ਜੰਗ ਕਰ ਰਹੇ ਹਾਂ ਜੀ, ਇਜ਼ਰਾਈਲ ਦੇ ਨਾਲ ਜੰਗ ਕਰ ਰਹੇ ਹਾਂ, ਕਰਦੇ ਕਰਦੇ ਉੱਥੇ ਜਦੋਂ ਜਾਰਡਨ ਦੇ ਵਿੱਚ ਆਪਣੀ 1970 ਦੇ ਵਿੱਚ ਆਪਣੇ PLO ਪੈਲੇਸਟੀਨੀਅਨ ਲਿਬਰੇਸ਼ਨ ਆਰਗੇਨਾਈਜੇਸ਼ਨ ਉੱਥੇ ਇਜ਼ਰਾਈਲ ਉੱਥੋਂ ਹਾਰ ਗਈ, ਤੇ ਉਹ ਫਿਰ ਬੜੇ ਸਾਰੇ ਜਿਹੜੇ ਪੈਲੇਸਟੀਨੀਅਨ ਸੀਗੇ ਨਾ ਉਹਨਾਂ ਨੇ ਫਿਰ ਇੱਧਰ ਆਉਣਾ ਸ਼ੁਰੂ ਕਰ ਦਿੱਤਾ, ਜਾਰਡਨ ਦੇ ਆਲਰੇਡੀ ਸੀਗੇ ਉਹ ਲਿਬਨਾਨ ਵੀ ਉਹਨਾਂ ਨੇ ਆਪਣਾ ਬੇਸ ਬਣਾਉਣਾ ਸ਼ੁਰੂ ਕਰ ਦਿੱਤਾ। ਇਸੇ ਕਾਰਨ ਅੱਜ ਤੁਸੀਂ ਸਾਊਦੀ ਅਰੇਬੀਆ ਨੂੰ ਪੁੱਛੋ, ਸਾਊਦੀ ਅਰੇਬੀਆ ਤੇ ਇਹਨਾਂ ਨੂੰ ਜਿਹੜੇ ਪੈਲੇਸਟੀਨ ਤੋਂ ਲੋਕ ਆਉਂਦੇ ਉਹਨਾਂ ਨੂੰ ਬਕਾਇਦਾ ਰੂਲ ਬਣਾ ਕੇ ਵੀ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਲੈਣ ਦਿੰਦਾ। ਮੈਂ ਬਹੁਤ ਵਾਰ ਇੱਥੇ ਕਿੰਨੀ ਵਾਰ ਤਾਂ ਜ਼ਿਕਰ ਕਰ ਚੁੱਕਾ ਕਿ ਅੱਜ UAE ਸਾਊਦੀ ਅਰੇਬੀਆ ਕਤਰ ਉਹਨਾਂ ਲਈ ਤਾਂ 10 ਮਿੰਟ ਦਾ ਕੰਮ ਹੈ ਕਿ ਸਾਰੇ ਬੰਦਿਆਂ ਨੂੰ ਉੱਥੇ ਉਹ, ਪਰ ਉਹਨਾਂ ਨੂੰ ਪਤਾ ਵੀ ਜੇ ਅਸੀਂ ਉਹਨਾਂ ਨੂੰ ਇੱਥੇ ਆਲਣ ਦਿੱਤਾ ਤੇ ਇਹਨਾਂ ਨੇ ਆ ਕੇ ਇੱਥੇ ਵੀ ਇਜ਼ਰਾਈਲ ਨਾਲ ਪੰਗਾ ਪਾ ਕੇ ਰੱਖਣਾ, ਇੱਥੇ ਵੀ ਸਾਡੀ ਟ੍ਰਬਲ ਕਰ ਦੇਣੀ ਹੈ, ਜੋ ਲਿਬਨਾਨ ਦਾ ਹੱਲ ਕਰ ਹੀ ਦਿੱਤਾ ਇਹਨਾਂ ਨੇ, ਠੀਕ ਹੈ ਨੀ। ਉੱਥੇ ਫਿਰ ਹੋਇਆ ਕੀ ਕਿ ਉਹ ਦੋ ਤਰ੍ਹਾਂ ਦੀ ਟ੍ਰਬਲ ਆਈ, ਇੱਕ ਤੇ ਜਿਹੜੇ ਪੈਲੇਸਟੀਨੀਅਨ ਸੀਗੇ ਜਿਹੜੇ ਕਿ ਜਾਰਡਨ ਤੋਂ 1970 ਜਦੋਂ PLO ਹਾਰਿਆ ਆ ਉੱਥੇ ਆਪਣੇ ਇਜ਼ਰਾਈਲ ਤੋਂ, ਉਹ ਜਿਹੜੇ ਪੈਲੇਸਟੀਨੀਅਨਸ ਉੱਥੋਂ ਜਾਰਡਨ ਛੱਡ ਕੇ ਜਦੋਂ ਰੀਲੋਕੇਟ ਹੋਏ ਇੱਥੇ ਲਿਬਨਾਨ ਦੇ ਵਿੱਚ, ਇਹਨਾਂ ਨੇ ਆ ਕੇ ਇੱਥੇ ਝੰਡਾ ਚੱਕ ਲਿਆ ਕਿ ਜੀ ਅਸੀਂ ਇਜ਼ਰਾਈਲ ਦੇ ਖਿਲਾਫ ਲੜਨਾ ਹੈ। ਉਹ ਲਿਬਨਾਨ ਹਜੇ ਛੋਟਾ ਬੇਸ ਬਣਿਆ ਸੀ, ਹੋਰ ਬੜਾ ਬੇਸ ਕਦੋਂ ਬਣਿਆ ਜੋ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਤੁਹਾਨੂੰ ਕਿ ਜਿਹੜੇ ਇਹਨਾਂ ਦੇ ਪਹਿਲੇ ਦੋ ਲੀਡਰ ਸੀਗੇ ਹਸਨ ਨਸਰੁੱਲਾ ਤੋਂ ਪਹਿਲਾਂ, ਉਹ ਦੋਨੋਂ ਨਜਫ ਦੇ ਵਿੱਚ ਜਦੋਂ ਪੜ੍ਹਦੇ ਸੀਗੇ, ਉੱਥੇ ਪੜ੍ਹਦੇ ਕੀ ਸੀ, ਉਹੀ ਸਿੱਖਦੇ ਸੀ ਸਾਰਾ ਕੁਝ ਉੱਥੇ। ਉਹ ਜਦ ਉਹਨਾਂ ਨੇ ਦੇਖਿਆ ਕਿ ਜੀ ਇਰਾਨ ਦੇ ਵਿੱਚ ਉਹ ਸ਼ਾਹ ਦੀ ਸਰਕਾਰ ਹਟਾ ਕੇ ਤੇ ਉੱਥੇ ਇੱਕ ਰੈਵੋਲਿਊਸ਼ਨ ਆ ਗਈ, ਉਹ ਕਹਿੰਦੇ ਉਹ ਐਸਾ ਤੇ ਇਹ ਜਿਹੜਾ ਧਾਰਮਿਕ ਕਾਰਜਕ੍ਰਮ ਇਹ ਤੇ ਫਿਰ ਅਸੀਂ ਆਪਣੇ ਉੱਥੇ ਵੀ ਲਾਗੂ ਕਰਨਾ। ਉੱਥੋਂ ਵਾਪਸ ਆਏ ਉਹ, ਉਹਨਾਂ ਨੇ ਆ ਕੇ ਦੇ ਵਰ ਦਾ ਫਾਊਂਡਿੰਗ ਮੈਂਬਰ ਆਫ ਹਿਜ਼ਬੁੱਲਾ, ਦੇ ਫਾਊਂਡਡ ਹਿਜ਼ਬੁੱਲਾ, ਹਿਜ਼ਬੁੱਲਾ ਬਣਾਈ ਉਹਨਾਂ ਨੇ ਇਹ ਜਿਹੜੇ ਪੈਲੇਸਟੀਨੀਅਨ ਥੋੜੇ ਬਹੁਤੇ ਆਏ ਸੀਗੇ ਜਾਰਡਨ ਤੋਂ ਪਹਿਲਾਂ ਹੀ ਉੱਥੇ ਮੌਜੂਦ ਸੀਗੇ, ਇਹ ਸਾਰਿਆਂ ਨੇ ਫਿਰ ਇਕੱਠੇ ਹੋ ਕੇ ਜੋ ਉੱਥੇ ਉਸ ਵੇਲੇ ਦਾ 70s ਤੋਂ 80s 90s ਸ਼ੋਰ ਸ਼ਰਾਬਾ ਪਾਇਆ ਇਹਨਾਂ ਨੇ ਕਿ ਅਸੀਂ ਜੀ ਪੈਲੇਸਟਾਈਨ ਨੂੰ ਆਜ਼ਾਦ ਕਰਾਉਣਾ, ਹਿਜ਼ਬੁੱਲਾ ਖੜਾ ਹੋ ਗਿਆ ਔਰ ਇਰਾਨ ਨੇ ਫਿਰ ਕਿਹਾ ਵੀ ਠੀਕ ਹੈ ਜੀ। ਇਹ ਤਾਂ 2020 ਤੱਕ ਤੇ ਫਿਰ ਆ ਸੀਗਾ ਜਿਹੜਾ ਉਹ ਜਨਰਲ ਸੁਲੇਮਾਨੀ, ਉਹ ਇਹਨਾਂ ਨੂੰ ਹੋਰ ਸਪੋਰਟ ਕਰਕੇ ਲੀਡ ਕਰਦਾ ਰਿਹਾ। 2020 ਚ ਫਿਰ ਉਹਨਾਂ ਨੇ ਇਰਾਕ, ਉਹਨੂੰ ਵੀ ਇਰਾਕ ਚ ਹੀ ਮਾਰਿਆ ਸੀਗਾ ਇਹ ਆਪਣੇ ਇਹਨੇ ਜਦੋਂ ਟਰੰਪ ਸੀਗਾ ਪ੍ਰੈਜੀਡੈਂਟ, ਉਦੋਂ ਵੀ ਇਰਾਕ ਚ ਹੀ ਮਾਰਿਆ ਇਹਨਾਂ ਨੇ। ਫਿਰ ਉਹ ਫਿਰ ਇਹਨਾਂ ਨੂੰ ਕਹਿੰਦਾ ਸੀਗਾ ਆਓ ਜੀ ਆਪਾਂ ਇੱਕ ਸੋ ਦੇਖੋ ਗੱਲ ਫਿਰ ਮੈਂ ਇੱਥੇ ਖਤਮ ਕਰ ਦਿੰਦਾ ਹੈ। ਜੇ ਤੁਸੀਂ ਵਾਕਈ ਹੀ ਕੁਛ ਕਰਨਾ ਹੈ, ਕੌਮ ਦਾ ਭਲਾ ਕਰਨਾ ਹੈ ਜੀ, ਆਪਣੇ ਧਰਮ ਦਾ ਭਲਾ ਕਰਨਾ, ਆਪਣੀ ਕੰਟਰੀ ਦਾ ਭਲਾ ਕਰਨਾ, ਆਪਣੇ ਲੋਕਾਂ ਦਾ ਭਲਾ ਕਰਨਾ, ਉਹਦੇ ਚ ਇੱਕੋ ਹੀ ਇੱਕ ਰਸਤਾ, ਹੋਰ ਦੂਸਰਾ ਰਸਤਾ ਕੋਈ ਨਹੀਂ ਹੈ। ਉਹ ਇੱਕ ਹੀ ਰਸਤਾ ਇਹ ਹੈ ਕਿ ਇਕਨੋਮਿਕਲੀ ਸਟਰੋਂਗ ਹੋ, ਸਾਇੰਸ ਦੇ ਨਾਲ ਜੁੜੋ, ਇਕਨੋਮਿਕਲੀ ਸਟਰੋਂਗ ਹੋ, ਫਿਰ ਧਰਮ ਹੈ ਨਹੀਂ ਹੈ। ਚਾਈਨਾ ਚ ਧਰਮ ਬਿਲਕੁਲ ਨਹੀਂ ਹੈ, ਅਮਰੀਕਾ ਚ ਧਰਮ ਹੈ, ਦੋਨੋ ਕੰਟਰੀਜ਼ ਅੱਜ ਸੁਪਰ ਪਾਵਰਸ ਨੇ। ਚਾਈਨਾ ਚ ਕੋਈ ਧਰਮ ਥੋੜੀ ਹੈ, ਉਹ ਫਿਰ ਦੇਖੋ ਕਿੱਥੇ ਪਹੁੰਚ ਗਿਆ, ਅਮਰੀਕਾ ਚ ਧਰਮ ਹੈ, ਲੇਕਿਨ ਦੋਨੋ ਕੰਟਰੀਜ਼ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ। ਉੱਥੇ ਇਹ ਫਰਕ ਨਹੀਂ ਪੈਂਦਾ ਕਿ ਤੁਸੀਂ ਧਰਮ ਹੈ ਨਹੀਂ ਹੈ, ਫਰਕ ਇਹ ਪੈਂਦਾ ਕਿ ਤੁਸੀਂ ਇਨਫਰਾਸਟ੍ਰਕਚਰ ਕਿੰਨਾ ਵਧੀਆ ਬਣਾਉਂਦੇ ਹੋ, ਤੁਸੀਂ ਇਕਨੋਮੀ ਕਿੰਨੀ ਸਟਰੋਂਗ ਕਰਦੇ ਹੋ। ਇਫ ਯੂ ਆਰ ਇਕਨੋਮਿਕਲੀ ਸਟਰੋਂਗ, ਆਪਣੇ ਆਪ ਸਾਰਾ ਕੁਝ ਠੀਕ ਹੁੰਦਾ ਚਲਾ ਜਾਣਾ। ਇੱਥੇ ਸਾਰਾ ਜ਼ੋਰ ਲੱਗਾ ਪਿਆ ਜੀ ਫਾਲਤੂ ਦੀਆਂ ਲੜਾਈਆਂ ਤੇ, ਔਰ ਅਸੀਂ ਜੀ ਧਾਰਮਿਕ ਫੌਜ ਬਣਾ ਰਹੇ ਹਾਂ, ਇੱਦਾਂ ਕਰ ਰਹੇ ਹਾਂ, ਇਹਦੇ ਨਾਲ ਤਾਂ ਫਿਰ ਸਵਾਏ ਨੁਕਸਾਨ ਦੇ ਔਰ ਕੁਛ ਨਹੀਂ ਹੋਣਾ। ਮੈਨੂੰ ਕਾਲਰ ਵੀ ਬੜੇ ਇੰਤਜ਼ਾਰ ਕਰ ਰਹੇ ਨੇ ਜੀ, ਉਹਨਾਂ ਦੀ ਕਾਲ ਵੀ ਲੈਂਦੇ, ਮੈਨੂੰ ਇਸ਼ਾਰਾ ਹੋ ਰਿਹਾ ਜੀ ਥੈਂਕ ਯੂ ਟਾਈਮ ਵੀ ਨਹੀਂ ਹੋਇਆ, ਸੋ ਪਹਿਲਾਂ ਥੈਂਕ ਯੂ ਟਾਈਮ ਔਰ ਫਿਰ ਉਸ ਤੋਂ ਬਾਅਦ ਫਿਰ ਰਿਕਾਰਡਡ ਬ੍ਰੇਕ, ਰਿਕਾਰਡਡ ਬ੍ਰੇਕ ਤੋਂ ਬਾਅਦ ਅਸੀਂ ਫਿਰ ਗੱਲਬਾਤ ਜਾਰੀ ਰੱਖਾਂਗੇ। ਥੈਂਕ ਯੂ ਟਾਈਮ 30 ਸੈਕਿੰਡ, ਉਸ ਤੋਂ ਬਾਅਦ ਫਿਰ ਰਿਕਾਰਡਡ ਬ੍ਰੇਕ।
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 4169499, ਵਕੀਲ ਬ੍ਰਿਜ ਮੋਹਨ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਮੈਂ ਹਾਂ ਜਸਰਾਜ ਸਿੰਘ ਹਲਨ, ਕਾਮਨ ਸੈਂਸ ਕੰਸਰਵੇਟਿਵ। ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵੱਲੋਂ ਲਾਇਆ ਕਾਰਬਨ ਟੈਕਸ ਪਹਿਲਾਂ ਹੀ ਤੇਲ ਕੀਮਤਾਂ ਵਧਾ ਰਿਹਾ ਹੈ, ਹੁਣ ਕਾਰਬਨ ਟੈਕਸ ਨੂੰ ਚੌਗਣਾ ਕਰਨਾ ਚਾਹੁੰਦੇ ਨੇ। ਇਸ ਦੇ ਨਾਲ ਟਰੱਕਰਸ ਦੀ ਕਮਾਈ ਹੋਰ ਘਟੇਗੀ ਤੇ ਗਰੋਸਰੀ ਸਮੇਤ ਮਹਿੰਗਾਈ ਵਧੇਗੀ। ਸਿਰਫ ਫੇਅਰ ਪਾਲੀਐਬ ਅਤੇ ਕਾਮਨ ਸੈਂਸ ਕੰਸਰਵੇਟਿਵ, ਲਿਬਰਲ, NDP ਕਾਰਬਨ ਟੈਕਸ ਖਤਮ ਕਰਕੇ ਟਰੱਕਰਸ ਅਤੇ ਸਾਰੇ ਕੈਨੇਡੀਅਨਸ ਲਈ ਚੀਜ਼ਾਂ ਸਸਤੀਆਂ ਕਰਨਗੇ। ਫੇਅਰ ਪਾਲੀਐਬ ਅਤੇ ਕਾਮਨ ਸੈਂਸ ਕੰਸਰਵੇਟਿਵ ਵੱਲੋਂ ਇੱਕ ਸੁਨੇਹਾ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
Well, and the largest master planned community at Jokiaria at the banks of Old Canal. Lock and Quake, a vibrant modern community that's set up on the pristine recreational waterway. Explore karo neighborhood, walk, hike, bike, maritime land. Nestled between the recreational canal and Welland River. First release of townhomes at Jaldi Aria, beautifully crafted and sustainably built by the world-class team at the Live Community. ज्यादा जानकारी लिए विजिट कर सकते हो livehere.ca, that is livehere.ca। Brampton, तैयार हो जाओ फ्लेवर दे एक्सप्लोजन ली, क्योंकि पंजाबी बाय नेचर दी नवी लोकेशन खुल चुकी है। जे तुसी भी क्रेव कर रहे हो मॉडर्न ते ट्रेडिशनल नॉर्थ इंडियन कुजीन, तुसी पहुंचना है पंजाबी बाय नेचर। नंबर टू कॉल इज 9058467700, 9058467700। लोकेशन भी अपने को नोट रखो, 180 सैंडलवुड पार्क वे ईस्ट, यूनिट 11, राइट एट कैनेडी एंड सैंडलवुड।
हम गल करते हैं ऑलवे रूफर्स की। ऑलवे रूफर्स जे तुसी अपने घर दे विच या बिजनेस अदारे दे उत्ते रूफिंग दा कोई काम कराना चाहते हो तो ऑलवे रूफर्स दे उत्ते संपर्क कर लो। 10 साल की रिटर्न वारंटी देंदे ने, 10 साल की रिटर्न वारंटी तुहानू मिलेगी लेबर की। इस तो अलावा स्पैशलाइजेशन इन्हां दी रेजिडेंशियल और कमर्शियल दोनों दे विच हैगी आ। फ्लैट रूफ, शिंगल रूफ, मेटल रूफ पाना चाहते हैं, पूरी तरह इंश्योर्ड इन्हां दा स्टाफ है, ट्रेन स्टाफ है, ओंटेरियो सेफ्टी सर्टिफाइड स्टाफ का इस्तेमाल करते हैं। ऑलवे रूफर्स का नंबर नोट कर लो 647-505-0943
ट्रक आले हो तो हाडे लई बहुत ही वड्डी खुशखबरी आ। ट्रक HT ऑयल चेंज दे उत्ते तुसी सेव कर सकदे हो ओवर $100। जी हाँ बिल्कुल $100। सिद्धा पहुंचो राइनो ट्रक ल्यूब सेंटर दे उत्ते, उत्ते पहुंच के केविन एंड जेफ नु तुसी मिल सकते हो। लोकेशन इज 240 यूनिवर्सल रोड विद स्टॉक, एग्जिट 236 ऑफ हाईवे 401। कन्वीनियंटली ड्राइव थ्रू ऑयल चेंज करा सकते हो विदाउट एनी अपॉइंटमेंट नेसेसरी। कोई भी हो जानकारी चाहिए यू कैन विजिट राइनो ट्रक ल्यूब centers.ca या कॉल कर सकते हो। नंबर टू कॉल इज 519-539-5823
519-539-5823। मारदा बड़क इंजन हुंदा है जिवें रेल दा, ट्राला 36 टायरां नू सड़कां ते नाग वांगू मेलदा।
एप्पलबी कॉलेज के सारे स्टूडेंट्स को एनकरेज किया जाता है कि चीजों को डिफरेंटली देखें एंड नई अपॉर्चुनिटीज को एम्ब्रेस करें। फैसिनेटिंग माइंड्स हैव फैसिनेटिंग स्टोरीज। अगर आप भी अपनी कहानी लिखने के लिए तैयार है तो एप्पलबी कॉलेज के इन पर्सन ओपन हाउस को अटेंड करें सैटरडे अक्टूबर 19 एंड सैटरडे अक्टूबर 26 फ्रॉम 10 AM टू 2 PM। ओकविल में लोकेटेड एप्पलबी कॉलेज कनाडा का वन ऑफ द लीडिंग इंडिपेंडेंट स्कूल है फॉर स्टूडेंट्स फ्रॉम ग्रेड 7 to 12। ओपन हाउस की और जानकारी के लिए विजिट करें applebee.on.ca, दैट इज applebee.on.ca।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com.
वाई मीडिया ग्रुप वालों तुहाडे सारयां दा एक बार फिर रेडियो वाई और चैनल वाई दे उत्ते बहुत बहुत स्वागत है। और तानिया जी कोई स्पॉन्सर जे जुड़े ने तो उन्होंने लै लो नाल, नहीं तो फिर असी साढ़े जिहड़े कॉल्स ने मैं इसी तरह जारी रखदा है।
जी जी उद्वीर जी, आपां कॉलर्स लै सकदे राइट नाउ अपना।
ਰੈਡੀਕਲਾਈਜੇਸ਼ਨ ਜਿਹੜੀ ਹੈਗੀ ਉਹ ਤਾਂ ਹੈ ਹੀ ਹੈ, ਲੇਕਿਨ ਆਪਾਂ ਮੈਨੂੰ ਲੱਗਦਾ ਮੁੱਦਾ ਹੋਰ ਪਾਸੇ ਲੈ ਗਏ। ਗੱਲ ਤਾਂ ਪੈਲਸਟਾਈਨ ਦੀ ਸੀਗੀ, ਉਹਦੇ ਦੇਖੋ ਇਜ਼ਰਾਈਲ ਨੇ ਵੀ ਯੂਐਨ ਨੇ ਵੀ ਕਿਹਾ, ਯੂਐਨ ਦਾ ਮਤਲਬ ਸਾਰੀ ਦੁਨੀਆਂ ਦੇ ਕੰਟਰੀਜ ਨੇ ਉੱਥੇ ਬਹਿ ਕੇ ਵੋਟ ਪਾਈ ਔਰ ਇੱਕ ਪੈਲਸਟੀਨ ਸਟੇਟ ਬਣਾਉਣ ਦੇ ਲਈ ਕਿਹਾ, ਲੇਕਿਨ ਉਹਨੂੰ ਮੰਨਿਆ ਨਹੀਂ। ਔਰ ਬਾਕੀ ਜੋ ਕੁਛ ਵੀ ਹੋ ਰਿਹਾ ਹੁਣ ਇਹਦੇ ਵਿੱਚ ਕਈ ਤਾਂ ਯੂਐਸ ਦੇ ਕਮੈਂਟੇਟਰ ਤੁਹਾਡੇ ਵਰਗੇ ਹੀ ਜਰਨਲਿਸਟ ਹੀ ਕਹਿ ਰਹੇ ਕਿ ਜਿੱਥੇ ਵੀ ਇਨੋਸੈਂਟ ਬੰਦੇ ਮਰਦੇ, ਚਾਹੇ ਉਹ ਬੰਬਿੰਗ ਨਾਲ ਮਰਦੇ, ਚਾਹੇ ਜਿਹੜੇ ਡੈਟੋਨੇਟ ਹੋਏ ਆ, ਪੇਜਰ ਹੋਏ ਜਾਂ ਬਾਕੀ ਚੌਕੀਜ਼ ਹੋਏ, ਦੈਟਸ ਇਕੁਇਵਲੈਂਟ ਟੂ ਟੈਰਰਿਸਟ ਐਕਟ। ਸੋ ਉਹ ਇਹਨੂੰ ਐਵਰੀਵੇਅਰ ਇਹਨੂੰ ਟੈਰਰਿਜ਼ਮ ਹੀ ਕਹਿੰਦੇ ਆ, ਭਾਵਾਂ ਉਹ ਹਿਜ਼ਬੁੱਲਾ ਭਾਵਾਂ ਦੂਸਰੇ ਹੈਗੇ, ਦੂਸਰੀ ਪਾਰਟੀਜ਼ ਹੈਗੀਆਂ, ਤੋ ਇਹਨੂੰ ਕੋਈ ਪੁੱਛਣ ਵਾਲਾ ਹੈ ਨਹੀਂ। ਅੱਜ ਕੱਲ ਤਾਂ ਆਪਾਂ ਜਿਹੜੇ ਬਿਰਕ ਸਾਹਿਬ ਕਹਿੰਦੇ, ਮੈਂ ਉਹਨਾਂ ਨਾਲ ਕਾਫੀ ਸਹਿਮਤ ਉਹਨਾਂ ਦੀ ਗੱਲ ਦੇ ਨਾਲ ਕਿ ਵੈਸਟ ਦੇ ਵਿੱਚ ਤਾਂ ਇਹ ਗਾਂਧੀ ਸਾਰਾ ਉਧਰ ਪਿਆ ਹੋਇਆ, ਯੂਰੇਸ਼ੀਆ ਦੇ ਵਿੱਚ ਸਾਰਾ ਇਹ ਕੁਛ ਹੀ ਆ। ਪੜ੍ਹੇ ਲਿਖੇ ਜਿੰਨੇ ਮਰਜ਼ੀ ਜਿੰਨੀਆਂ ਮਰਜ਼ੀ ਇੱਥੇ ਯੂਨੀਵਰਸਿਟੀਆਂ, ਬੜੇ ਪੁਰਾਣੀ ਸਿਵਿਲਾਈਜੇਸ਼ਨ ਸੀ, ਲੇਕਿਨ ਇਹ ਕੋਈ ਬਹੁਤਾ ਚੇਂਜ ਨਹੀਂ ਹੋਇਆ ਰੰਗ ਜੇਬ ਚੋਂ ਜਾਂ ਹੋਰ ਪੁਰਾਣੇ ਬੰਦਿਆਂ ਤੋਂ ਜਿਹੜੇ ਬੜੇ ਬੜੇ ਜਿਹਨਾਂ ਨੇ ਕਤਲੇਆਮ ਕੀਤੇ। ਜੇ ਕਿਤੇ ਕਾਊਂਟ ਕਰਕੇ ਦੇਖੋ ਵੱਡੇ ਵੱਡੇ ਜਿਹੜੇ ਜੈਨੋਸਾਈਡ ਹੋਏ ਇੱਥੇ ਇਸ ਰੀਜਨ ਵਿੱਚ, ਜੋ ਲੱਖਾਂ ਮਿਲੀਅਨ ਆਫ ਲੋਕ ਮਾਰ ਸਿੱਟੇ ਐਂਡ ਸਟਿਲ ਕੰਟੀਨਿਊਇੰਗ। ਇਹ ਤੁਹਾਡੀ ਗੱਲ ਸਹੀ ਆ, ਦਿਸ ਇਜ਼ ਕਾਲਡ ਵਨ ਆਫ ਦਾ ਕਰੈਟਲ ਆਫ ਸਿਵਿਲਾਈਜੇਸ਼ਨ। ਇਹ ਜਿਹੜਾ ਏਰੀਆ ਹੈਗਾ ਨਾ, ਸਭ ਤੋਂ ਪਹਿਲਾਂ ਸਿਵਿਲਾਈਜੇਸ਼ਨ ਜਿਹੜੀਆਂ ਹੋਈਆਂ ਪਹਿਲਾਂ ਇਹਨਾਂ ਏਰੀਆ ਵਿੱਚ ਹੋਈ, ਲੇਕਿਨ ਉਦੋਂ ਦੀ ਲੜਾਈ ਇੱਥੇ ਧਰਮ ਦੀ ਵੀ ਤੇ ਰੀਜਨਲ ਵੀ, ਔਰ ਇਹਨੂੰ ਬੜੀਆਂ ਬੜੀਆਂ ਪਾਵਰ ਲਾਈਆਂ, ਕਿਸੇ ਨੇ ਸੋਲਵ ਨਹੀਂ ਕੀਤਾ। ਮੈਨੂੰ ਲੱਗਦਾ ਇਹਦੇ ਨਾਲ ਕੋਈ ਘਟਣੀ ਨਹੀਂ ਹੈਗੀ, ਕਿਉਂਕਿ ਇਹਦੇ ਨਾਲ ਉਹ, ਮੈਂ ਉਸ ਗੱਲ ਨੂੰ ਇਨਕਾਰ ਨਹੀਂ ਕਰਦਾ ਕਿ ਟੈਰਰਿਜ਼ਮ ਇਹ ਗਰੁੱਪਸ ਸਾਰੇ ਕਰਦੇ ਆ, ਲੇਕਿਨ ਇਹਦਾ ਇੱਕ ਇਹ ਕੰਸੀਕੁਐਂਸਿਸ ਆਫ ਦਿਸ ਨੋਟ ਸੋਲਵਿੰਗ ਦਿਸ ਪ੍ਰੋਬਲਮ, ਪ੍ਰੋਲੋਂਗਿੰਗ ਦੈਟ ਪ੍ਰੋਬਲਮ, ਉਹਦੇ ਵੀ ਕੰਸੀਕੁਐਂਸਿਸ ਕਰਕੇ ਵੀ ਇਹ ਇੱਕ ਤਰ੍ਹਾਂ ਦਾ ਇਹਨੂੰ ਬਲ ਮਿਲਦਾ ਇਸ ਚੀਜ਼ ਨੂੰ। ਤੋਂ ਮੈਨੂੰ ਲੱਗਦਾ ਜਦ ਤੱਕ ਇਹ ਚੀਜ਼ ਸੋਲਵ ਨਹੀਂ ਨਾ ਕਰਦੇ ਆਲ ਦਾ ਕੰਟਰੀਜ਼ ਬਹਿ ਕੇ, ਮੈਨੂੰ ਲੱਗਦਾ ਇੱਦਾਂ ਇਸ ਤਰ੍ਹਾਂ ਨਹੀਂ ਹੋਣੀ। ਮੈਨੂੰ ਲੱਗਦਾ ਇਹਦੇ ਨਾਲ ਇਹ ਇੱਕ ਤਰ੍ਹਾਂ ਦਾ ਹੋਰ ਵੱਡੀ ਟਰਮੋਇਲ ਵਿੱਚ ਇਹ ਜਿਹੜਾ ਰੀਜ਼ਨ ਸਾਰਾ ਖਿੱਤਾ ਜਾਊਗਾ। ਬਾਕੀ ਜਿਹੜੀ ਰੈਡੀਕਲਾਈਜੇਸ਼ਨ ਆਪਾਂ ਕਹਿੰਦੇ ਹਾਂ, ਅੱਜ ਕੱਲ ਤਾਂ ਡੈਮੋਕਰੇਸੀ ਨੂੰ ਵੀ ਰੈਡੀਕਲਾਈਜੇਸ਼ਨ ਅਨਦਰ ਫਾਰਮ ਆਫ ਉਹ ਕਿਹਾ ਜਾਂਦਾ। ਉਹ ਕਹਿੰਦੇ ਵੀ ਉਹ ਧਾਰਮਿਕ ਤੌਰ ਦੇ ਉੱਤੇ ਰੈਡੀਕਲਾਈਜੇਸ਼ਨ ਕਰਦੇ, ਉਹ ਦੂਸਰੇ ਤਰ੍ਹਾਂ ਕਰੀ ਜਾਂਦੇ ਆ। ਕਿਹੜੇ ਮੁਲਕ ਨੂੰ ਅਧਿਕਾਰ ਦਿੰਦਾ ਕਿ ਤੁਹਾਨੂੰ ਇਸ ਤਰ੍ਹਾਂ ਦਾ ਸਿਸਟਮ ਚਾਹੀਦਾ? ਇੱਕ ਪਾਸੇ ਕਹਿੰਦੇ ਲਿਬਰਲਿਜ਼ਮ, ਇਹਦਾ ਮਤਲਬ ਇਹ ਆ ਕਿ ਐਵਰੀਬਾਡੀ ਹੈਜ਼ ਅ ਰਾਈਟ ਟੂ ਡਿਸਾਈਡ ਵਟ ਕਾਇੰਡ ਆਫ ਗਵਰਨਮੈਂਟ, ਵਟ ਕਾਇੰਡ ਆਫ ਲਾਈਫ ਹੀ ਔਰ ਸ਼ੀ ਔਰ ਦੈਟ ਕੰਟਰੀ ਵਾਂਟ ਟੂ ਪ੍ਰੋਸੀਡ। ਆਪਾਂ ਸਾਰਿਆਂ ਨੂੰ ਕਹਿੰਦੇ ਅਸੀਂ ਇਹਨਾਂ ਨੂੰ ਅਸੀਂ ਡੈਮੋਕ੍ਰੇਸੀ ਐਕਸਪੋਰਟ ਕਰਨੀ ਹੈ, ਇਹ ਵੀ ਪ੍ਰੋਬਲਮ ਹੈਗੀਆਂ, ਕਿਉਂਕਿ ਦੇ ਵਾਂਟ ਟੂ ਗਵਰਨ ਦ ਵੇ ਦੇ ਲਾਈਕ ਇਟ। ਇਹ ਵੀ ਚੀਜ਼ ਹੈਗੀ, ਆਪਾਂ ਉਹ ਇੱਕ ਵੱਖਰਾ ਇਸ਼ੂ ਹੈਗਾ, ਇੱਥੇ ਡੈਮੋਕ੍ਰੇਸੀ ਆ ਜਾਂ ਕਈਆਂ ਥਾਵਾਂ ਤੇ ਸਾਨੂੰ ਰਾਜੇ ਵੀ ਕਬੂਲ ਆ, ਉਹ ਸਾਡੇ ਜੇ ਸਾਡੇ ਨਾਲ ਉਹ ਬੈਠੇ ਆ ਤੇ ਠੀਕ ਆ, ਗੁੱਡ ਐਂਡ ਵੈਲ ਨੇ, ਤੇ ਦੂਸਰੇ ਪਾਸੇ ਤੇ ਸਾਰੇ ਰੋਗੀ ਆ। ਸੋ ਜੋਤੀ ਜੀ, ਮੈਂ ਤੁਹਾਡੀ ਇਹ ਬਹੁਤੀਆਂ ਜਿਹੜੀਆਂ ਆਰਗੂਮੈਂਟਸ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗਾ, ਕਿਉਂਕਿ ਅਨਲੈਸ ਐਂਡ ਅੰਟਿਲ ਇਸ ਚੀਜ਼ ਨੂੰ ਜਿਹੜੀ ਗਲੋਬਲ ਕਮਿਊਨਿਟੀ ਆ ਉਹ ਖਾਸ ਕਰਕੇ, ਕਿਉਂਕਿ ਬੈਸਟ ਹੀ ਹੈਗੀ ਡੋਮੀਨੈਂਟ, ਜਦ ਤੱਕ ਉਹ ਸੋਲਵ ਨਹੀਂ ਕਰਦੀ ਤਦ ਤੱਕ ਇਹਦਾ ਹੋਣਾ ਨਹੀਂ। ਇਹ ਮੈਨੂੰ ਲੱਗਦਾ ਹੁਣ ਅੱਜ ਤੋਂ ਬਾਅਦ ਜਿਹੜਾ ਇਹ ਖਲਾਰਾ ਪੈ ਗਿਆ, ਇਹ ਮੈਨੂੰ ਲੱਗਦਾ ਇਹਨੂੰ ਇਕੱਠਾ ਕਰਨਾ ਬਹੁਤ ਔਖਾ ਹੋਊਗਾ, ਔਰ ਆਪਾਂ ਉਹ ਚੀਜ਼ਾਂ ਦੇਖਾਂਗੇ ਜਿਹੜੀਆਂ ਅੱਜ ਤੱਕ ਦੇਖੀਆਂ ਨਹੀਂ, ਕਿਉਂਕਿ ਧੱਕੇ ਨਾਲ ਇਹ ਹੋਣਾ ਨਹੀਂ ਹੈ ਕਿ ਇੱਕ ਕਮਿਟਡ ਇੱਕ ਤਰ੍ਹਾਂ ਦੀ ਇਨਸਰਜੈਂਸੀ ਕਹਿ ਲਓ ਜਾਂ ਵਿਰੋਧਤਾ ਜਿਹੜੀ ਆ ਮੁਸਲਿਮ ਵਰਡ ਦੇ ਵਿੱਚ, ਇਹ ਗਰਾਊਂਡ ਜ਼ੀਰੋ ਉੱਤੇ ਵੱਧਦੀ ਜਾ ਰਹੀ ਹੈ। ਮੈਂ ਅਬਜ਼ਰਵ ਵੀ ਕਰ ਰਿਹਾ, ਮੈਨੂੰ ਲੱਗਦਾ ਕੰਟਰੀਜ਼ ਪਵਾਂ ਜਿੱਧਰ ਮਰਜ਼ੀ ਚੱਲਣ, ਲੇਕਿਨ ਲੋਕਾਂ ਦੇ ਮਨ ਦੇ ਵਿੱਚ ਇੱਕ ਬਦਲੇ ਦੀ ਭਾਵਨਾ ਜਿਹੜੀ ਇਹ ਬਹੁਤ ਜ਼ਿਆਦਾ ਪਨਪ ਰਹੀ ਹੈ। ਸੋ ਇਹ ਡੇਂਜਰਸ ਹੋ ਗਈ ਸਾਰਿਆਂ ਲਈ, ਇਹਦੇ ਵਿੱਚ ਜਿਹੜੇ ਬਿਗ ਪਾਵਰ ਨੇ ਤੇ ਸਾਰੀਆਂ ਇੰਸਟੀਟਿਊਸ਼ਨ ਖਤਮ ਕਰਤੀਆਂ, ਯੂਐਨ ਓ ਖਤਮ, ਕੋਈ ਵੈਲਿਊ ਨਹੀਂ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਉਹਨੂੰ ਕੋਈ ਮੰਨਦਾ ਨਹੀਂ, ਜਾਂ ਹੋਰ ਜਿੰਨੀਆਂ ਵੀ ਵੱਡੀਆਂ ਵੱਡੀਆਂ ਹਿਊਮਨ ਰਾਈਟਸ ਦੀਆਂ ਗੱਲਾਂ, ਕੋ ਵੱਡੇ ਮੁਲਕ ਜਿਹੜੇ ਆ ਉਹ ਕਿਸੇ ਚੀਜ਼ ਨੂੰ ਮੰਨਦੇ ਨਹੀਂ, ਛੋਟਿਆਂ ਨੂੰ ਕਹਿੰਦੇ ਮਨਾਓ, ਉਹਨਾਂ ਨੂੰ ਕਹਿੰਦੇ ਯੂ ਹੈਵ ਟੂ ਵਾਈਡ ਬਾਈ। ਸੋ ਮੈਨੂੰ ਲੱਗਦਾ ਫਿਰ ਸਾਰੀਆਂ ਵੱਡੀਆਂ ਵੱਡੀਆਂ ਕਹਿੰਦੇ ਮੈਂ ਨਹੀਂ ਮੰਨਦਾ, ਤੂੰ ਨਹੀਂ ਮੰਨਦਾ, ਆਪਸ ਵਿੱਚ ਤਾਂ ਇਹ ਮੰਨਦੇ ਨਹੀਂ, ਪਰਵਾਹ ਨਹੀਂ ਕਰਦੇ, ਇੱਥੇ ਛੋਟਿਆਂ ਨੂੰ ਮਨਵਾਉਂਦੇ ਆ, ਉਹ ਵੀ ਫਿਰ ਇਹ ਕੁਛ ਚੱਲਣ ਡਿਆ। ਮੈਨੂੰ ਲੱਗਦਾ ਦਿਸ ਇਜ਼ ਜਸਟ ਏ ਬਹੁਤ ਇੱਕ ਜੰਗਲ ਰਾਜ ਬਣਿਆ ਹੋਇਆ, ਅਨਾਰਕੀ ਹੈਗੀ ਇੱਥੇ, ਕੋਈ ਕਿਸੇ ਨੂੰ ਨਹੀਂ ਪੁੱਛਦਾ। ਸੋ ਮੈਨੂੰ ਤਾਂ ਕੋਈ ਵੀ ਹੋਪ ਨਜ਼ਰ ਨਹੀਂ ਆ ਰਹੀ ਜੀ, ਮੈਨੂੰ ਲੱਗਦਾ ਨਹੀਂ। ਹਾਂ, ਧੱਕੇ ਦੇ ਨਾਲ ਮਾਰ ਦੇਣਗੇ, ਜਿੰਨੀ ਮਰਜ਼ੀ ਮਾਰ ਦੋ, ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਆ ਇਹ ਖਤਮ ਨਹੀਂ ਹੋਣੀ, ਇਹ ਵਧਣੀ ਹੈ ਜੀ, ਜਦ ਤੱਕ ਇਹਨੂੰ ਬਹਿ ਕੇ ਸੋਲਵ ਨਹੀਂ ਕਰਦੇ। ਇਹਦਾ ਇਲਾਜ ਤਾਂ ਸਾਰਿਆਂ ਨੇ ਦੱਸਿਆ, ਟੂ ਸਟੇਟ ਰੈਜੋਲੂਸ਼ਨ, ਤੇ ਜਦ ਤੱਕ ਉਹ ਨਹੀਂ ਹੁੰਦਾ, ਮੈਨੂੰ ਲੱਗਦਾ ਉਹ ਹੀ ਅਲਟੀਮੇਟ ਹੈਗਾ। ਘੱਟੋ ਘੱਟ ਇਹ ਦੋਨੇ ਪਾਰਟੀ ਦੋਨੇ ਇਹ ਇਕੱਠੇ ਹੋ ਕੇ, ਇਕੱਠੇ ਤੇ ਇਹ ਰਹਿ ਨਹੀਂ ਸਕਦੇ, ਚਲੋ ਸਾਈਡ ਬਾਈ ਸਾਈਡ ਹੀ ਚੱਲਣਗੇ, ਘੱਟੋ ਘੱਟ ਇਹ ਇਹਨਾਂ ਦਾ ਇਹ ਤੇ ਮੁੱਕੂਗਾ, ਇੱਕ ਮੁੱਦਾ ਤੇ ਮੁੱਕੂਗਾ ਕਿ ਸਾਡਾ ਦੇਸ਼ ਹੈ ਨੀ। ਥੈਂਕ ਯੂ ਵੈਰੀ ਮੱਚ ਜੀ।
ਸੁਖਵਿੰਦਰ ਜੀ, ਦੇਖੋ ਦੋ ਚੀਜ਼ਾਂ ਨੇ, ਐਜ਼ ਅ ਜਰਨਲਿਸਟ ਨਾ, ਦੋ ਜਰਨਲਿਸਟ ਤੇ ਮੈਨੂੰ ਜਿਹੜੀ ਗੱਲ ਸਹੀ ਨਜ਼ਰ ਆ ਰਹੀ ਹੈ, ਗਰਾਊਂਡ ਰਿਐਲਿਟੀ ਆ, ਠੀਕ ਹੈ। ਸਾਡਾ ਫਰਜ਼ ਬਣਦਾ ਹੈ ਕਿ ਉਹ ਕਿਸੇ ਨੂੰ ਚੰਗੀ ਲੱਗੇ ਨਾ ਲੱਗੇ, ਕੋਈ ਐਗਰੀ ਕਰੇ ਨਾ ਕਰੇ, ਸਾਨੂੰ ਗਰਾਊਂਡ ਰਿਐਲਿਟੀ ਜੋ ਹੈ ਉਹ ਰਿਪੋਰਟ ਕਰਨੀ ਬਣਦੀ ਹੈ ਮੇਰੇ ਲਈ, ਠੀਕ ਹੈ। ਹਾਂ, ਮੇਰੀ ਆਪਣੀ ਵਿਸ਼ਫੁਲ ਥਿੰਕਿੰਗ ਵੀ ਹੈ, ਮੈਂ ਤੁਹਾਡੇ ਨਾਲ ਹੈ, ਔਰ ਕੈਨੇਡਾ ਦੀ ਵੀ ਅਫੀਸ਼ੀਅਲ ਪੋਜੀਸ਼ਨ ਇਹੀ ਹੈ, ਯੂਰਪ ਦੇ ਵਿੱਚ ਬਹੁਤ ਕੰਟਰੀਜ਼ ਦੀ ਅਫੀਸ਼ੀਅਲ ਪੋਜੀਸ਼ਨ ਇਹੀ ਹੈ, ਇੰਡੀਆ ਦੀ ਵੀ ਅਫੀਸ਼ੀਅਲ ਪੋਜੀਸ਼ਨ ਇਹੀ ਹੈ, ਟੂ ਸਟੇਟ ਸੋਲੂਸ਼ਨ, ਠੀਕ ਹੈ, ਕਿ ਟੂ ਸਟੇਟ ਸੋਲੂਸ਼ਨ। ਔਰ ਬਿਲਕੁਲ ਤੁਹਾਡੇ ਨਾਲ ਹਾਂ ਅਸੀਂ ਇਸ ਗੱਲ ਦੇ ਉੱਤੇ ਕਿ ਬੈਠ ਕੇ ਇਸ ਮਸਲੇ ਨੂੰ ਹੱਲ ਕਰਾਇਆ ਜਾਣਾ ਚਾਹੀਦਾ, ਠੀਕ ਹੈ। ਜੇ ਸਾਨੂੰ ਕੋਈ ਇਹ ਪੁੱਛੇ ਨਾ ਐਜ਼ ਅ ਜਰਨਲਿਸਟ ਕਿ ਯੁਧਵੀਰ ਜੀ ਤੁਸੀਂ ਕੀ ਸੋਚਦੇ ਹੋ ਹੱਲ ਕੀ ਹੈ, ਫਿਰ ਤਾਂ ਮੈਂ ਹੱਲ ਦੱਸਾਂਗਾ। ਜੇ ਮੈਨੂੰ ਕੋਈ ਪੁੱਛੇ ਕਿ ਜੀ ਗਰਾਊਂਡ ਤੇ ਰਿਐਲਿਟੀ ਕੀ ਹੈ, ਖਬਰ ਕੀ ਹੈ, ਸਟੋਰੀ ਬਿਹਾਇੰਡ ਦਾ ਹੈਡਲਾਈਨਸ ਕੀ ਹੈ, ਫਿਰ ਉੱਥੇ ਅਸੀਂ ਸਟੋਰੀ ਬਿਹਾਇੰਡ ਦਾ ਹੈਡਲਾਈਨਸ ਜਾਂ ਗਰਾਊਂਡ ਰਿਐਲਿਟੀ ਕੀ ਹੈ ਉਹ ਦੱਸਣੀ ਬਣਦੀ ਹੈ। ਉਹ ਫਿਰ ਕਈ ਵਾਰੀ ਬੰਦੇ, ਉਹ ਮੇਰਾ ਵਿਊ ਪੁਆਇੰਟ ਨਹੀਂ ਹੈ, ਉਹ ਮੇਰਾ ਵਿਊ ਪੁਆਇੰਟ ਨਹੀਂ ਹੈ, ਮੈਂ ਨਹੀਂ ਚੱਲ। ਦੇਖੋ ਹੁਣ ਮੈਨੂੰ ਇੱਕ ਸਿੰਪਲ ਜਿਹਾ ਕੋਈ ਸਵਾਲ ਪੁੱਛੇ, ਕੋਈ ਯੁਧਵੀਰ ਜੀ ਇੰਡੀਆ ਦੀ ਹਾਕੀ ਟੀਮ ਦੇ ਬਾਰੇ ਦੱਸੋ, ਮੈਂ ਕਹਾਂ ਜੀ ਇੰਡੀਆ ਦੀ ਹਾਕੀ ਟੀਮ ਬਹੁਤ ਵਧੀਆ ਹੈ, ਇਸ ਵੇਲੇ ਚੌਥੀ ਪੰਜਵੀਂ ਰੈਂਕ ਟੀਮ ਹੈਗੀ ਹੈ। ਤੇ ਬੰਦਾ ਕਹੇ ਨਹੀਂ ਯੁਧਵੀਰ ਭਾਜੀ ਇੰਡੀਆ ਨੇ ਤਾਂ ਕਮਾਲ ਕਰ ਦਿੱਤੀ, ਹੁਣ ਏਸ਼ੀਅਨ ਚੈਂਪੀਅਨਸ ਟਰਾਫੀ ਚ ਦੇਖੋ ਅਸੀਂ ਜਿੱਤ ਗਏ ਹਾਂ, ਅਸੀਂ ਬਰੋਂਜ਼ ਜਿੱਤ ਲਿਆ ਇੰਡੀਆ ਤੇ ਦੁਨੀਆ ਦੀ ਹੁਣ ਸਭ ਤੋਂ ਬਿਹਤਰ ਟੀਮ ਬਣ ਰਹੀ ਹੈ, ਬਸ ਇੱਦਾਂ ਹੋ ਜਾਣਾ। ਮੈਂ ਕਿਹਾ ਜੀ ਦੇਖੋ ਮੇਰੀ ਗੱਲ ਸੁਣੋ, ਹਜੇ ਰੁਕ ਜਾਓ ਥੋੜਾ ਜਿਹਾ, ਮੇਰਾ ਵੀ ਦਿਲ ਕਰਦਾ ਵੀ ਇੰਡੀਆ ਦੁਨੀਆ ਦੀ ਨੰਬਰ ਇੱਕ ਹਾਕੀ ਟੀਮ ਬਣੇ, ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਪਰ ਹਜੇ ਬਣੀ ਨਹੀਂ ਹੈ। ਗਰਾਊਂਡ ਰਿਐਲਿਟੀ ਤੁਹਾਨੂੰ ਚੰਗੀ ਲੱਗੇ ਮਾੜੀ ਲੱਗੇ ਮੈਨੂੰ ਦੱਸਣੀ ਪਏਗੀ ਕਿ ਇੰਡੀਆ ਦੀ ਹਾਕੀ ਟੀਮ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ, ਬਟ ਹਜੇ ਵੀ ਜੇ ਕਹਿ ਦਈਏ ਵੀ ਨੰਬਰ ਵਨ ਟੀਮ ਹੈ, ਨੰਬਰ ਵਨ ਟੀਮ ਨਹੀਂ ਹੈ ਇੰਡੀਆ, ਟੌਪ ਥ੍ਰੀ ਦੇ ਵਿੱਚ ਵੀ ਨਹੀਂ ਹੈ, ਅਸੀਂ ਚਾਹੇ ਦੋਨੋਂ ਵਾਰ ਬਰੋਂਜ਼ ਮੈਡਲ ਜਿੱਤ ਲਿਆ, ਪਿਛਲੀ ਵਾਰ ਵੀ ਬਰੋਂਜ਼ ਸੀਗਾ, ਇਸ ਵਾਰ ਵੀ ਬਰੋਂਜ਼ ਹੈ, ਬਟ ਮੈਨੂੰ ਤੁਸੀਂ ਕਹੋ ਕਿ ਮੈਂ ਇੰਡੀਆ ਦੀ ਹਾਕੀ ਟੀਮ ਨੂੰ ਟੌਪ ਥ੍ਰੀ ਚ ਕਹਿ ਦਵਾਂ, ਬੰਦਾ ਕਹੇ ਨਹੀਂ ਜੀ ਨਹੀਂ ਯੁੱਧਵੀਰ ਜੀ ਤੁਸੀਂ ਤੇ ਉਹ ਗੱਲ ਠੀਕ ਨੇ, ਉਹ ਭਾਈ ਚੰਗੀ ਲੱਗੇ ਮਾੜੀ ਲੱਗੇ, ਜ਼ਮੀਨੀ ਹਕੀਕਤ ਇਹ ਹੈ। ਇਸੇ ਤਰ੍ਹਾਂ ਹੁਣ ਆ ਜਾਓ ਤੁਸੀਂ ਮੁੱਦੇ ਤੇ, ਜਿਹੜਾ ਤੁਸੀਂ ਮੁੱਦੇ ਉਠਾਏ ਨੇ ਮੈਂ ਉਸ ਤੇ ਆ ਜਾਂਦਾ ਹੁਣ ਜਰਾ। ਪਹਿਲਾਂ ਤੁਸੀਂ ਜਿਸ ਤਰ੍ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਹੈ ਦ ਕ੍ਰੇਡਲ ਆਫ ਸਿਵਿਲਾਈਜੇਸ਼ਨ, ਬਿਲਕੁਲ ਠੀਕ ਕੀਤਾ ਤੁਸੀਂ ਵਰਡ, ਅਸਲ ਦੇ ਵਿੱਚ ਦੇਰ ਆਰ ਸਿਕਸ ਕ੍ਰੇਡਲ ਆਫ ਸਿਵਿਲਾਈਜੇਸ਼ਨ, ਛੇ ਨੇ, ਉਹਦੇ ਵਿੱਚੋਂ ਇੱਕ ਤਿਆਹੀ ਇਲਾਕਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹਨੂੰ ਆਪਾਂ ਸਾਰਿਆਂ ਨੇ ਪੜਿਆ ਹਿਸਟਰੀ ਚ, ਇਹਨੂੰ ਮੈਸੋਪੋਟਾਮੀਆ ਦਾ ਏਰੀਆ ਕਿਹਾ ਜਾਂਦਾ, ਔਰ ਮੈਸੋਪੋਟਾਮੀਆ ਦਾ ਜਿਹੜਾ ਏਰੀਆ ਹੈਗਾ ਉਹ ਅੱਜ ਦਾ ਕਰੰਟ ਪ੍ਰੈਜੈਂਟ ਡੇ ਆ ਸਾਰਾ ਤੁਹਾਡਾ ਇਰਾਨ, ਟਰਕੀ, ਸੀਰੀਆ, ਕੁਵੈਤ, ਇਹ ਸਾਰਾ ਇਲਾਕਾ ਜਿਹੜਾ ਹੈ ਇਹਦੇ ਵਿੱਚ ਆ ਜਾਂਦਾ, ਠੀਕ ਹੈ। ਮੈਸੋਪੋਟਾਮੀਆ ਤੋਂ ਬਾਅਦ ਜਿਹੜੀ ਕ੍ਰੇਡਲ ਆਫ ਸਿਵਿਲਾਈਜੇਸ਼ਨ, ਛੇ ਏਰੀਆ ਆਉਂਦੇ, ਉਹਦੇ ਵਿੱਚ ਏਸ਼ੀਅੰਟ ਇੰਡੀਆ ਵੀ ਹੈ, ਏਸ਼ੀਅੰਟ ਇੰਡੀਆ ਤੋਂ ਬਾਅਦ ਏਸ਼ੀਅੰਟ ਇਜਿਪਟ ਵੀ ਹੈ, ਫਿਰ ਆ ਜਿਹੜਾ ਏਸ਼ੀਅੰਟ ਚਾਈਨਾ ਹੈ, ਫਿਰ ਐਫਰੋ ਯੂਰੇਸ਼ੀਆ ਹੈ, ਇਹ ਸਾਰੇ ਇਹਨਾਂ ਨੂੰ ਓਲਡ ਵਰਲਡ ਵੀ ਕਿਹਾ ਜਾਂਦਾ। ਜਦ ਹਿਸਟਰੀ ਲਿਖੀ ਜਾਂਦੀ ਹੈ ਨਾ, ਹਿਸਟਰੀ ਦੇ ਵਿੱਚ ਇੱਕ ਓਲਡ ਵਰਲਡ ਹੈ, ਇੱਕ ਨਿਊ ਵਰਲਡ ਹੈ, ਠੀਕ ਹੈ। ਨਿਊ ਆਪਾਂ ਜਿੱਥੇ ਰਹਿ ਰਹੇ ਹਾਂ ਇਸ ਵੇਲੇ, ਇਹ ਨਿਊ ਵਰਲਡ ਦੇ ਵਿੱਚ ਆ ਗਿਆ, ਆਪਣਾ ਕੈਨੇਡਾ, ਅਮਰੀਕਾ, ਮੈਕਸੀਕੋ ਆ ਸਾਰਾ, ਠੀਕ ਹੈ। ਸੋ ਇਹ ਚਲੋ, ਇਹ ਤੇ ਗੱਲ ਹੋ ਗਈ ਹਿਸਟਰੀ ਦੀ। ਹੁਣ ਤੁਸੀਂ ਇੱਕ ਪੁਆਇੰਟ ਉਠਾਇਆ ਕਿ ਜਿਹੜੇ ਉਹ ਪੇਜਰ ਬੰਬ ਬਲਾਸਟ ਕਰ ਦਿੱਤੇ, ਇਹ ਵੀ ਟੈਰਰਿਜ਼ਮ ਹੈ। ਮੈਂ ਤੁਹਾਨੂੰ ਹਕੀਕਤ ਦੱਸ ਦਿੰਦਾ ਵੀ ਹੋਇਆ ਕਿ ਉਹ ਕਿੱਦਾਂ ਹੋਇਆ, ਔਰ ਫਿਰ ਉਹਨੂੰ ਅੱਜ ਦੇ ਪਰਸਪੈਕਟਿਵ ਨਾਲ ਵੀ ਜੋੜ ਦਿੰਦਾ। ਦੇਖੋ ਜਿਹੜੇ ਪੇਜਰ ਸੀਗੇ ਨਾ, ਹੋਇਆ ਕੀ ਕਿ ਜਦੋਂ ਹਮਾਸ, ਖਾਸ ਕਰ ਹਿਜ਼ਬੁੱਲਾ ਦੀ ਲੀਡਰਸ਼ਿਪ ਨੂੰ ਇਹ ਲੱਗਾ ਕਿ ਮੋਬਾਈਲ ਟਰੈਕਿੰਗ ਬੜੀ ਆਸਾਨ ਹੈ ਸੈੱਲ ਫੋਨ ਤੇ ਉਹਨਾਂ ਨੇ ਆਪਣੇ ਮੇਨ ਬੰਦਿਆਂ ਨੂੰ ਕਿਹਾ ਕਿ ਸੈੱਲ ਫੋਨ ਦੀ ਬਜਾਏ ਤੁਸੀਂ ਪੇਜਰ ਰੱਖੋ, ਔਰ ਪੇਜਰ ਤੇ ਪੇਜਰ ਨੂੰ ਟਰੈਕ ਕਰਨਾ ਇੰਨਾ ਆਸਾਨ ਨਹੀਂ ਹੈ। ਦੂਸਰੀ ਗੱਲ ਹੈ, ਪੇਜਰ ਤੇ ਲਿਮਿਟਡ ਜਿਹਾ ਬਸ ਫਟਾਫਟ ਮੈਸੇਜ ਆ ਦਿੱਤਾ, ਦੈਟਸ ਇਟ, ਤਾਂ ਕਿ ਉਹ ਕੋਡ ਲੈਂਗੁਏਜ ਹੈਗਾ ਉਹ ਜ਼ਿਆਦਾ ਪਤਾ ਵੀ ਨਾ ਲੱਗ ਸਕੇ, ਠੀਕ ਹੈ। ਸੋ ਇਸ ਕਾਰਨ ਹਿਜ਼ਬੁੱਲਾ ਦੇ ਬੜੇ ਸਾਰੇ ਬੰਦਿਆਂ ਨੇ ਪੇਜਰ ਰੱਖ ਲਿਆ, ਠੀਕ ਹੈ। ਔਰ ਇੱਥੇ ਤਾਂ ਮੈਂ ਹੁਣ ਗੱਲ ਕਰਨ ਲੱਗਾ, ਤੁਸੀਂ ਸਾਰਾ ਜ਼ੋਰ, ਉਹਨਾਂ ਨੇ ਸਾਰਾ ਜ਼ੋਰ ਟੈਕਨੋਲੋਜੀ ਤੇ ਲਾ ਦਿੱਤਾ, ਤੁਸੀਂ ਸਾਰਾ ਜ਼ੋਰ ਰੈਡੀਕਲਾਈਜੇਸ਼ਨ ਤੇ ਲਾ ਦਿੱਤਾ, ਸਭ ਕੁਛ ਧਰਮ ਹੈ ਉਹਨਾਂ ਨੇ ਟੈਕਨੋਲੋਜੀ ਤੇ ਲਾਇਆ ਹੋਇਆ ਜ਼ੋਰ ਸਾਰਾ ਦਾ ਸਾਰਾ ਹੀ। ਤੇ ਉਹ ਟੈਕਨੋਲੋਜੀ ਜਿਹੜੀ ਹੈ ਹੁਣ ਉਹਨਾਂ ਨੇ ਇਹ ਕੱਢ ਲਈ, ਉਹਨਾਂ ਨੇ ਤੁਹਾਡੇ ਇਨਫਿਲਟਰੇਟ ਕਰ ਦਿੱਤਾ, ਤੁਹਾਡੀ ਇੰਟੈਲੀਜੈਂਸ ਤੇ ਉਹਨਾਂ ਨੇ ਇਨਫਿਲਟਰੇਟ ਕਰ ਹੀ ਚੁੱਕੀ ਹੈ ਤੁਹਾਡੇ ਅੰਦਰ ਪੂਰੀ ਤਰ੍ਹਾਂ, ਠੀਕ ਹੈ, ਹਿਜ਼ਬੁੱਲਾ ਦੀ ਟੌਪ ਲੀਡਰਸ਼ਿਪ ਤੋਂ ਲੈ ਕੇ। ਔਰ ਮੈਂ ਇੱਕ ਸਿੰਪਲ ਜਿਹਾ ਸਵਾਲ ਪੁੱਛਣਾ, ਬਹੁਤ ਸਿੰਪਲ ਜਿਹਾ ਸਵਾਲ, ਹੁਣ ਮਾਇੰਡ ਨਾ ਕਰਨਾ, ਫਿਰ ਮੈਨੂੰ ਗੱਲਾਂ ਹੁਣ ਸਾਰੀਆਂ ਖੁੱਲ੍ਹ ਕੇ ਕਰਨੀਆਂ ਪੈਣਗੀਆਂ, ਠੀਕ ਹੈ। ਜਿਹੜਾ ਇਨਫਿਲਟਰੇਸ਼ਨ ਹੁੰਦੀ ਆ, ਹੁੰਦੀ ਕਿਸ ਬਿਨਾਂ ਤੇ ਆ? ਸਿੰਪਲ ਜਿਹਾ ਕੰਮ ਆ, ਪੈਸਾ ਖਵਾਇਆ ਜਾਂਦਾ, ਹੋਰ ਕੀ ਹੈ? ਕੋਈ ਨਾ ਕੋਈ ਤਾਂ ਲਾਲਚ ਦਿੱਤਾ ਜਾਂਦਾ ਨਾ, ਮੇਨ ਲਾਲਚ ਤਾਂ ਪੈਸੇ ਦਾ ਹੀ ਹੈ। ਗੱਲ ਕਰਨੀ ਧਰਮ ਦੀ, ਪੈਸਾ ਖਾ ਕੇ ਤੁਸੀਂ ਇਜ਼ਰਾਈਲ ਨੂੰ ਸਾਰੀ ਇੰਟੈਲੀਜੈਂਸ ਵੇਚ ਦੇਣੀ, ਆ ਤਾਲਿਬਾਨ ਕੀ ਹੈ ਤੁਹਾਡੇ ਸਾਹਮਣੇ? ਗੱਲ ਕਰਨੀ ਧਰਮ ਦੀ, ਪੈਸਾ ਖਾ ਕੇ ਕੰਮ ਕੀ ਹੈ? ਐਕਸਟੋਰਸ਼ਨ ਤੇ ਅਫੀਮ ਤੋਂ ਇਲਾਵਾ ਕਿਹੜੀ ਖੇਤੀ ਹੋ ਰਹੀ ਉੱਥੇ, ਦੱਸੋ ਤੁਸੀਂ? ਪੇਜਰ ਫਿਰ ਕੀ ਕੀਤਾ ਇਹਨਾਂ ਨੇ ਇਨਫਿਲਟ੍ਰੇਟ ਕਰ ਗਏ, ਠੀਕ ਹੈ। ਹੁਣ ਸਾਰਾ ਕੁਛ ਉਹਨਾਂ ਕੋਲ ਕੱਲੀ ਕੱਲੀ ਚੀਜ਼ ਜਾ ਰਹੀ ਸੀਗੀ, ਕੋਈ ਮੈਸੇਜ ਦੇ ਰਹੇ ਸੀ, ਕੁਛ ਦੇ ਰਹੇ ਸੀ, ਸਾਰਾ ਕੁਛ ਉਹਨਾਂ ਨੂੰ ਪਤਾ ਸੀਗਾ। ਹੁਣ ਜਦੋਂ ਪੇਜਰ ਦੇ ਜ਼ਰੀਏ ਸਾਰੀ ਇੰਟੈਲੀਜੈਂਸ ਉਹਨਾਂ ਨੂੰ ਮਿਲ ਰਹੀ ਸੀਗੀ, ਤਾਂ ਫਿਰ ਉਹਨਾਂ ਨੇ ਆਪ ਹੀ ਕਿਉਂ ਪੇਜਰ ਤਬਾਹ ਕਰ ਦਿੱਤੇ? ਉਹਦਾ ਕਾਰਨ ਇਹ ਹੈ ਕਿ ਇੱਕ ਬਹੁਤ ਵੱਡੀ ਪਲੈਨਿੰਗ ਸੀਗੀ ਉਹਨਾਂ ਦੀ। ਉਹਨਾਂ ਨੇ ਰਾਤੋਂ ਜਿਹੜਾ ਇਜ਼ਰਾਈਲ ਹੈ ਨਾ, ਵਿਦ ਡਿਊ ਰਿਸਪੈਕਟ ਫਿਰ ਕਹਿਣਾ ਚਾਹੁੰਦਾ, ਠੀਕ ਹੈ ਨਹੀਂ, ਇਹ ਤੁਸੀਂ ਫਿਰ ਗੱਲ ਨਹੀਂ ਮੰਨੋਗੇ ਕਿ ਜੀ 100 ਸਾਲ ਤਾਂ ਉਹਨੂੰ ਇਜ਼ਰਾਈਲ ਨੂੰ ਬਣੇ ਨਹੀਂ ਹੋਏ, ਤੁਸੀਂ ਗੱਲ ਕੀ ਕਰ ਰਹੇ ਹੋ, ਆਈ ਐਮ ਟਾਕਿੰਗ ਇਨ ਹਾਈਪਰਬੋਲਿਕ ਟਰਮਸ ਨਾਓ, ਠੀਕ ਹੈ। ਇਜ਼ਰਾਈਲ ਨਾ 1000 ਸਾਲ ਪਹਿਲਾਂ ਸੋਚਦਾ ਜਿਹੜਾ ਉਹਨੇ ਅੱਜ ਕੰਮ ਕਰਨਾ ਹੁੰਦਾ। ਇਹ ਗੱਲ ਤੁਹਾਨੂੰ ਪਸੰਦ ਨਹੀਂ ਆਏਗੀ, ਪਰ ਹੁਣ ਸੁਣ ਲਓ ਗੱਲ। 1000 ਤੁਸੀਂ ਫਿਰ ਇਹ ਕਹੋਗੇ 1000 ਸਾਲ ਪਹਿਲਾਂ ਤਾਂ ਇਜ਼ਰਾਈਲ ਬਣਿਆ ਨਹੀਂ ਸੀ, ਤੁਸੀਂ ਗੱਲਾਂ ਕਿਹੜੀਆਂ ਕਰੀ ਜਾਂਦੇ ਹੋ? ਗੱਲ ਨੂੰ ਸਮਝੋ, ਮੈਂ ਕੀ ਕਹਿਣਾ ਚਾਹ ਰਿਹਾ। 1000 ਸਾਲ ਪਹਿਲਾਂ ਸੋਚਦਾ ਉਹ ਕੰਮ ਫਿਰ ਅੱਜ ਕਰਦਾ। ਮੈਂ ਹਕੀਕਤ ਬੋਲ ਰਿਹਾ, ਹੁਣ ਹੋਏਗਾ ਕਿ ਮੈਂ ਫਿਰ ਉਹੀ ਗੱਲ ਕਰ ਰਿਹਾ ਵੀ ਹਾਕੀ ਟੀਮ, ਹੁਣ ਮੈਨੂੰ ਵੀ ਪਸੰਦ ਹੈ ਵੀ ਇੰਡੀਆ ਦੀ ਹਾਕੀ ਟੀਮ ਨੰਬਰ 1 ਬਣ ਜਾਏ, ਪਰ ਜੇ ਮੈਨੂੰ ਪੁੱਛੋਗੇ ਫਿਰ ਮੈਨੂੰ ਅੱਧਾ ਪੌਣਾ ਘੰਟਾ ਲਗਾਉਣਾ ਪਏਗਾ ਤੁਹਾਨੂੰ ਦੱਸਣ ਨੂੰ, ਸਮਝਾਉਣ ਨੂੰ ਕਿ ਇੰਡੀਆ ਦੀ ਹਾਕੀ ਟੀਮ ਨੰਬਰ 1 ਨਹੀਂ ਹੈ ਭਾਈ, ਜ਼ਮੀਨੀ ਹਕੀਕਤ ਆ ਆ, ਠੀਕ ਹੈ। ਇਸੇ ਤਰ੍ਹਾਂ ਇਜ਼ਰਾਈਲ ਕਿੱਥੇ ਖੜਾ ਹੈ ਤੇ ਲਿਬਨਾਨ ਕਿੱਥੇ ਖੜਾ ਹੈ ਤੇ ਇਸ ਵੇਲੇ ਹਿਜ਼ਬੁੱਲਾ ਇਰਾਨ ਕਿੱਥੇ ਖੜਾ, ਉਹਨੂੰ ਸਮਝੋ। ਉਹਨਾਂ ਨੇ ਫਿਰ ਕੀ ਕੀਤਾ, ਪੇਜਰ ਜਿਹੜੇ ਆ ਉਹਨਾਂ ਨੇ ਬਲਾਸਟ ਕਰ ਦਿੱਤੇ, ਹਾਲਾਂਕਿ ਇੱਥੋਂ ਸਾਰੀ ਇੰਟੈਲੀਜੈਂਸ ਇਨਫੋਰਮੇਸ਼ਨ ਮਿਲ ਰਹੀ ਸੀ ਉਹਨਾਂ ਨੂੰ। ਪੇਜਰ ਬਲਾਸਟ ਕਰਤੇ, ਇਹਨਾਂ ਦੇ ਬੰਦੇ ਵੀ ਮਰੇ, ਬੜਾ ਕੁਛ ਹੋਇਆ, ਸ਼ੋਰ ਸ਼ਰਾਬਾ ਪੈ ਗਿਆ ਜੀ, ਟੈਰਰਿਜ਼ਮ ਕਰ ਦਿੱਤੀ, ਟੈਰਰਿਜ਼ਮ ਕਰ ਦਿੱਤੀ। ਪਰ ਉਹਨਾਂ ਦੀ ਪਲੈਨਿੰਗ ਅਗਲੀ ਕੀ ਸੀਗੀ? ਫਿਰ ਮੋਬਾਈਲ ਫੋਨਸ ਦੀ ਐਕਟੀਵਿਟੀ, ਵਾਪਸ ਤੁਹਾਨੂੰ ਮੋਬਾਈਲ ਤੇ ਆਉਣਾ ਪੈ ਗਿਆ ਇਹਨਾਂ ਦੇ ਬੰਦਿਆਂ ਨੂੰ। ਉਹਨਾਂ ਨੇ ਮੋਬਾਈਲ ਫੋਨ ਦੀ ਐਕਟੀਵਿਟੀ ਟਰੈਕ ਕੀਤੀ ਅਲੋਂਗ ਵਿਦ ਇੰਟੈਲੀਜੈਂਸ। ਹਿਜ਼ਬੁੱਲਾ ਦਾ ਜਿਹੜਾ ਮੇਨ ਲੀਡਰ ਹੈ ਹਸਨ ਨਸਰੁੱਲਾ, ਉਹ ਸ਼ਖਸ ਹੈ, ਇੱਕ ਇੰਟਰਵਿਊ ਦਿੱਤਾ ਜੀ ਇਹਨੇ, ਕਦੇ ਤੁਸੀਂ ਉਹਨੂੰ ਦਿਖਾ ਦਿਓ ਕੋਈ ਇੰਟਰਵਿਊ ਇਹਨਾਂ ਦਾ, ਹਸਨ ਨਸਰੁੱਲਾ ਦਾ, ਅੱਜ ਤੋਂ 20-22 ਸਾਲ ਪੁਰਾਣਾ ਇੰਟਰਵਿਊ ਹੈ। ਔਰ ਉਸ ਇੰਟਰਵਿਊ ਦੇ ਵਿੱਚ ਵੀ ਪਹਿਲਾਂ ਦੇ ਪੱਤਰਕਾਰਾਂ ਨੂੰ ਦੂਰ ਹੀ ਲਿਜਾ ਕੇ ਬਿਠਾ ਦਿੱਤਾ, ਫਿਰ ਪਤਾ ਨਹੀਂ ਕਿੱਥੇ ਘੁਮਾਇਆ, ਅੱਖਾਂ ਬੰਦ ਕਰ ਦਿੱਤੀਆਂ, ਪੱਟੀਆਂ ਬੰਨਤੀਆਂ ਅੱਖਾਂ ਤੇ ਇਹਨਾਂ ਦੀਆਂ, ਗੱਡੀਆਂ ਭਜਾਉਂਦੇ ਰਹੇ, ਇੱਧਰ ਜਾ ਉੱਧਰ ਜਾ ਇੱਧਰ ਜਾ ਉੱਧਰ ਜਾ, ਫਿਰ ਅਚਾਨਕ ਲਿਆ ਕੇ ਇੱਕ ਜਗ੍ਹਾ ਗੱਡੀਆਂ ਖੜੀਆਂ ਕੀਤੀਆਂ, ਫਿਰ ਕਿਹਾ ਜੀ ਇੰਟਰਵਿਊ ਕਰੋ। ਉਹਨਾਂ ਦੀ ਕੱਲੀ ਕੱਲੀ ਬੈਗ ਤੋਂ ਲੈ ਕੇ ਉਹਨਾਂ ਦੀ ਬੈਕਗਰਾਉਂਡ ਚੈੱਕ ਕੀਤੀ ਵੀ ਇਹਦੇ ਦਾਦੇ ਦਾ ਨਾਂ ਕੀ ਆ, ਇਹ ਜਿਹੜਾ ਪੱਤਰਕਾਰ ਇੱਥੇ ਪੱਤਰਕਾਰੀ ਕਰਨ ਪਹੁੰਚ ਗਿਆ। ਹਸਨ ਨਸਰੁੱਲਾ ਤੇ ਐਡੀ ਸਿਕਿਉਰਿਟੀ ਹੈ, ਧਿਆਨ ਨਾਲ ਸੁਣੋ, ਇੰਨੀ ਸਿਕਿਉਰਿਟੀ ਸੀਗੀ, ਹੁਣ ਤੇ ਉਹਦੀ ਡੈਥ ਹੋ ਗਈ। ਇੱਕ ਸੈਕਿੰਡ ਸਰ, ਮੇਰੀ ਗੱਲ ਪੂਰੀ ਹੋਣ ਦਿਓ, ਗੱਲ ਪੂਰੀ ਹੋਣ ਦਿਓ, ਇੱਕ ਸੈਕਿੰਡ ਦਿਓ, ਹੁਣ ਗੱਲ ਪੂਰੀ ਹੋ, ਤੁਹਾਨੂੰ ਪੂਰਾ ਟਾਈਮ ਮਿਲੇਗਾ, ਇੱਕ ਸੈਕਿੰਡ ਦਿਓ, ਠੀਕ ਹੈ। ਇੰਨੀ ਸਿਕਿਉਰਿਟੀ ਸੀਗੀ ਕਿ ਉਹਦੀ ਪੂਰੇ ਦਾਦੇ ਤੱਕ ਦੇਖਦੇ ਸੀ ਬੰਦੇ ਦੀ ਹਿਸਟਰੀ ਕੀ ਆ, ਜਿਹੜਾ ਇਸੇ ਵਾਕਈ ਜੈਨੂਇਨ ਪੱਤਰਕਾਰ ਆ ਕਿ ਕੋਈ ਅਟੈਕ ਕਰਨ ਆਇਆ, ਇਹਦੀ ਇੰਕ ਕੱਢ ਕੇ ਦੇਖੋ, ਇਹਦੇ ਪੈਨ ਦੀ ਇੰਕ, ਕੱਲੀ ਐਡੀ ਸਿਕਿਉਰਿਟੀ ਸੀ ਉਸ ਬੰਦੇ ਦੀ, ਠੀਕ ਹੈ। ਉਹਨੂੰ ਇਨਫਿਲਟ੍ਰੇਟ ਕਰਨਾ, ਇਹਨੂੰ ਗੱਲ ਨੂੰ ਜਰਾ ਵਜਨ ਸਮਝੋ ਜਰਾ ਗੱਲ ਨੂੰ। ਉਸ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਕਰੰਟ ਆ ਜਾਣਾ, ਫਟਾਫਟ ਗੱਲ ਲੰਬੀ ਨਹੀਂ ਕਰਾਂਗਾ, ਬਹੁਤ ਸਾਰੇ ਐਸਪੈਕਟ ਨੇ, ਮੈਂ ਕਹਿੰਦਾ ਸਮਝੋ ਜਰਾ ਕਿੱਥੇ ਉਹ ਪਹੁੰਚੇ, ਕਿੱਥੇ ਨੇ, ਠੀਕ ਹੈ। ਅੱਜ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਫਿਰ ਕੀ ਕੀਤਾ, ਉਹਨਾਂ ਨੂੰ ਇਨਫੋਰਮੇਸ਼ਨ ਅੰਦਰ ਦੀ ਸੀਗੀ, ਉਹਦੇ ਬਿਲਕੁਲ ਕਲੋਜੈਸਟ ਬੰਦੇ ਹਸਨ ਨਸਰੁੱਲਾ ਦੇ, ਹਿਜ਼ਬੁੱਲਾ ਦੇ ਲੀਡਰ ਦੇ, ਠੀਕ ਹੈ ਨੀ, 31 ਸਾਲ ਦੀ ਉਮਰ ਦਾ ਲੀਡਰ ਬਣਿਆ ਹੋਇਆ, ਅੱਜ ਦਾ ਲੀਡਰ ਹੈ, ਐਡਾ ਵੱਡਾ ਲੀਡਰ ਹੋਵੇ, ਇੰਨੀ ਉਹਦੀ ਸਿਕਿਉਰਿਟੀ ਹੋਵੇ, ਤਾਂ ਕਿੱਥੇ ਇਨਫਿਲਟ੍ਰੇਟ ਕੀਤੇ, ਤੁਸੀਂ ਇਹ ਸਮਝੋ ਜਰਾ। ਉਹਨਾਂ ਨੇ ਪੈਸਾ ਕਿੰਨਾ, ਮੈਂ ਸਖ਼ਤ ਸ਼ਬਦ ਬੋਲ ਰਿਹਾ, ਪੈਸਾ ਕਿੰਨਾ ਖਵਾਇਆ ਤੁਹਾਡੇ ਲੋਕਾਂ ਨੂੰ, ਜਿਹੜੇ ਤੁਸੀਂ ਧਰਮ ਦੀ ਗੱਲ ਕਰਦੇ ਹੋ ਨਾ ਹਸਨ ਨਸਰੁੱਲਾ ਦੇ ਆਸ ਪਾਸ, ਉਹਨਾਂ ਨੇ ਤੁਹਾਨੂੰ ਪੈਸਾ ਕਿੰਨਾ ਖਿਲਾਇਆ ਉਹ ਦੇਖੋ ਜਰਾ। ਉਹਨਾਂ ਨੇ ਇਨਫੋਰਮੇਸ਼ਨ ਦੇ ਦਿੱਤੀ ਕਿ ਭਾਈ ਸਾਹਿਬ ਇਹ ਹੁਣ ਲਾਈਵ ਬ੍ਰੌਡਕਾਸਟ ਇਹਨੇ ਕਰਨੀ ਹੈ, ਲਾਈਵ, ਠੀਕ ਹੈ, ਲਾਈਵ ਬ੍ਰੌਡਕਾਸਟ ਕਰਨੀ ਹੈ, ਟੀਵੀ ਤੇ ਇਹਨੇ ਲਾਈਵ ਜਾਣਾ ਹੁਣ। ਉਹ ਮੋਬਾਈਲ ਟਰੈਕਿੰਗ ਅਲੱਗ ਸੀਗੀ, ਉਹਨਾਂ ਦੀ ਇਨਫਿਲਟ੍ਰੇਸ਼ਨ ਅਲੱਗ ਸੀਗੀ, ਉਹਨਾਂ ਨੇ ਉੱਪਰ ਹਵਾਈ ਜਹਾਜ਼ ਉਡਾਉਣੇ ਸ਼ੁਰੂ ਕਰ ਦਿੱਤੇ। ਹਵਾਈ ਜਹਾਜ਼ ਦੇ ਉੱਤੇ ਪਰਟੀਕੁਲਰ ਸਾਊਂਡ, ਹਰੇਕ ਇਲਾਕੇ 'ਚ ਪਰ ਡਿਫਰੈਂਟ ਇਲਾਕਿਆਂ 'ਚ ਡਿਫਰੈਂਟ ਸਾਊਂਡ ਕਰ ਰਹੇ ਸੀ, ਜਿਹਦੇ ਨਾਲ ਕਿ ਜਦ ਉਹ ਲਾਈਵ ਬ੍ਰੌਡਕਾਸਟ ਕਰ ਰਿਹਾ ਸੀ, ਐਗਜੈਕਟ ਪਿੰਨ ਪੁਆਇੰਟ ਹੋ ਗਿਆ ਜੋ ਉਹਨਾਂ ਨੇ ਪਹਿਲੇ ਇੰਟੈਲੀਜੈਂਸ ਉਹਨਾਂ ਨੂੰ ਮਿਲੀ ਹੋਈ ਸੀ ਕਿ ਇਹ ਹਸਨ ਨਸਰੁੱਲਾ ਇਸ ਬਿਲਡਿੰਗ 'ਚ ਆ, ਜਾ ਕੇ ਠਾ ਕਰਕੇ ਉਹਨਾਂ ਨੇ ਇਹ ਟੈਕਨੋਲੋਜੀ ਸੁਣੀਏ ਤੁਸੀਂ ਕਦੇ ਇੱਦਾਂ ਦੀ? ਮੈਂ ਹੋਰ ਸਮੇਂ ਤੁਸੀਂ ਵੀ ਗੱਲ ਕਰਨਾ ਚਾਹ ਰਹੇ ਹੋ, ਸੁਖਵਿੰਦਰ ਸਾਹਿਬ ਹੋਰ ਵੀ ਕਾਲਰਸ ਬੜੇ ਵੇਟ ਕਰ ਰਹੇ ਨੇ, ਮੈਂ ਟੀਵੀ ਤੇ ਤੁਹਾਨੂੰ ਹਜੇ ਹੋਰ ਡਿਟੇਲ ਦੱਸਾਂਗਾ। ਸੁਣ ਕੇ ਬੰਦਾ ਹੈਰਾਨ ਹੋ ਜਾਂਦਾ, ਇਹ ਤੇ ਕਦੇ ਅਮਰੀਕਾ ਨੇ ਨਹੀਂ ਸੋਚਿਆ, ਇਹ ਤੇ ਕਦੇ ਬ੍ਰਿਟੇਨ ਨੇ ਨਹੀਂ ਸੋਚਿਆ, ਇਹ ਤੇ ਕਦੇ ਚਾਈਨਾ ਨੇ ਨਹੀਂ ਸੋਚਿਆ ਐਸੀ ਟੈਕਨੋਲੋਜੀ ਦੇ ਬਾਰੇ। ਹਰ ਵਾਰ ਕੋਈ ਨਵੀਂ ਚੀਜ਼ ਕੱਢ ਕੇ ਲਿਆਉਂਦੇ, ਉਹ ਐਸਾ ਕੰਮ ਕਰਦੇ ਅਸੀਂ, ਮੈਂ ਤਾਂ ਜਦੋਂ ਉਹਨਾਂ ਦੇ ਆਰਟੀਕਲ ਪੜ੍ਹਦਾ ਮੈਨੂੰ ਦਿਲ ਕਰਦਾ ਵੀ ਹੋਰ ਆਰਟੀਕਲ ਪੜ੍ਹਾਂ, ਪੜ੍ਹਦਾ ਹੀ ਚਲਾ ਜਾਵਾਂ। ਤੁਸੀਂ ਘੰਟਿਆਂ ਪੜ੍ਹਦੇ ਰਹੋਗੇ, ਕਿੰਨੇ ਘੰਟੇ, ਤੁਹਾਨੂੰ ਸਮਝ ਨਹੀਂ ਪਏਗਾ। ਅੱਛਾ ਇਹ ਨੋਵਲ ਦੀ, ਅੱਛਾ ਜੇ ਚੀਜ਼ਾਂ ਫਿਲਮਾਂ 'ਚ ਦਿਖਾਵੇ ਨਾ ਕੋਈ, ਇਹ ਤੇ ਅਸੀਂ ਪੜ੍ਹਦੇ ਹਾਂ, ਖ਼ਬਰ ਪੜ੍ਹਦੇ ਹਾਂ, ਜੇ ਚੀਜ਼ਾਂ ਕੋਈ ਫਿਲਮਾਂ 'ਚ ਦਿਖਾਉਣ ਤੇ ਅਸੀਂ ਕਹਿਣਾ ਇੱਦਾਂ ਕਿੱਦਾਂ ਬੰਦਾ ਮਾਰ ਦੇਣਗੇ ਬਾਈ, ਇਹ ਇੰਨੀ ਕਿਹੜੀ ਟੈਕਨੋਲੋਜੀ ਆ ਗਈ, ਲੈ ਇਹ ਤਾਂ ਦੂਜੇ ਬੰਦੇ ਇੰਨੇ ਕੱਚੇ ਆ, ਬੰਦਾ ਸੋਚੇਗਾ ਇੰਨੇ ਕੱਚੇ ਦੂਜੇ ਬੰਦੇ ਹੋ ਹੀ ਨਹੀਂ ਸਕਦਾ ਜੀ, ਇਹ ਪੋਸੀਬਲ ਹੀ ਨਹੀਂ ਜੋ ਦਿਖਾਈ ਜਾਂਦੇ ਆ। ਅਸੀਂ ਇਹਨੂੰ
ਜਾਂ ਫਰਾਂਸ ਦੀ ਲਾ ਲਓ ਜਾਂ ਹੋਰ ਜਿੰਨੇ ਯੂਰਪੀਅਨ, ਇਹਨਾਂ ਦੀ ਪ੍ਰੋਸਪੈਰਿਟੀ ਦਾ ਇਹ ਕੱਲਾ ਇਹ ਪੱਖ ਨੀ ਆਇਆ ਕਿ ਬੜੇ ਇਹ ਬੜੀਆਂ ਯੂਨੀਵਰਸਿਟੀ ਸੀਗੀਆਂ, ਬੜੇ ਐਡਵਾਂਸ ਗਏ, ਇਹਦਾ ਪੱਖ ਇਹ ਵੀ ਬਹੁਤ ਵੱਡਾ ਕਿ ਕੰਟੀਨਿਊਸ ਗ੍ਰੋਥ ਆਫ ਇੰਡੀਆ ਕਹਿ ਲਓ ਜਾਂ ਜਿੰਨੇ ਵੀ ਇਹਨਾਂ ਦੇ ਕਲੋਨੀ ਸੀਗੀਆਂ ਉਹ ਬਣਾਈਆਂ ਇਸ ਕਰਕੇ ਸੀ, ਐਂਡ ਉਹ ਕਿਤੇ ਨਾ ਕਿਤੇ ਅਜੇ ਵੀ ਚੱਲ ਰਿਹਾ, ਅਜੇ ਵੀ ਦੇ ਵਾਂਟ ਸਟਿਲ ਵਾਂਟ ਟੂ ਕੀਪ ਦਿਸ ਮੋਨੋਪੋਲੀ. ਉਹ ਵੀ ਹੈਗਾ ਜਿਹੜਾ ਬੰਦਾ ਵੀ ਆਇਲ ਵਾਰਸ ਲੈ ਲਓ, ਆਇਲ ਦੀ ਵੀ ਲੜਾਈ ਹੈਗੀ ਆ, ਇਰਾਨ ਦਾ ਜਿਹੜਾ ਮੁੱਢਲਾ ਪਿੱਛੇ ਹੋਰ ਚੱਲ ਜਾਓ, ਇਰਾਨ ਦੀ ਲੜਾਈ ਸਾਰੀ ਬ੍ਰਿਟਿਸ਼ ਦੇ ਨਾਲ ਕਾਹਦੀ, ਆਇਲ ਦੀ ਲੜਾਈ ਸੀ, ਆਇਲ ਦੀ ਲੜਾਈ ਸੀਗੀ. ਔਰ ਉਹ ਤੋਂ ਬਾਅਦ ਬਾਕੀ ਸਾਰੇ ਪਾਸੇ ਜਿਹੜੇ ਇਹਨਾਂ ਦੇ ਨਾਲ ਕੰਪਲਾਈ ਕਰਦੇ ਉਹ ਤਾਂ ਠੀਕ ਹੈ, ਜਿਹੜੇ ਇਹਨਾਂ ਨੂੰ ਇਹਨਾਂ ਦੇ ਨਾਲ ਰਿਸੋਰਸ ਸ਼ੇਅਰ ਕਰਦੇ ਉਹ ਤਾਂ ਠੀਕ ਹੈ. ਤੁਸੀਂ ਸੀਰੀਆ ਦਾ ਸਾਰਾ ਉਹ ਚੋਰੀ ਹੋ ਰਿਹਾ, ਇਰਾਕ ਦੇ ਉੱਤੇ ਤਾਂ ਉਹਨੂੰ ਮਾਰਨਾ ਸੀ ਤੁਸੀਂ, ਉਹਦਾ ਕੀ ਹੈ ਕਿ ਜਸਟੀਫਿਕੇਸ਼ਨ, ਤੁਸੀਂ ਮਿਲੀਅਨਸ ਆਫ ਲੋਕ ਉੱਥੇ ਮਾਰ ਦਿੱਤੇ, ਸਾਰਾ ਦੇਸ਼ ਕੋ ਤਬਾਹ ਕਰਕੇ ਦੱਸਤਾ. ਇਹ ਟੈਕਨੋਲੋਜੀ ਬੜੇ ਐਡਵਾਂਸ ਆ, ਤੇ ਮੈਂ ਤਾਂ ਮੰਗਦਾ ਕਿ ਜੇਮਸ ਬੌਂਡ ਦੀ ਫਿਲਮਾਂ ਉਹ ਬੰਦਾ ਕਰ ਜਾਂਦਾ ਉਹਨੂੰ ਕੱਲੇ ਨੂੰ ਉਡਾਓ, ਉਡਾਉਂਦੇ ਵੀ ਰਹੇ ਆ, ਪਰ ਇਹ ਥੋੜਾ ਹੈਗਾ ਕਿ ਤੁਸੀਂ ਕਿਲਿੰਗ ਮਾਸ ਕਿਲਿੰਗ ਕਰੀ ਜਾਓ, ਇਹ ਫਿਰ ਕਦੀ ਟੈਕਨੋਲੋਜੀ ਤੁਸੀਂ ਸਾਰੇ ਉਡਾ ਦਿੱਤੇ ਵਿੱਚ ਲੋਕੀ ਵੀ ਮਰ ਗਏ. ਸੋ ਇਹ ਕੁਛ ਇਹਦਾ ਇੱਕ ਪਹਿਲੂ ਨਹੀਂ ਹੈਗਾ ਯੁੱਧਵੀਰ ਜੀ, ਇਹਨੂੰ ਆਪਾਂ ਇਹਨੂੰ ਜਸਟੀਫਾਈ ਨਹੀਂ ਕਰ ਸਕਦੇ ਇਹ ਬੈਲੈਂਸ ਨੂੰ. ਮੈਂ ਇਹ ਨਹੀਂ ਕਹਿੰਦਾ ਉਹਨਾਂ ਨੇ ਜਿਹੜੇ ਬੰਦੇ ਫੜੇ ਉਹ ਵੀ ਬੜੇ ਗਲਤ ਆ, ਟੈਰਰਿਜ਼ਮ ਹੈਗਾ ਉਹ ਇਹ ਨਹੀਂ ਚਾਹੀਦਾ, ਪਰ ਇਹਦਾ ਅਸਲੀ ਹੱਲ ਤਾਂ ਉਹੋ ਹੀ ਹੈਗਾ ਕਿ ਇਹਨਾਂ ਨੂੰ ਸਟੇਟ ਦੇ ਉੱਤੇ ਵੱਡੇ ਮੁਲਕਾਂ ਨੂੰ ਬਹਿ ਕੇ ਹੈਜ਼ ਟੂ ਬੀ ਸੋਲਵਡ. ਨਹੀਂ ਤਾਂ ਜਿੰਨਾ ਮਰਜ਼ੀ ਟੈਕਨੋਲੋਜੀ ਵਿੱਚ ਐਡਵਾਂਸ ਹੋ ਜਾਓ, ਜੋ ਮਰਜ਼ੀ ਹੋਵੇ, ਤੁਸੀਂ ਮਾਰੀ ਜਾਓ, ਇਸ ਖਿੱਤੇ 'ਚ ਤਾਂ ਮਰਦੇ ਆ, ਇੱਥੇ ਜਿੰਨੇ ਮਰਜ਼ੀ ਦੇਖ ਲਓ ਪਿੱਛੇ ਚੱਲ ਜਾਓ ਹਜ਼ਾਰਾਂ ਹੀ, ਇੱਦਾਂ ਹੀ ਕੰਟੀਨਿਊ ਆ ਦਿਸ ਪ੍ਰੋਸੈਸ, ਪਰ ਇਹ ਸੋਲਵ ਨਹੀਂ ਹੋਇਆ. ਜਿਹੜਾ ਆਪਾਂ ਕਹਿੰਦੇ ਨਾ ਧਰਮ ਦੀ ਵੀ ਆਪਾਂ ਗੱਲ ਕਰਦੇ, ਧਰਮ ਵਿੱਚ ਤੁਸੀਂ ਧਰਮ ਦੀਆਂ ਲੜਾਈਆਂ ਪੜ੍ਹ ਕੇ ਦੇਖ ਲਓ, ਯੂਰਪ ਨਾਲ ਕੀ ਕਰਦੇ ਰਹੇ, ਪੂਰੇ ਯੂਰਪ ਤੋਂ ਲੈ ਕੇ ਇੱਥੇ ਤੱਕ ਆਉਂਦੇ ਰਹੇ ਆ, ਯਰੂਸ਼ਲਮ ਤੱਕ ਜਿਹੜੀਆਂ ਧਰਮ ਯੁੱਧ ਹੁੰਦੇ ਸੀ ਉਹਦੇ ਵਿੱਚ, ਉੱਥੋਂ ਲੈ ਕੇ ਇੱਥੇ ਤੱਕ ਸਾਰੇ ਰਾਜੇ ਪੁਰਾਣੇ ਰੋਮਨ ਅੰਪਾਇਰ ਦੇ ਇਕੱਠੇ ਹੋ ਗਏ ਇੱਥੇ, ਕਰੂਸੇਡ ਜਿਹੜੇ ਕਰਦੇ ਆਏ ਆ, ਉਹ ਇਹ ਕੁਛ ਹੀ ਤਾਂ ਸੀਗਾ, ਉਹ ਸਾਰਾ ਕੁਛ ਡਿਵਾਈਡ ਹੋ ਗਿਆ. ਹਾਂ ਮੁਸਲਿਮ ਵਰਲਡ ਦੇ ਵਿੱਚ ਅਜੇ ਵੀ ਸ਼ੀਆ ਸੁੰਨੀ ਦੀਆਂ ਲੜਾਈਆਂ ਹੈਗੀਆਂ, ਲੇਕਿਨ ਉਹਨਾਂ ਨੇ ਆਪਣੀਆਂ ਸੋਲਵ ਕਰਦੀਆਂ ਕਰਦੇ, ਉਹ ਕੁਛ ਵੀ ਰਹੇ ਆ, ਅਜੇ ਵੀ ਉਹੀ ਆ. ਤੁਸੀਂ ਈਸਟ ਵੈਸਟ ਯੂਕਰੇਨ ਵਿੱਚ ਕੀ ਹੋ ਰਿਹਾ, ਉਹ ਕਹਿੰਦੇ ਤੇਰਾ ਧਰਮ ਬੰਦ ਕਰ ਦੇਣਾ, ਉਹ ਬੈਸਟ ਨਾ ਉਹ ਕਿਤੇ ਐਸੋਸੀਏਸ਼ਨ ਥੋੜਾ ਜਿਹਾ ਉਹ ਦੇਖ ਲਓ, ਉਹ ਕਹਿੰਦੇ ਈਸਟ ਕੈਥੋਲਿਕ ਚਰਚ ਤੇ ਦੂਸਰਾ ਉਹਨਾਂ ਦੀ ਆਪਸ ਵਿੱਚ ਲੜਾਈ ਪਾਈ ਹੋਈ ਆ. ਸੋ ਇੱਦਾਂ ਦੀ ਕੋਈ ਗੱਲ ਨਹੀਂ. ਹਾਂ ਇਹ ਬਹੁਤ ਸਿਆਣੇ ਹੈਗੇ ਆਪਸ ਵਿੱਚ ਇਸ ਲੈਵਲ ਤੱਕ ਨਹੀਂ ਆਉਂਦੇ, ਪਰ ਇਹ ਲੜਾਈਆਂ ਇੱਥੇ ਵੀ ਸੇਮ ਹੀ ਹੈਗੀਆਂ, ਇਹ ਧਰਮ ਦੀ ਲੜਾਈ ਵੀ ਕੰਟੀਨਿਊ ਹੈਗੀ ਆ. ਹਾਂ ਠੀਕ ਆ, ਕਿਉਂਕਿ ਉਹ ਦੇ ਆਰ ਹੁਣ ਇੱਕੋ ਹੀ ਹੈਗੇ ਆ, ਬਾਕੀ ਤੇ ਸਾਰੇ ਮਾਰ ਕੁੱਟ ਕੇ ਇੱਧਰ ਉੱਧਰ ਕਰ ਦਿੱਤੇ ਆ. ਇਹ ਮੈਨੂੰ ਲੱਗਦਾ ਇਹ ਸਾਡੀ ਸਿਵਿਲਾਈਜੇਸ਼ਨ ਦੇ ਵਿੱਚ ਜਾਂ ਸਾਡੇ ਇਨਸਾਨ ਦੇ ਵਿੱਚ ਇਹ ਕੁਦਰਤੀ ਹੈਗਾ ਕਿ ਆਪਾਂ ਜਿਹੜੀਆਂ ਸਾਡੀਆਂ ਆਇਡੈਂਟੀਟੀਜ਼ ਹੈਗੀਆਂ ਉਹਨਾਂ ਕਰਕੇ, ਰੀਜਨ ਕਰਕੇ, ਖਾਸ ਕਰਕੇ ਰਿਲੀਜਨ ਕਰਕੇ, ਰੀਜਨ ਕਰਕੇ, ਔਰ ਆਪਣੇ ਕਲਚਰਲ ਥਿੰਗਸ ਕਰਕੇ, ਲੈਂਗੁਏਜ ਕਰਕੇ ਆਪਾਂ ਲੜਦੇ ਹਾਂ ਲੜਾਈਆਂ, ਪਰ ਜਿੱਥੇ ਸੋਲਵ ਹੋ ਜਾਂਦੀਆਂ, ਜਿੱਥੇ ਬਹਿ ਕੇ ਕੰਸੈਂਸਸ ਕੋਈ ਹੋ ਜਾਂਦਾ ਉਸ ਵਿੱਚ ਸੋਲਵ ਕਰ ਲੈਂਦੇ ਇਹਨਾਂ ਇਸ਼ੂਜ਼ ਨੂੰ, ਉੱਥੇ ਤਾਂ ਲੜਾਈਆਂ ਇਹ ਬੰਦ ਹੋ ਜਾਂਦੀਆਂ. ਉਹਨਾਂ ਨੇ ਕਰ ਲਈਆਂ, ਬੜੀ ਵਧੀਆ ਗੱਲ ਆ, ਇਸ ਗੱਲ 'ਚ ਮੈਂ ਸਿਆਣੀ ਕਹਿੰਦਾ ਉਹਨਾਂ ਨੇ ਸੋਲਵ ਕਰ ਲਿਆ. ਲੇਕਿਨ ਇੱਧਰਲੇ ਮੁਲਕਾਂ ਦੇ ਵਿੱਚ ਇਹ ਸਾਰੀਆਂ ਰੀਜਨ ਦੀਆਂ, ਕਲਚਰ ਦੀਆਂ, ਲੈਂਗੁਏਜ ਦੀਆਂ, ਇਹ ਸਾਰੀਆਂ ਧਰਮ ਦੀਆਂ ਲੜਾਈਆਂ ਨਹੀਂ ਸੋਲਵ ਹੋਈਆਂ, ਜਿੱਥੇ ਜਿੱਥੇ ਨਹੀਂ ਹੋਈਆਂ ਉੱਥੇ ਉੱਥੇ ਲੜਾਈ ਹੋ ਰਹੀ ਆ, ਔਰ ਇਹਦੇ ਵਿੱਚ ਇਹਨੂੰ ਐਕਸਪਲੋਇਟ ਕਰ ਰਹੇ ਆ, ਵੱਡੇ ਮੁਲਕ ਐਕਸਪਲੋਇਟ ਕਰ ਰਹੇ ਨੇ, ਉਹਨੂੰ ਐਕਸਪਲੋਇਟੇਸ਼ਨ ਦੇ ਵਿੱਚ ਉਹ ਤੁਹਾਨੂੰ ਵੀ ਐਕਸਪਲੋਇਟ ਕਰ ਰਹੇ ਆ, ਤੁਹਾਨੂੰ ਮਾਰ ਵੀ ਰਹੇ, ਤੁਹਾਡੇ ਰਿਸੋਰਸਿਸ ਵੀ ਉਹ ਲੈ ਰਹੇ ਆ, ਤੇ ਤੁਹਾਡੇ ਉੱਤੇ ਪਾਬੰਦੀਆਂ ਵੀ ਲਾ ਰਹੇ. ਐਵਰੀਥਿੰਗ ਇਜ਼ ਗੋਇੰਗ ਔਨ. ਸੋ ਇਹ ਗੇਮ ਐਡੀ ਮਤਲਬ ਕਿ ਸੌਖੀ ਤੇ ਹੈਗੀ, ਜਦੋਂ ਕੋਈ ਲੜਾਈ ਪੈਂਦੀ ਫਿਰ ਪਾਰਟੀਜ਼ ਆ ਜਾਂਦੀਆਂ ਆਪਣੇ ਬੈਨੀਫਿਟ ਲੈਣ ਦੇ ਲਈ. ਸੋ ਇੰਨਾ ਕੀ ਮੈਂ ਕਹਿ ਸਕਦਾ ਜੀ. ਠੀਕ ਹੈ ਜੀ, ਇਹਦੇ ਕੋਈ ਵਨ ਵਰਡ ਤਾਂ ਹੈ ਨਹੀਂ ਕਿ ਲਾਈਨ ਮਾਰ ਦੋ ਕਿ ਆ ਚੀਜ਼ ਠੀਕ ਹੈ ਗਲਤ ਹੈ, ਇਹਦੇ ਵਿੱਚ ਬਹੁਤ ਚੀਜ਼ਾਂ ਗਲਤ ਦੋਨੇ ਪਾਸੇ ਹੈਗੀਆਂ ਜੀ. ਥੈਂਕ ਯੂ ਵੈਰੀ ਮੱਚ.
ਥੈਂਕ ਯੂ. ਦੇਖੋ ਮੈਂ ਦੋ ਪੁਆਇੰਟ ਇੱਥੇ ਤੁਹਾਡੇ ਕੁਇਕਲੀ ਡਿਸਕਸ ਕਰਾਂਗਾ. ਪਹਿਲੀ ਚੀਜ਼ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰ ਰਿਹਾ ਸੁਖਮਿੰਦਰ ਸਾਹਿਬ ਕਿ ਯੈਸ ਦੇ ਆਰ ਬੋਥ ਇਨ ਫੋਰ ਅ ਲੋਂਗ ਵਾਰ, ਦੋਨੋ ਬੋਥ ਦਾ ਸਾਈਡ, ਜਿੱਥੇ ਇੱਕ ਤਰਫ਼ ਕੀ ਹੈ ਕਿ ਜਿਹੜੇ ਹਿਜ਼ਬੁੱਲਾ ਹਮਾਸ ਹੈ ਇਹਨਾਂ ਦੀ ਲੀਡਰਸ਼ਿਪ ਦੇ ਕਤਲ ਅੱਜ ਦੇ ਨਹੀਂ ਹੋਏ, ਸਾਲਾਂ ਦੇ ਇਹਨਾਂ ਦੀ ਲੀਡਰਸ਼ਿਪ ਨੂੰ ਅਸੈਸੀਨੇਟ ਕੀਤਾ ਗਿਆ. ਇਸ ਤੋਂ ਪਹਿਲਾਂ ਜਿਹੜੇ ਲੀਡਰ ਸੀਗੇ ਆਪਣੇ ਹਸਨ ਨਸਰੁੱਲਾ ਤੋਂ, ਉਹਨਾਂ ਨੂੰ ਵੀ ਇਸੇ ਤਰ੍ਹਾਂ ਆਈ ਥਿੰਕ 92 ਇਫ ਸੰਬੜੀ ਕਨਕਰੈਕਟ ਮੀ, ਆਈ ਥਿੰਕ 92 ਦੇ ਵਿੱਚ ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਗਿਆ ਸੀ. ਆਫਟਰ ਉਹ ਕਰਕੇ ਆਏ ਸੀ, ਰੈਲੀ ਕਰਕੇ ਆਏ, ਤੇ ਉਸੇ ਵੇਲੇ ਹੈਲੀਕਾਪਟਰਸ ਤੋਂ ਉੱਥੇ ਅਟੈਕ ਕੀਤਾ ਗਿਆ ਉਹਨਾਂ ਦੇ ਉੱਤੇ ਔਰ ਖਤਮ ਕਰਤਾ ਗਿਆ. ਠੀਕ ਹੈ, 2020 ਦੇ ਵਿੱਚ ਜਨਰਲ ਸੁਲੇਮਾਨੀ ਦਾ ਕਤਲ ਕਰ ਦਿੱਤਾ ਗਿਆ ਸੀ. ਉਹ ਐਸੇ ਕਿੰਨੇ ਬੰਦੇ ਉਹਨਾਂ ਨੇ ਕਤਲ ਕੀਤੇ, ਇੱਕ ਥੋੜੀ ਕੀਤੇ, ਲੇਕਿਨ ਉਹਦੇ ਬਾਵਜੂਦ ਹਿਜ਼ਬੁੱਲਾ ਹਮਾਸ ਆਪਣੀ ਲੜਾਈ ਉਹਨਾਂ ਨੇ ਜਾਰੀ ਰੱਖੀ ਹੋਈ ਹੈ. ਠੀਕ ਹੈ, ਸੋ ਪਰ ਪਤਾ ਕੀ ਹੈ, ਇਹ ਜਿਹੜੀ ਅਸੀਂ ਚਿੰਗਮ ਖਾਂਦੇ ਰਹਿੰਦੇ ਹਾਂ ਨਾ ਕਿ ਜੀ ਹਜ਼ਾਰ ਸਾਲ ਵੀ ਲੜਨਾ ਪੜੇ ਤੋ ਹਮ ਲੜੇਂਗੇ, ਫਿਰ ਖਾਈ ਜਾਓ ਚਿੰਗਮ, ਲੜੀ ਜਾਓ ਹਜ਼ਾਰ ਸਾਲ, ਠੀਕ ਹੈ ਕਿ ਨਹੀਂ, ਖਾਈ ਜਾਓ ਚਿੰਗਮ, ਲੜੀ ਜਾਓ ਹਜ਼ਾਰ ਸਾਲ, ਉਹ ਦੂਸਰੀ ਤਰਫ਼ ਵੀ ਉਹ ਬੰਦੇ ਇਹੀ ਕਹਿੰਦੇ ਆ, ਉਹ ਕਹਿੰਦੇ ਠੀਕ ਹੈ। ਉਹਨਾਂ ਦੀ ਫਿਲੋਸਫੀ ਵੀ ਤੁਹਾਨੂੰ ਦੱਸ ਦਿੰਦਾ, ਮੈਂ ਕਹਿਣਾ ਨਹੀਂ ਸੀ ਜਾ ਰਿਹਾ, ਉਹਨਾਂ ਦੀ ਫਿਲੋਸਫੀ ਹੈ ਮੋ ਦ ਲੋਨ, ਵੀ ਘਾਹ ਉੱਗਦਾ ਅਸੀਂ ਲੋਨ ਮੂਵਰ ਭੇਜਦੇ ਹਾਂ, ਕੱਟ ਦਿੰਦੇ ਹਾਂ, ਫਿਰ ਉੱਗੇਗਾ ਘਾਹ 15 ਦਿਨ ਮਹੀਨੇ ਬਾਅਦ, ਫਿਰ ਭੇਜ ਦਿਆਂਗੇ ਲੋਨ ਮੂਵਰ, ਫਿਰ ਕੱਟ ਦਿਆਂਗੇ ਘਾਹ ਨੂੰ, ਉੱਗੀ ਜਾਵੇ ਸਾਰੀ ਉਮਰ, ਉੱਗੀ ਜਾਵੇ, ਘਾਹ ਨੂੰ ਵੀ ਤਾਂ ਕੱਟੀ ਦਾ ਹੀ, ਉਹ ਕਹਿੰਦੇ ਏਦਾਂ ਹੀ ਅਸੀਂ ਇਹਨਾਂ ਦੇ ਨਾਲ ਕਰਨਾ, ਦਿਸ ਇਜ਼ ਦੇਅਰ ਸਟ੍ਰੈਟਜੀ, ਠੀਕ ਹੈ ਨੀ। ਸੋ ਉਹਦਾ ਕਾਊਂਟਰ ਕੀ ਹੈ, ਉਹਦਾ ਕਾਊਂਟਰ ਇਹ ਹੈ, ਮੈਂ ਵੀ ਤੁਹਾਡੀ ਗੱਲ ਨਾਲ ਐਗਰੀ ਕਰਦਾ ਹਾਂ, ਮੈਂ ਤੇ ਰੋਜ਼ ਇੱਥੇ ਕਹਿ ਰਿਹਾ, ਸਾਡੇ ਕੈਨੇਡਾ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਟੈਂਪਰੇਰੀ ਸੀਜ਼ ਫਾਇਰ, ਇਹ ਤਾਂ ਟੈਂਪਰੇਰੀ ਸੀਜ਼ ਫਾਇਰ ਕਰਦੇ ਰਹੇ ਨੇ, ਮੈਂ ਕਹਿੰਦਾ ਨਹੀਂ ਟੈਂਪਰੇਰੀ ਸੀਜ਼ ਫਾਇਰ ਨਹੀਂ, ਪਰਮਾਨੈਂਟ ਸੀਜ਼ ਫਾਇਰ ਚਾਹੀਦੀ ਹੈ। ਔਰ ਮੈਂ ਤੁਹਾਡੀ ਗੱਲ ਨਾਲ ਇਹ ਵੀ ਐਗਰੀ ਕਰਦਾ ਵੀ ਤੁਹਾਡੇ ਕੋਲ ਇੰਨੀ ਟੈਕਨੋਲੋਜੀ ਹੈ, ਤੁਸੀਂ ਜਿਹੜੇ ਬੰਦੇ ਕੋਈ ਤੁਹਾਡੇ ਟੈਰਰਿਸਟ ਨੇ ਉਹਨਾਂ ਨਾਲ ਡੀਲ ਕਰੋ, ਆਮ ਬੰਦੇ ਨੂੰ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਬਲਕਿ ਮੈਂ ਤਾਂ ਇਹਦੇ ਹੋਰ ਅੱਗੇ ਵੱਧਦਾ ਕਿ ਆਮ ਬੰਦੇ ਨੂੰ ਤਾਂ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਜੇ ਇਜ਼ਰਾਈਲ ਵਾਂਟਸ ਟੂ ਵਿਨ ਐਨੀ ਗੁੱਡਵਿਲ, ਸਪੋਰਟ ਕਰਨੀ ਚਾਹੀਦੀ ਹੈ। ਦੂਸਰੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਉਹ ਆਪਣੇ ਇਰਾਕ ਵਾਰ ਟੇਲੀ ਸੀ, ਬਿਲਕੁਲ ਮੈਂ ਤੇ ਹਜ਼ਾਰਾਂ ਵਾਰ ਖੁਸ਼ੀ ਜ਼ਿਕਰ ਕਰ ਚੁੱਕਾ ਹਾਂ ਕਿ ਕੈਨੇਡਾ ਨੇ ਹਿੱਸਾ ਨਹੀਂ ਲਿਆ, ਸਾਨੂੰ ਕੋਈ ਲੋੜ ਨਹੀਂ ਇਰਾਕ ਵਾਰ ਚ ਜਾਣ ਦੀ। ਔਰ ਅੱਜ ਵੀ ਮੈਂ ਤੇ ਅੱਜ ਵੀ ਕਹਿੰਦਾ ਸਾਨੂੰ ਯੂਕਰੇਨ ਦੇ ਵਿੱਚ ਜਾਂ ਇਜ਼ਰਾਈਲ ਕੱਲ ਨੂੰ ਇਰਾਨ ਦੇ ਨਾਲ ਲੜਦਾ, ਅਸੀਂ ਕੀ ਲੋੜ ਪਈ ਹੈ, ਅਸੀਂ ਇਜ਼ਰਾਈਲ ਨੂੰ ਕਹੋ ਦੇਖ ਯਾਰ ਅਸੀਂ ਤੇ ਜਿਹੜੇ ਲੋਕਾਂ ਦੇ ਸੱਟਾਂ ਚੋਟਾਂ ਲੱਗੀਆਂ ਅਸੀਂ ਤੇ ਖਾਣਾ ਖੁਣਾ ਦੇਵਾਂਗੇ, ਕੋਈ ਮੈਡੀਕਲ ਸਪਲਾਈ ਦੇਵਾਂਗੇ, ਅਸੀਂ ਨੀ ਕੋਈ ਇਜ਼ਰਾਈਲ ਨੂੰ ਹਥਿਆਰ ਦੇਣੇ ਜਾਂ ਯੂਕਰੇਨ ਨੂੰ, ਸਾਨੂੰ ਤਾਂ ਯੂਕਰੇਨ ਨੂੰ ਕਿਉਂ ਦਿੱਤੇ ਅਸੀਂ ਹਥਿਆਰ, ਯੂਕਰੇਨ ਨੂੰ ਕਹੋ ਅਸੀਂ ਮੈਡੀਕਲ ਏਡ ਦੇਵਾਂਗੇ ਤੁਹਾਨੂੰ, ਕੋਈ ਸੱਟਾਂ ਚੋਟਾਂ ਲੱਗੀਆਂ ਤੁਹਾਨੂੰ, ਕੋਈ ਤੁਹਾਡੇ ਬੰਦੇ ਕੋਈ ਇੱਥੇ ਦੌੜ ਭੱਜ ਰਹੇ ਨੇ, ਰਸ਼ੀਆ ਤੁਹਾਡੇ ਤੇ ਅਟੈਕ ਕਰਦਾ, ਤੁਹਾਡੇ ਬੰਦੇ ਕੋਈ ਰਿਫਿਊਜੀ ਨੇ, ਅਸੀਂ ਲਿਆ ਕੇ ਇੱਥੇ ਲਿਆਵਾਂਗੇ ਯੂਕਰੇਨ ਦੇ ਬੰਦੇ, 10,000 ਬੰਦੇ ਇੱਥੇ, ਵੈਸੇ ਤਾਂ ਹੁਣ ਆਪਣਾ ਹੀ ਨਹੀਂ ਇਹਨਾਂ ਦਾ ਸਿਲਸਿਲਾ, ਸਾਡੇ ਆਪਣੇ ਹਾਸਪਿਟਲ ਹੈ ਸਾਰਾ ਕੁਝ ਹੈ, ਚਲੋ ਉਹ ਮਦਦ ਕਰਨੀ ਹੈ ਫਿਰ ਵੀ ਕਰ ਦਿਓ, ਲੇਕਿਨ ਸਾਨੂੰ ਬਿਲਕੁਲ ਵੀ ਔਰ ਟੂ ਸਟੇਟ ਸੋਲੂਸ਼ਨ ਵੱਲ ਫੋਕਸ ਕਰੋ, ਇਜ਼ਰਾਈਲ ਔਰ ਪੈਲੇਸਟਾਈਨ ਨਾਲ ਨਾਲ ਰਹਿਣ ਪੀਸਫੁਲ ਸਟੇਟ, ਉਹਨਾਂ ਨੂੰ ਯੂਨਾਈਟਿਡ, ਮੈਂ ਤੇ ਅੱਗੇ ਵਧਾਉਣਾ ਗੱਲ ਨੂੰ ਸਾਰੀ, ਯੂਨਾਈਟਿਡ ਨੇਸ਼ਨ ਚ ਫੁੱਲ ਮੈਂਬਰ ਕੰਟਰੀ ਜਿਹੜੀ 194th ਬਣੇਗੀ, ਕਿੰਨੀ ਬਣੇਗੀ ਤੁਸੀਂ ਨੰਬਰ ਦੇਖ ਲਓ, ਇੰਨਾ ਕਿ ਨੰਬਰ ਕਿਤੇ ਚੱਲ ਰਿਹਾ, ਤੇ 194th ਜਾਂ 95th ਜੋ ਵੀ ਹੈ ਉਹਨੂੰ ਅਗਲੀ ਕੰਟਰੀ ਦਾ ਦਰਜਾ ਜੋ ਪੈਲੇਸਟਾਈਨ ਨੂੰ, ਇਹ ਕੈਨੇਡਾ ਵੀ ਕਹਿ ਰਿਹਾ, ਯੂਰਪ ਦੀਆਂ ਬਹੁਤ ਕੰਟਰੀਜ਼ ਵੀ ਕਹਿ ਰਹੀਆਂ, ਇੰਡੀਆ ਵੀ ਕਹਿ ਰਿਹਾ, ਔਰ ਮੇਰਾ ਵੀ ਆਪਣਾ ਹੀ ਵਿਊ ਪੁਆਇੰਟ ਹੈ, ਔਰ ਦੋਨੋਂ ਕੰਟਰੀਜ਼ ਪੀਸਫੁਲੀ ਸਾਈਡ ਬਾਈ ਸਾਈਡ ਰਹਿਣ। ਬਟ ਇਹ ਤੇ ਹੁਣ ਵਿਸ਼ਫੁਲ ਥਿੰਕਿੰਗ ਹੋਈ ਨਾ, ਚੰਗੀਆਂ ਚੰਗੀਆਂ ਗੱਲਾਂ ਤਾਂ ਮੈਂ ਕਰ ਸਕਦਾ ਇੱਦਾਂ ਦੀਆਂ, ਜਿੰਨੀਆਂ ਮੇਰੇ ਤੋਂ ਵੀ ਕਰਾ ਲਓ ਇਹ ਚੰਗੀਆਂ ਗੱਲਾਂ ਵੀ ਇੱਦਾਂ ਹੋਣਾ ਚਾਹੀਦਾ ਹੈ, ਠੀਕ ਹੈ ਕਿ ਨਹੀਂ। ਲੇਕਿਨ ਜੇ ਹੁਣ ਤੁਸੀਂ ਮੈਨੂੰ ਪੁੱਛੋ ਵੀ ਹੋ ਰਿਹਾ ਕੀ ਹੈ, ਕੀ ਹੋ ਰਿਹਾ ਹੈ, ਹੁਣ ਇਹ ਤਾਂ ਮੈਂ ਤਾਂ ਖੁਦ ਕਹਿੰਦਾ ਕਿ ਬਹੁਤ ਗਲਤ ਪੋਲਿਸੀ ਹੈ, ਮੈਂ ਤਾਂ ਓਪਨਲੀ ਤੁਹਾਨੂੰ ਦੱਸਦਾ ਵੀ ਇੰਨੇ ਦਿਨ ਦੀ ਤੁਹਾਨੂੰ ਦੱਸ ਰਿਹਾ ਵੀ ਨਿਸ਼ਾਨਾ ਇਰਾਨ ਹੈ, ਉਹ ਉਹਨਾਂ ਦਾ ਉਹ, ਮੈਂ ਹੁਣ ਹਿੰਦੀ ਪੰਜਾਬੀ ਚ ਬੋਲਦਾ ਨਾ, ਮਨ ਮਚਲਦਾ ਪਿਆ ਇਸ ਵੇਲੇ ਵੀ ਕਿਹੜੀ ਘੜੀ ਹੁਣ, ਕੱਲ ਤੋਂ ਬਾਅਦ ਤੇ ਮਤਲਬ ਬਿੱਲੀ ਥੱਲੇ ਤੋਂ ਬਾਹਰ ਆ ਗਈ ਕੱਲ ਦੀ ਖਬਰ ਤੋਂ ਬਾਅਦ, ਅੱਜ ਹਰ ਮੀਡੀਆ ਚ ਖਬਰ ਹੈ, ਰੋਇਟਰ ਚ ਖਬਰ ਆਈ ਹੈ, ਤੇ ਅਸੀਂ ਵੀ ਕੱਲ ਦੀ ਰੋਇਟਰ ਦੇ ਹਵਾਲੇ ਨਾਲ ਖਬਰ ਦੇ ਰਹੇ ਹਾਂ, ਰੋਇਟਰ ਇੰਟਰਨੈਸ਼ਨਲ ਮੀਡੀਆ, ਅੱਜ ਤੁਹਾਡੀ ਸੀਬੀਸੀ ਖੋਲ ਕੇ ਦੇਖ ਲਓ, ਸੀਬੀਸੀ ਤੇ ਅੱਜ ਆ ਗਈ ਸੇਮ ਖਬਰ, ਅਸੀਂ ਤੇ ਕੱਲ ਦੇ ਤੁਹਾਨੂੰ ਖਬਰ ਦੇ ਰਹੇ ਹਾਂ ਕਿ US ਡਿਫੈਂਸ ਸੈਕਟਰੀ ਜਿਹੜੇ ਆ, US ਸੈਕਟਰੀ ਆਫ ਡਿਫੈਂਸ, ਉਹ ਕੱਲ ਕਹਿ ਚੁੱਕੇ ਨੇ ਕਿ ਜੀ ਇਹ ਇਰਾਨ ਨੇ ਬੈਲਿਸਟਿਕ ਮਿਜ਼ਾਈਲ ਮਾਰਨਾ ਇਹਦੇ ਉੱਤੇ, ਇਜ਼ਰਾਈਲ ਅੱਜ ਦੀ ਹੈਡਲਾਈਨ ਬਣ ਗਈ, ਇਜ਼ਰਾਈਲ ਔਨ ਅਲਰਟ ਅਮਿਡ ਰਿਪੋਰਟਸ ਆਫ ਪੋਸੀਬਲ ਮਿਸਾਈਲ ਸਟ੍ਰਾਈਕ ਫਰੋਮ ਇਰਾਨ, ਠੀਕ ਹੈ ਕਿ ਨਹੀਂ, ਇਹ ਅਮਰੀਕਾ ਦੀ ਇੰਟੈਲੀਜੈਂਸ ਨੇ ਖਬਰ ਦੇ ਦਿੱਤੀ ਹੈ। ਹੁਣ ਉਧਰੋਂ ਅਮੈਰੀਕਨ ਅੰਬੈਸੀ ਦੇ ਜਿਹੜੇ ਅਮੈਰੀਕਨ ਅੰਬੈਸੀ ਇਜ਼ਰਾਈਲ ਦੇ ਵਿੱਚ ਹੈ ਨਾ, ਆ ਸੁਣ ਲਓ ਅਗਲੀ ਖਬਰ ਸੁਣੋ, ਅਮੈਰੀਕਨ ਅੰਬੈਸੀ ਜਿਹੜੀ ਇਰਾਨ ਉੱਥੇ ਇਜ਼ਰਾਈਲ ਦੇ ਵਿੱਚ ਹੈ, ਉਹਨਾਂ ਨੇ ਅਮੈਰੀਕਨ ਅੰਬੈਸੀ ਇਨ ਇਜ਼ਰਾਈਲ, ਉਹਨਾਂ ਨੇ ਆਪਣੇ ਇੰਪਲੋਈਜ਼ ਨੂੰ ਕਹਿਤਾ ਕਿ ਭਾਈ ਸਾਹਿਬ ਜਾ ਕੇ ਕਿਤੇ ਸ਼ੈਲਟਰ ਵਗੈਰਾ ਲੈ ਲਓ, ਇਹ ਵੱਡੀ ਖਬਰ ਹੈ। ਅਮੈਰੀਕਨ ਅੰਬੈਸੀ ਦੇ ਵਿੱਚ ਜਿਹੜੀ ਇਜ਼ਰਾਈਲ ਚ, ਉਹਨਾਂ ਨੇ ਆਪਣੇ ਇੰਪਲੋਈਜ਼ ਨੂੰ, ਫੈਮਿਲੀਜ਼ ਨੂੰ ਕਿਹਾ ਵੀ ਟੇਕ ਸ਼ੈਲਟਰ ਉੱਥੇ, ਕਿੱਥੇ ਤੱਕ ਤਾਂ ਗੱਲ ਪਹੁੰਚ ਰਹੀ ਹੈ। ਸੋ ਉਹ ਨਿਸ਼ਾਨਾ ਉਹਨਾਂ ਦਾ ਇਰਾਨ ਤੇ ਆ, ਵਿਚ ਇਜ਼ ਅਗੇਨ ਰੋਂਗ, ਮੈਂ ਇੱਥੇ ਕਹਿ ਦਿੰਦਾ ਫਿਰ ਦੁਬਾਰਾ, ਫਿਰ ਤੁਸੀਂ ਕੱਲ ਨੂੰ ਪੁੱਛੋਗੇ ਜੀ ਤੁਹਾਡਾ ਕੀ ਵਿਚਾਰ ਹੈ, ਮੈਂ ਅੱਜ ਹੀ ਵਿਚਾਰ ਦੇ ਦਿੰਦਾ, ਗਲਤ ਕਰ ਰਹੇ ਹੋ ਤੁਸੀਂ ਇਰਾਨ ਨੂੰ, ਤੁਸੀਂ ਘਸੀਟ ਕੇ ਲੈ ਕੇ ਆ ਰਹੇ ਹੋ ਇਰਾਨ ਨੂੰ, ਇਰਾਨ ਨਹੀਂ ਚਾਹੁੰਦਾ ਤੁਹਾਡੇ ਨਾਲ ਲੜਾਈ ਲੜਨਾ, ਪਰ ਤੁਸੀਂ ਚਾਹੁੰਦੇ ਹੋ ਕਿ ਇਰਾਨ ਦਾ ਇੱਕ ਵਾਰੀ ਜਰਾ ਜਾ ਕੇ ਕਾਰਜਕ੍ਰਮ ਕਰਾਈਏ ਜੋ ਇਰਾਕ ਦਾ ਕਰ ਦਿੱਤਾ, ਤੁਸੀਂ ਜਾ ਕੇ ਉੱਥੇ ਪੂਰਾ ਤਬਾਹੀ ਲਗਾਉਣੀ ਹੈ ਤੁਸੀਂ ਉੱਥੇ, ਉਹ ਗਲਤ ਹੈ, ਸਰਾਸਰ ਗਲਤ ਹੈ, ਕੀ ਲੋੜ ਪਈ ਹੈ ਇਹ। ਪਰ ਜੇ ਗਰਾਊਂਡ ਸਿਚੁਏਸ਼ਨ ਹੁਣ ਤੁਸੀਂ ਮੈਨੂੰ ਪੁੱਛੋ, ਮੈਂ ਵੀ ਉਹ ਤਾਂ 3 ਮਿੰਟ ਚ ਮੈਂ ਚੰਗੀਆਂ ਚੰਗੀਆਂ ਗੱਲਾਂ ਕਰਕੇ ਜੀ ਟੂ ਸਟੇਟ ਸੋਲੂਸ਼ਨ ਚਾਹੀਦੀ ਹੈ, ਦੋਨੋਂ ਆਪਸੀ ਭਾਈ ਭਾਈ ਬਣ ਕੇ ਰਹੋ ਜੀ, ਬਹੁਤ ਅੱਛਾ ਜੀ ਸਭ ਕੁਝ, ਉਹ ਤਾਂ ਮੈਂ ਵੀ 2 ਮਿੰਟ ਚ ਗੱਲ ਨਿਬੇੜ ਸਕਦਾ, ਪਰ ਅਸਲ ਤੇ ਸਾਨੂੰ ਨਜ਼ਰ ਆ ਰਿਹਾ ਵੀ ਉਹਨਾਂ ਨੇ ਕਰਨਾ ਕੀ ਹੈਗਾ, ਠੀਕ ਹੈ, ਉਹ ਮੈਂ ਤੁਹਾਨੂੰ ਦੱਸ ਰਿਹਾ ਜੀ। ਐਨੀਵੇਜ਼, ਹਾਂਜੀ ਸੁਖਵਿੰਦਰ ਜੀ, ਤੁਸੀਂ ਐਡ ਕਰਨਾ ਕਰੋ, ਨਹੀਂ ਤਾਂ ਫਿਰ ਨੈਕਸਟ ਕਾਲ ਹੋਊਗੀ।
ਹੈਲੋ ਹਾਂਜੀ ਜੀ, ਹਾਂਜੀ ਹਾਂਜੀ, ਚਲੋ ਠੀਕ।
ਰਾਜਨਾਥ ਸਿੰਘ ਦਾ ਜਿਹੜਾ ਕਿਸ ਬਾਰੇ ਉਹਨਾਂ ਨੇ ਕਾਫੀ ਚੀਜ਼ਾਂ ਬਾਰੇ ਕਿਹਾ ਹੈਗਾ, ਤੁਸੀਂ ਕਿਸ ਬਾਰੇ ਇਸ਼ਾਰਾ ਕਰ ਰਹੇ ਹੋ?
ਜਿਹੜੀ ਗੱਲ ਤੁਸੀਂ ਕਹਿੰਦੇ ਸੀ ਨਾ, ਜਿਹੜਾ 7 ਬਿਲੀਅਨ ਦਾ ਜਿਹੜਾ ਉਹਨਾਂ ਨੂੰ ਪੈਕੇਜ ਮਿਲਿਆ IMF ਤੋਂ ਪਾਕਿਸਤਾਨ ਨੂੰ, ਰਾਜਨਾਥ ਸਿੰਘ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪਾਕਿਸਤਾਨ ਨੂੰ ਇਸ ਤੋਂ ਵੀ ਵੱਡੀ ਹੈਲਪ ਕਰ ਸਕਦੇ ਸੀ ਜੇ ਟੈਰਰਿਜ਼ਮ ਚ ਨਾ ਇਨਵੋਲਵ ਹੁੰਦੇ। ਜਿਹੜੀ ਤੁਸੀਂ ਗੱਲ 10 ਬਿਲੀਅਨ ਦੀ ਕਹਿੰਦੇ ਸੀ, ਉਹੀ ਆਲਮੋਸਟ ਉੱਥੇ ਤੱਕ ਗੱਲ ਪਹੁੰਚ ਗਈ ਹੈ, ਕਿਉਂਕਿ J&K ਦੇ ਵਿੱਚ ਇਹਨਾਂ ਨੇ 10 ਬਿਲੀਅਨ ਤੋਂ ਜ਼ਿਆਦਾ ਇਨਵੈਸਟ ਕੀਤਾ, ਤਾਂ ਗੱਲ ਤਾਂ ਉੱਥੇ ਹੀ ਆ ਜਾਂਦੀ ਸੀ। ਗੱਲ ਤਾਂ ਜਿਹੜੀ ਤੁਸੀਂ ਕਰਦੇ ਸੀ ਸਲੂਸ਼ਨ ਤਾਂ ਦੇਖੋ ਉਹੀ ਆ, ਪਰ ਦੇਖੋ ਗੱਲ ਤੁਹਾਡੀ ਵੀ ਸਹੀ ਆ ਕਿ ਟੈਰਰਿਜ਼ਮ ਤੇ ਟਾਸਕ ਨਾਲ ਨਾਲ ਨਹੀਂ ਜਾ ਸਕਦੇ। ਤਾਂ ਮੈਨੂੰ ਲੱਗਦਾ ਕਿ ਸਟੋਰੀ ਬਹੁਤ ਕੰਪਲੈਕਸ ਆ, ਕਿਉਂਕਿ ਇੱਕ ਗੱਲ ਦਾ ਹੋਰ ਜਵਾਬ ਦੇ, ਤੁਸੀਂ ਕਹਿੰਦੇ ਕਿ ਇਹਨੂੰ ਵੇਖਣ ਨਾਲ ਧਿਆਨ ਦੇਣਾ ਚਾਹੀਦਾ, ਇਜ਼ਰਾਈਲ ਤਾਂ ਇਨੋਵੇਸ਼ਨ ਨਾਲ ਹੀ ਧਿਆਨ ਦੇ ਰਿਹਾ ਆ, ਪਰ ਫਿਰ ਉਹ ਜੰਗ ਦੇ ਵਿੱਚ ਕਿਉਂ ਕੂਦ ਰਿਹਾ ਜੀ, ਇਹ ਵੀ ਦੱਸ ਦੋ ਮਾੜਾ ਜਿਹਾ, ਇਜ਼ਰਾਈਲ ਦੀ ਮਜਬੂਰੀ ਆ ਕਿ ਇਜ਼ਰਾਈਲ ਜਾਣ ਬੁੱਝ ਕੇ ਇਹ ਕ੍ਰੀਏਟ ਕਰ ਰਿਹਾ?
ਹਾਂਜੀ, ਮੈਂ ਤੁਹਾਡੇ ਦੋਨੋਂ ਚੀਜ਼ਾਂ ਦੇ ਜਿਹੜੇ ਵਿਚਾਰ ਆ ਵਾਰੀ ਵਾਰੀ ਦੇ ਦਿੰਦਾ। ਮੇਰੀ ਕਾਲਰ ਰਿਕੁਐਸਟ ਹੈ ਕਿ ਆਈ ਥਿੰਕ ਕਿਸੇ ਦੀ ਲਾਈਨ ਦੇ ਪਿੱਛੋਂ ਨਾ ਆਵਾਜ਼ਾਂ ਬੜੀਆਂ ਆ ਰਹੀਆਂ, ਤੁਸੀਂ ਪਲੀਜ਼ ਫੋਨ ਮਿਊਟ ਰੱਖਣਾ, ਜਦੋਂ ਗੱਲ ਕਰਨੀ ਉਦੋਂ ਫੋਨ ਤੁਸੀਂ ਆਪਣਾ ਅਨਮਿਊਟ ਕਰ ਲਿਓ, ਉਸ ਤਰ੍ਹਾਂ ਤੁਸੀਂ ਆਪਣਾ ਫੋਨ ਜਿਹੜਾ ਉਹ ਮਿਊਟ ਰੱਖ ਲਓ। ਹਾਂਜੀ, ਮੈਂ ਦੋਨੋਂ ਗੱਲਾਂ ਜਵਾਬ ਦਿੰਦਾ, ਬਿਲਕੁਲ ਠੀਕ ਹੈ ਸਰ। ਦੇਖੋ, ਮੇਰੇ ਪਰਮਾਤਮਾ ਦੀ ਕੋਈ ਬੜੇ ਬੋਲ ਨਹੀਂ ਬੋਲਣਾ ਚਾਹੁੰਦਾ, ਬਟ ਜਿਹੜੀ ਗੱਲ ਅਸੀਂ ਕਹਿੰਦੇ ਹਾਂ, ਜਿੰਨਾ ਕੁ ਥੋੜਾ ਬਹੁਤਾ ਵਿਜ਼ਨ ਹੈ ਉਹ ਉਹਦੇ ਨਾਲ ਅਸੀਂ ਦੱਸਦੇ ਹਾਂ, ਔਰ ਸੋਲੂਸ਼ਨ ਇਹਦਾ ਸੋਲੂਸ਼ਨ ਇਹਦਾ ਹੋਰ ਕੋਈ ਨਹੀਂ ਹੈ। ਪਾਕਿਸਤਾਨ ਹੈਜ਼ ਟੂ ਸੇ ਦਿਸ ਕਿ ਅਸੀਂ ਟੈਰਰਿਜ਼ਮ ਨੂੰ ਸਪੋਰਟ ਨਹੀਂ ਕਰਾਂਗੇ, ਔਰ ਇੰਡੀਆ ਨੂੰ ਵੀ ਵੱਡਾ ਜਿਗਰਾ ਰੱਖਣਾ ਚਾਹੀਦਾ ਹੈ, ਇੰਡੀਆ ਨੂੰ ਫੌਰਨ ਜਾ ਕੇ ਉੱਥੇ $10 ਬਿਲੀਅਨ ਨਾਟ $7 ਬਿਲੀਅਨ $10 ਬਿਲੀਅਨ, ਔਰ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਉਹਨਾਂ ਨੂੰ ਪਕੜਾ ਦਿਓ, ਅੰਡਰ ਕੰਡੀਸ਼ਨ IMF ਨੇ ਘੱਟ ਕੰਡੀਸ਼ਨ ਰੱਖੀਆਂ, IMF ਨੇ ਬੜੀਆਂ ਤਗੜੀਆਂ ਕੰਡੀਸ਼ਨ ਰੱਖੀਆਂ ਕਿ ਤੁਸੀਂ ਜਿਹੜੇ ਆਪਣੇ ਪੁਰਾਣੇ ਲੋਨ ਹੈਗੇ ਉਹ ਡੈਫਰ ਕਰਵਾਓ, ਰੀਸਟ੍ਰਕਚਰਿੰਗ ਕਰੋ, ਤੁਸੀਂ ਪੈਸਾ ਵਾਪਸ ਕਿੱਦਾਂ ਕਰਨਾ ਹੈ,
ਡੇਢ ਲੱਖ ਸਰਕਾਰੀ ਜੋਬ ਕਹਿੰਦੇ ਫਿਨਿਸ਼ ਕਰੋ
ਸਰ, ਕਰਾਉਣੀਆਂ ਪੈਣੀਆਂ, ਬਜਟ ਤੁਹਾਨੂੰ ਠੀਕ ਕਰੋਗੇ, ਨਹੀਂ ਤਾਂ ਸਾਰਾ ਪੈਸਾ ਤੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਤੇ ਨਿਕਲਣਾ ਤੁਹਾਡਾ। ਉਹਨਾਂ ਨੇ 50 ਕੰਡੀਸ਼ਨ ਲਗਾਉਣੀਆਂ, ਇੰਡੀਆ ਵੀ ਕੁਝ ਕੰਡੀਸ਼ਨ ਲਗਾ ਕੇ
ਜਿੰਨੀਆਂ ਸਬਸਿਡੀਆਂ, ਇੱਕ ਤਰ੍ਹਾਂ ਦਾ IMF ਹੀ ਕੰਟਰੀ ਨੂੰ ਚਲਾਊਗਾ, ਤੁਸੀਂ ਦੇਖੋ ਕਿੱਡੀ ਵੱਡੀ ਤ੍ਰਾਸਦੀ ਆ ਜੀ ਮੁਲਕ ਦੀ।
ਸਰ ਉਹ ਜਿਹੜੀ ਆ ਹੁਣ ਮਹਿੰਗਾਈ ਪਹਿਲਾਂ ਹੀ ਬਹੁਤ ਵਧੀ ਹੋਈ ਹੈ, ਉਹਨਾਂ ਨੂੰ ਮਹਿੰਗਾਈ ਹੋਰ ਕਰਨੀ ਪੈਣੀ ਹੈ, ਕਿਉਂਕਿ ਜਿਹੜੀ ਸਬਸਿਡੀ ਹੈ ਤੁਸੀਂ ਸਬਸਿਡੀ ਤੇ ਕਦੋਂ ਤੱਕ ਕੰਟਰੀ ਨੂੰ ਚਲਾਓਗੇ? ਸਬਸਿਡੀਜ਼ ਜੇ ਇੱਦਾਂ ਹੀ ਦਓਗੇ ਤੁਹਾਡੀ ਇਕਾਨਮੀ ਤਾਂ ਕਦੇ ਸਟੇਬਲਾਈਜ਼ ਹੋਣੀ ਨਹੀਂ, ਕਦੇ ਤੁਹਾਡਾ ਬਜਟ ਬੈਲੈਂਸ ਹੋਣਾ ਹੀ ਨਹੀਂ। ਸੋ ਦੇਖੋ, ਜਿਹਨੇ ਵੀ ਕਿਸੇ ਨੇ ਪੈਸੇ ਦੇਣੇ ਆ, ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸ ਦਿੰਦਾ, ਇੱਕ ਬੰਦਾ ਕਹਿੰਦਾ ਜੀ ਅਸੀਂ ਬੈਂਕ ਤੇ ਮੋਰਗੇਜ ਲੈਣ ਗਏ, ਠੀਕ ਹੈ, ਬੈਂਕ ਕਹਿੰਦਾ ਜੀ $7 ਲੱਖ ਤੁਹਾਨੂੰ ਮੋਰਗੇਜ ਦੇ ਦਿੰਦੇ, ਕੌਂਡੋ ਅਪਾਰਟਮੈਂਟ ਤੁਸੀਂ ਬਾਏ ਕਰ ਲਓ, ਉਹ ਬੈਂਕ ਕਹਿੰਦਾ ਜੀ ਤੁਹਾਡਾ ਅਸੀਂ ਹੁਣੇ ਦੇਖਿਆ ਤੁਹਾਡਾ ਤਾਂ ਕ੍ਰੈਡਿਟ ਕਾਰਡ ਦਾ ਕਰਜ਼ਾ ਹੈਗਾ $50,000 ਦਾ, ਉਹ ਬੈਂਕ ਨੇ ਕਹਿਣਾ ਅਸੀਂ ਦੇ ਦਿੰਦੇ ਹਾਂ $7 ਲੱਖ, ਬਟ ਪਹਿਲਾਂ $50,000 ਦਾ ਕਰਜ਼ਾ ਜਿਹੜਾ ਇਹਨੂੰ ਉਤਾਰੋ, ਇਹ ਜਿਹੜਾ ਤੁਸੀਂ ਕ੍ਰੈਡਿਟ ਕਾਰਡ ਤੇ ਚੱਕਿਆ ਹੋਇਆ ਜਾਂ ਰੈਵਨਿਊ ਕੈਨੇਡਾ ਦਾ ਪੈਸਾ ਤੁਹਾਡਾ $50,000 ਦੇਣ ਵਾਲਾ, ਪਹਿਲਾਂ ਉਹ ਕਲੀਅਰ ਕਰੋ, ਕਿਉਂਕਿ ਹਰੇਕ ਨੇ ਆਪਣੇ ਪੈਸੇ ਵਾਪਸ ਲੈਣੇ ਆ। IMF ਨੇ ਵੀ ਇਹ ਦੇਖਣਾ ਹੈ ਕਿ ਜਿਹੜੀਆਂ ਸਬਸਿਡੀਜ਼ ਤੁਸੀਂ ਦੇ ਰਹੇ ਹੋ ਜਾਂ ਹੋਰ ਜੋ ਕਰ ਰਹੇ ਹੋ, ਸੋ ਉਹਨਾਂ ਨੇ ਟੋਟਲ ਕੰਟਰੋਲ ਲੈਣਾ ਇਕਾਨਮੀ ਦਾ ਕਿ ਅਸੀਂ ਇਕਾਨਮੀ ਆਪਣੇ ਹਿਸਾਬ ਦੇ ਨਾਲ ਚਲਾਉਣੀ ਹੈ। ਉਹਦੇ ਨਾਲ ਆਮ ਲੋਕ ਜਿਹੜੇ ਨੇ ਉਹ ਜਦੋਂ ਮਹਿੰਗਾਈ ਵਧੇਗੀ ਉਹਨਾਂ ਨੇ ਤਾਂ ਗਵਰਨਮੈਂਟ ਤੇ ਗੁੱਸਾ ਕੱਢਣਾ, ਸੋ ਦੇ ਨੋ ਕਿ ਜੀ ਸਾਡੀ ਇਸ ਵੇਲੇ ਗਵਰਨਮੈਂਟ ਸਾਨੂੰ ਪਹਿਲਾਂ ਹੀ ਇੰਨਾ ਮਹਿੰਗਾਈ ਹੋਈ ਪਈ ਹੈ, ਹੋਰ ਕਮਰ ਤੋੜਨ ਲੱਗੇ ਆ ਸਾਡੀ ਸਬਸਿਡੀਆਂ ਕਢਾ ਕੇ, ਬਟ ਗਵਰਨਮੈਂਟ ਹੈਜ਼ ਨੋ ਚੋਇਸ, ਠੀਕ ਹੈ। ਐਨੀਵੇਜ਼, ਉਹ ਇੰਡੀਆ ਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਬਿਲਕੁਲ ਮੈਂ ਹਮੇਸ਼ਾ ਹੀ ਕਿਹਾ ਕਿ ਆਪਸ ਚ ਹੱਥ ਮਿਲਾਉਣ ਇੰਡੀਆ ਔਰ ਪਾਕਿਸਤਾਨ, ਦੋਨੋਂ ਜਿਹੜੇ ਹੱਥ ਮਿਲਾ ਕੇ ਪਾਕਿਸਤਾਨ ਕਮਿਟ ਕਰੇ ਕਿ ਦੇਖੋ ਸਾਡੇ ਇੱਥੇ ਜਿਹੜੇ ਬੰਦੇ ਨੇ ਉਹ ਤੇ ਪਾਕਿਸਤਾਨ ਲਈ ਵੀ ਦਿੱਕਤ ਨੇ ਕਿ ਅਸੀਂ ਇਹਨਾਂ ਨੂੰ ਟੈਰਰਿਜ਼ਮ ਨਹੀਂ ਕਰਨ ਦਿਆਂਗੇ, ਔਰ ਇੰਡੀਆ ਕਹੇ ਕਿ ਅਸੀਂ ਤੁਹਾਨੂੰ $10 ਬਿਲੀਅਨ ਲਾਈਨ ਆਫ ਕ੍ਰੈਡਿਟ ਦਿਆਂਗੇ, ਔਰ ਹੌਲੀ ਹੌਲੀ ਪਾਕਿਸਤਾਨ ਦੇ ਵਿੱਚ ਇਕਾਨਮੀ ਵਧੀਆ ਹੋਵੇ, ਪ੍ਰੋਸਪੈਰਿਟੀ ਚੰਗੀ ਹੋਵੇ, ਇਹ ਦੋਨਾਂ ਦੇ ਹੱਕ 'ਚ ਹੈ, ਇੰਡੀਆ ਔਰ ਪਾਕਿਸਤਾਨ ਇੱਕ ਵਧੀਆ ਨੇਬਰ ਸੀ ਤਰ੍ਹਾਂ ਰਹਿਣ, ਇਹ ਦੋਨਾਂ ਦੇ ਹੱਕ ਦੇ ਵਿੱਚ ਹੈ। ਲੇਕਿਨ ਹੁਣ ਜਦ ਤੁਸੀਂ ਇਹ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ ਜ਼ਮੀਨੀ ਹਕੀਕਤ ਵੀ ਦੱਸ ਦਿੰਦਾ ਕਿ ਇਹ ਗੱਲ ਹੋ ਜਾਣੀ ਸੀਗੀ ਬਾਜਵਾ ਸਾਹਿਬ ਦੇ ਟਾਈਮ ਦੇ ਉੱਤੇ, ਗੱਲ ਬਹੁਤ ਅੱਗੇ ਨਿਕਲ ਗਈ ਸੀਗੀ, ਠੀਕ ਹੈ। ਮਤਲਬ ਕਿ ਉਸ ਵੇਲੇ ਏਦਾਂ ਸੀਗਾ ਵੀ ਮੋਦੀ ਸਾਹਿਬ ਦਾ ਟੂਰ ਵੀ ਆਲਮੋਸਟ ਪਲਾਨ ਹੋ ਗਿਆ ਸੀਗਾ, ਜਿੱਦਾਂ ਆਲਰੇਡੀ ਕਰਤਾਰਪੁਰ ਕੋਰੀਡੋਰ ਖੁੱਲ ਗਿਆ, ਇੱਕ ਹੋਰ ਕੋਰੀਡੋਰ ਖੁੱਲਣਾ ਸੀਗਾ, ਹਿੰਦੂ ਮੰਦਿਰ ਉਹਨਾਂ ਨੇ ਜਾ ਕੇ ਉੱਥੇ ਇਨੋਗਰੇਟ ਕਰ ਦੇਣਾ ਸੀ, ਜਿੱਦਾਂ ਦੁਬਈ ਚ ਜਾ ਕੇ ਕਰਦੇ ਪਏ ਨੇ ਨਾ, ਜਿੱਦਾਂ ਮੋਦੀ ਸਾਹਿਬ ਨੇ ਦੁਬਈ ਚ ਹਿੰਦੂ ਮੰਦਿਰ ਕੀਤਾ, ਇੱਦਾਂ ਹੀ ਉੱਥੇ ਸਾਰਾ ਸਿਲਸਿਲਾ ਹੋ ਗਿਆ ਸੀਗਾ। ਇੰਡੀਆ ਪਾਕਿਸਤਾਨ ਦੇ ਕੋਈ ਗੋਲੀ ਨਹੀਂ ਚੱਲ ਰਹੀ ਸੀ, ਟੈਰਰਿਜ਼ਮ ਵੀ ਬੜਾ ਘੱਟ ਗਿਆ ਸੀਗਾ, ਬਟ ਈਵਨ ਤੁਸੀਂ ਇੱਦਾਂ ਸੋਚ ਸਕਦੇ ਹੋ ਕਿ ਇੱਕ ਪਾਇਲਟ ਉੱਧਰ ਚਲਾ ਗਿਆ ਉਹ ਵੀ ਵਾਪਸ ਆ ਗਿਆ, ਠੀਕ ਹੈ ਨੀ, ਲੜਾਈ ਲੱਗੀ ਪੂਰੀ, ਡੌਗ ਫਾਈਟ ਹੋਈ ਹੈ, ਕੋਈ ਪਾਇਲਟ ਘੁੰਮਦੇ ਫਿਰਦੇ ਤਾਂ ਨੀ ਉੱਥੇ ਚਲਾ ਗਿਆ ਸੀ, ਠੀਕ ਹੈ ਨੀ, ਪਾਇਲਟ ਇੰਡੀਆ ਦਾ ਕੋਈ ਲੜਾਈ ਲੱਗੀ ਹੈ, ਪੂਰੇ ਫਾਇਰਿੰਗ ਹੋ ਰਹੀ ਹੈ ਇੱਕ ਦੂਸਰੇ ਦੇ ਉੱਤੇ, ਉੱਥੇ ਪਾਇਲਟ ਚਲਾ ਗਿਆ, ਉਹ ਵੀ ਕਹਾਣੀ ਨਿਬੜ ਰਹੀ ਸੀ। ਉਹ ਜਿੱਦਾਂ ਹੀ ਆਏ ਨੇ ਉਹਨਾਂ ਨੇ ਪਹਿਲੀ ਤਕਰੀਰ ਹੀ ਜਾ ਕੇ ਪਾਕਿਸਤਾਨ ਸਾਈਡ ਵਾਲੇ ਕਸ਼ਮੀਰ ਦੇ ਕੀਤੀ ਹੈ, ਠੀਕ ਹੈ ਨਾ, ਜਿਹੜੇ ਦੋ ਕਸ਼ਮੀਰ, ਇੱਕ ਇੰਡੀਆ ਸਾਈਡ ਵਾਲਾ ਕਸ਼ਮੀਰ ਆ, ਉੱਤੇ ਇੰਡੀਆ ਉਹਨੂੰ ਕਹਿੰਦਾ ਵੀ ਇਹ ਸਾਡਾ ਕਸ਼ਮੀਰ ਆ, ਉਹ ਪਾਕ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਉਹ ਕਹਿੰਦੇ ਇੰਡੀਅਨ ਸਾਈਡ ਕਸ਼ਮੀਰ, ਐਨੀਵੇਜ਼ ਅਸੀਂ ਵਰਡ ਸਿੰਪਲ ਯੂਜ਼ ਕਰਦੇ ਹਾਂ, ਪਾਕ ਸਾਈਡ ਵਾਲਾ ਕਸ਼ਮੀਰ ਤੇ ਇੰਡੀਆ ਸਾਈਡ ਵਾਲਾ ਕਸ਼ਮੀਰ। ਪਾਕਿਸਤਾਨ ਸਾਈਡ ਵਾਲਾ ਜਿਹੜਾ ਕਸ਼ਮੀਰ ਹੈ, ਜਨਰਲ ਸਿੰਘ ਮੁਨੀਰ ਹੋਣਾ ਨੇ ਪਹਿਲੀ ਤਕਰੀਰ ਹੀ ਉੱਥੇ ਜਾ ਕੇ ਕੀਤੀ ਹੈ, ਪੂਰਾ ਹੁਣ ਜਿਹੜਾ ਪੋਜੀਸ਼ਨ ਹੈ ਉਹ ਚੇਂਜ ਹੋ ਗਈ ਹੈ ਜਨਰਲ ਸਿੰਘ ਮੁਨੀਰ ਹੋਣਾ ਦੇ ਆਉਣ ਦੇ ਨਾਲ ਹੀ। ਉਹਨਾਂ ਨੇ ਦੁਬਾਰਾ ਤੋਂ ਦੋ ਚੀਜ਼ਾਂ ਉਭਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਇੱਕ ਪਹਿਲੀ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਉਭਾਰੀ ਜਾ ਰਹੀ ਹੈ ਪਾਕਿਸਤਾਨ 'ਚੋਂ ਪੈਲੇਸਟਾਈਨ ਹੈ ਅਤੇ ਦੂਸਰੀ ਕਸ਼ਮੀਰ ਹੈ, ਠੀਕ ਹੈ। ਸੋ ਉਧਰੋਂ ਜਦੋਂ ਪਾਲਿਸੀ ਸ਼ਿਫਟ ਹੋ ਗਿਆ, ਫਿਰ ਇੰਡੀਆ ਕਹਿੰਦਾ ਜੀ ਚਲੋ ਫਿਰ ਜੇ ਪਾਲਿਸੀ ਸ਼ਿਫਟ ਰੱਖਣੀ ਹੈ ਤਾਂ ਫਿਰ ਸ਼ਿਫਟ ਹੀ ਰੱਖੋ ਫਿਰ ਤੁਸੀਂ ਉਹ। ਫਿਰ ਮੈਂ ਹੁਣ ਦੇਖੋ ਫਿਰ ਗੱਲ ਫਿਰ ਉੱਥੇ ਆ ਜਾਂਦੀ ਹੈ, ਇਹ ਮੇਰੀ ਪਾਲਿਸੀ ਨਹੀਂ ਹੈ, ਮੇਰੀ ਪਾਲਿਸੀ ਤਾਂ ਬੜੀ ਸਿੰਪਲ ਹੈ, ਮੈਂ ਤਾਂ ਦੋਨਾਂ ਕੰਟਰੀਜ਼ ਨੂੰ ਕਹਾਂਗਾ ਕਿ ਪਾਕਿਸਤਾਨ ਸ਼ੁਡ ਆਲਸੋ ਕਮਿਟ ਕਿ ਭਾਈ ਸਾਹਿਬ ਅਸੀਂ ਇੱਥੇ ਤੁਹਾਡਾ ਕਸ਼ਮੀਰ ਕੀ ਲੈਣਾ, ਅਸੀਂ ਆਪਣਾ ਕਸ਼ਮੀਰ ਠੀਕ ਕਰੀਏ, ਸਾਡੇ ਇੱਥੇ ਬਥੇਰੇ ਪੰਗੇ ਪਏ ਨੇ, ਅਸੀਂ ਆਪਣੀ ਇਕਾਨਮੀ ਠੀਕ ਕਰੀਏ, ਤੇ ਇੰਡੀਆ ਨੂੰ ਵੀ ਚਾਹੀਦਾ ਹੈ ਕਿ ਅਸੀਂ ਜਾ ਕੇ ਉੱਥੇ ਮਦਦ ਕਰੀਏ, ਠੀਕ ਹੈ। $10 billion ਬੜੇ ਭਰਾ ਦਾ ਜਿਗਰਾ ਰੱਖਣਾ ਪੈਣਾ, ਬੜੇ ਭਰਾ ਦੀ ਤਰ੍ਹਾਂ ਆ ਲੋ ਚੱਕੋ ਜੀ $10 billion, ਥੋੜੀਆਂ ਸ਼ਰਤਾਂ ਸ਼ੁਰਤਾਂ ਲਗਾਓ ਤੇ ਚਾਈਨਾ ਤੋਂ ਘੱਟ ਇੰਟਰਸਟ ਰੇਟ ਤੇ ਅਸੀਂ ਤੁਹਾਨੂੰ ਪੈਸੇ ਦੇ ਰਹੇ ਹਾਂ, ਜਦੋਂ ਮੁੜਦੇ ਹੋਣਗੇ ਮੋੜ ਲਈਓ, ਕੋਈ ਜਲਦਬਾਜ਼ੀ ਨਹੀਂ ਕਰਾਂਗੇ ਅਸੀਂ ਤੁਹਾਨੂੰ, ਤੁਸੀਂ ਆਰਾਮ ਦੇ ਨਾਲ ਆਪਣਾ ਸੈਟਿੰਗ ਕਰੋ ਇਕਾਨਮੀ ਦੀ, ਜਦੋਂ ਹੋ ਜਾਏਗੀ ਸੈਟ ਇਕਾਨਮੀ ਤਾਂ ਸਾਡਾ ਪੈਸਾ ਮੋੜ ਦਈਓ ਸਾਨੂੰ, ਇਹ ਕਰਨਾ ਪੈਣਾ। ਬਟ ਜ਼ਮੀਨੀ ਹਕੀਕਤ ਵੀ ਤੁਹਾਨੂੰ ਦੱਸ ਦਿੱਤੀ ਹੈ ਵੀ ਉੱਥੇ ਉਹ ਫਿਰ ਉਹੀ ਚਿੰਗਮ ਵਿਕਣ ਲੱਗ ਪਈ ਹੈ, ਪੈਲੇਸਟਾਈਨ ਦੀ ਚਿੰਗਮ। ਦੇਖੋ ਜ਼ਾਕਿਰ ਨਾਇਕ ਵਰਗੇ ਬੰਦੇ ਤੁਸੀਂ ਹੁਣ ਬੁਲਾ ਰਹੇ ਹੋ ਉੱਥੇ, ਠੀਕ ਨੇ, ਤੁਸੀਂ ਬੰਦੇ ਬੁਲਾਣੇ ਆ ਕਿ ਕੋਈ ਸਟੈਨਫੋਰਡ ਯੂਨੀਵਰਸਿਟੀ ਤੋਂ ਬੁਲਾਓ, ਕੋਈ ਬੰਦੇ ਬੁਲਾਓ ਜਿਨ੍ਹਾਂ ਨੂੰ ਤੁਸੀਂ ਯੂਥ ਨੂੰ ਉੱਥੇ ਕਿਤੇ, ਜਿਹੜੇ ਆਲਰੇਡੀ ਉੱਥੇ ਹਰ ਤਰ੍ਹਾਂ ਦਾ ਟੈਲੈਂਟ ਹੈ ਪਾਕਿਸਤਾਨ ਦੇ ਵਿੱਚ, ਉਹਨਾਂ ਨੂੰ ਤੁਸੀਂ ਮੋਟੀਵੇਟ ਕਰਨਾ ਹੈ ਕਿ ਭਾਈ ਸਾਹਿਬ ਅਸੀਂ, ਮੈਂ ਸਿੱਧੀ ਗੱਲ ਕਹਾਂ, ਮੈਂ ਅੱਜ ਉੱਥੇ ਹੋਵਾਂ ਤਾਂ ਮੈਂ ਕਹਾਂ ਜੀ ਅਸੀਂ ਇੰਡੀਆ ਤੋਂ ਬਿਹਤਰ IT ਬਣਾਉਣੀ ਹੈ, ਅਸੀਂ ਇੰਡੀਆ ਤੋਂ ਬਿਹਤਰ IT ਇੱਥੇ ਕਰ ਸਕਦੇ ਹਾਂ, ਅਸੀਂ ਇੰਡੀਆ ਤੋਂ ਬੈਟਰ ਫਾਰਮਾਸੂਟੀਕਲ ਬਣਾਉਣਾ ਹੈ, ਚਾਈਨਾ ਤੋਂ ਸਿੱਖਣਾ ਹੈ, ਤੇ ਚਾਈਨਾ ਨੂੰ ਕਹੋ ਭਾਈ ਸਾਹਿਬ ਜਿਹੜੀਆਂ ਤੁਸੀਂ ਇਲੈਕਟ੍ਰਿਕ ਵਹੀਕਲਸ ਬਣਾਉਂਦੇ ਹੋ ਦੁਨੀਆ ਭਰ 'ਚ ਤੁਹਾਡੀ ਐਕਸਪੋਰਟ ਹੈ, ਸਾਨੂੰ ਵੀ ਦੱਸੋ, ਸਾਨੂੰ ਵੀ ਟੈਕਨੋਲੋਜੀ ਦਿਓ ਥੋੜੀ, ਅਸੀਂ ਵੀ ਇੱਥੇ ਕਾਰਾਂ ਆਪਣੀਆਂ ਤਿਆਰ ਕਰੀਏ, ਠੀਕ ਹੈ, ਪੈਸਾ ਨਹੀਂ ਇਕੱਲਾ, ਸਾਨੂੰ ਟੈਕਨੋਲੋਜੀ ਵੀ ਚਾਹੀਦੀ ਹੈ। ਅੱਛਾ, ਪਰ ਉਹ ਗੱਲ ਇਹ ਵੀ ਲੀਡਰਸ਼ਿਪ ਕਹਿੰਦੀ ਹੈ ਟੈਕਨੋਲੋਜੀ ਲੈ ਕੇ ਕਰਾਉਣਾ ਕੀ ਹੈ, ਆਮ ਲੋਕਾਂ ਦਾ ਤਾਂ ਸੋਚਦੇ ਨਹੀਂ ਹੈ, ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਆਮ ਲੋਕਾਂ ਦਾ ਸੋਚਦੇ ਨਹੀਂ, ਉਹ ਤਾਂ ਕਹਿੰਦੇ ਪੈਸਾ ਦਿਓ, ਅੱਧਾ ਕਿਤੇ ਲੱਗ ਜਾਏਗਾ, ਅੱਧਾ ਅਸੀਂ ਬਾਹਰ ਹੀ ਕਿਤੇ ਖਾ ਵੀ ਜਾਵਾਂਗੇ, ਇਹ ਕੰਮ ਹੈ। ਇਕਬਾਲ ਸਾਹਿਬ ਵੀ ਕੁਛ ਐਡ ਕਰਨਾ ਚਾਹ ਰਹੇ ਨੇ, ਇਕਬਾਲ ਸਾਹਿਬ ਗੋ ਅਹੈਡ।
ਹੈਲੋ, ਹਾਂਜੀ, ਚਲੋ ਇਕਬਾਲ ਸਾਹਿਬ,
ਇਕਬਾਲ ਸਾਹਿਬ ਦੀ ਗੱਲ ਸੁਣ ਲੈਂਦੇ, ਹਰਪਾਲ ਜੀ, ਸੁਖਵਿੰਦਰ ਜੀ, ਤੁਸੀਂ ਲਾਈਨ ਤੇ ਹੋਲਡ ਕਰੋ, ਹਿਰੇਨ ਸਾਹਿਬ ਤੁਸੀਂ ਹੋਲਡ ਕਰੋ, ਇਕਬਾਲ ਸਾਹਿਬ ਕੁਛ ਐਡ ਕਰਨਾ ਚਾਹ ਰਹੇ ਨੇ, ਵੇਟ ਕਰ।
ਹੈਲੋ ਜਗਵੀਰ ਜੀ,
ਹਾਂਜੀ ਹਾਂਜੀ, ਇਕਬਾਲ ਸਾਹਿਬ ਨੂੰ ਗੱਲ ਰੱਖਣ ਤੋਂ, ਹਾਂਜੀ ਬਰੀਫਲੀ, ਸਮੇਂ ਬੜਾ ਘੱਟ। ਹਾਂਜੀ
ਜੀ, ਹੈਲੋ ਜੀ, ਸੋਰੀ, ਮੈਂ ਜਗਵੀਰ ਜੀ, ਮੈਂ ਸੈਕਿੰਡ ਟਾਈਮ ਤੋਂ ਕਦੇ ਵੀ ਨਹੀਂ ਕਾਲ ਕੀਤੀ, ਬਟ ਜਸਟ ਟੂ ਐਡ 3 ਫਿਊ ਟੇਪ ਇਹਦੇ ਅੰਦਰ, ਮੈਂ ਤੁਹਾਡੀ ਗੱਲ ਸਿਰਫ ਸੁਣ ਰਿਹਾ ਸਾਂ, ਬਸ ਇੱਕ ਮਿੰਟ ਜ਼ਿਆਦਾ ਮੈਨੂੰ ਕੰਕਲੂਡ ਕਰਾਂਗਾ। ਤੁਸੀਂ ਸਰ ਕਿਹਾ ਕਿ ਬਾਜਵਾ ਸਾਹਿਬ ਦੀ ਮਤਲਬ ਉਹਨਾਂ ਦੀ ਜਸਟ ਆਰਮੀ ਚੀਫ ਸਨ ਤੇ ਗੱਲ ਉਸ ਪਾਸੇ ਚੱਲ ਪਈ ਸੀ, ਸਰ ਗੱਲ ਤੇ ਸ਼ਰਫ ਦੌਰ ਦੀ ਉਸ ਪਾਸੇ ਚੱਲੀ ਹੈ। ਆਈ ਮੀਨ ਤੁਸੀਂ ਦੇਖਿਆ ਕਿ ਜਿਹੜੀ ਮੁਸ਼ਰਫ ਦੌਰ ਦੇ ਅੰਦਰ ਸਮਿਟ ਹੋਈ ਸੀ, ਉਹ ਮੁਸ਼ਰਫ ਗਿਆ ਸੀ, ਉੱਥੇ ਹੱਥ ਮਿਲਾਇਆ ਗਿਆ, ਸਾਰਾ ਕੁਛ ਹੋਇਆ। ਸਰ ਬਹੁਤ ਪਿੱਛੇ ਤੁਸੀਂ ਜਾਂਦੇ, ਤੁਸੀਂ ਕਰੰਟ ਰਜੀਮ ਦੀ ਗੱਲ ਕਰੋ ਕਿ ਤੁਸੀਂ ਕਿਹਾ ਜੀ ਜਨਰਲ ਆਸਿਫ ਮੁਨੀਰ ਦੇ ਆਉਣ ਦੇ ਉੱਤੇ ਕਸ਼ਮੀਰ ਦਾ ਮੁੱਦਾ ਤੇ ਫਲਸਤੀਨ ਦਾ ਮੁੱਦਾ ਪਾਕਿਸਤਾਨ ਚ ਹੋਇਆ। ਮੈਂ ਸਿਰਫ ਤੁਹਾਡੀ ਇਹਨਾਂ ਦੋਵਾਂ ਗੱਲਾਂ ਨੂੰ ਐਡਰੈਸ ਕਰਨਾ ਚਾਹ ਰਿਹਾ ਤੇ ਮੈਂ ਵਿਦ ਡਿਊ ਰਿਸਪੈਕਟ ਕਹਾਂਗਾ ਤੁਹਾਡਾ ਨੌਲੇਜ ਮੇਰੇ ਨਾਲ ਜ਼ਿਆਦਾ, ਤੁਸੀਂ ਜ਼ਿਆਦਾ ਇਹਨਾਂ ਚੀਜ਼ਾਂ ਤੇ ਨਜ਼ਰ ਰੱਖਦੇ ਹੋ, ਬਟ ਜਿੰਨਾ ਕੋਈ ਮੀਡੀਆ ਮੈਂ ਪਾਕਿਸਤਾਨ ਫਾਲੋ ਕਰ ਰਿਹਾ ਜੋ ਪਿਛਲੇ 2-3 ਸਾਲ ਪਾਕਿਸਤਾਨ ਚ ਹੋ ਰਿਹਾ, ਸਰ ਪਾਕਿਸਤਾਨ ਦੇ ਅੰਦਰ ਰਾਈਟ ਨਾਓ ਪਾਕਿਸਤਾਨ ਦੀ ਫੋਰਨ ਪਾਲਿਸੀ ਬਿਲਕੁਲ
ਮੈਂ ਤੁਹਾਨੂੰ ਬਸ ਇਹਦੇ ਪੂਰੇ, ਮੇਰੀ ਉਰਦੂ ਵੀ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਕੇ ਠੀਕ ਹੋ ਰਹੀ ਹੈ, ਮੈਂ ਤੁਹਾਨੂੰ ਇਹਦੇ ਪੂਰੇ ਸ਼ਵਾਇਦ ਦਵਾਂਗਾ, ਸ਼ਵਾਇਦ ਸਬੂਤ ਨੂੰ ਕਹਿੰਦੇ ਆ ਨਾ, ਪ੍ਰੂਫ ਦਵਾਂਗਾ, ਹੈ ਹਾਂ, ਮੈਂ ਤੁਹਾਨੂੰ ਸ਼ਵਾਇਦ ਦੇਵਾਂਗਾ, ਸਬੂਤ ਦਿਆਂਗਾ ਇਹਦੇ। ਹੁਣ ਹਰ ਤਕਰੀਰ ਦੇ ਵਿੱਚ ਪੈਲੇਸਟਾਈਨ ਤੇ ਕਸ਼ਮੀਰ ਦਾ ਜ਼ਿਕਰ ਹੁੰਦਾ, ਹਰ ਤਕਰੀਰ ਦੇ ਵਿੱਚ ਆਰਮੀ ਜਿਹੜੀ ਤਕਰੀਰ ਹੁੰਦੀ ਹੈ ਨਾ ਉੱਥੇ, ਉਹ ਹਰ ਤਕਰੀਰ ਚ ਹੁਣ ਪੈਲੇਸਟਾਈਨ ਤੇ ਕਸ਼ਮੀਰ ਦਾ ਹੋਣ ਲੱਗ ਪਿਆ ਜ਼ਿਕਰ। ਚੰਗੀ ਗੱਲ ਹੈ, ਮਾੜੀ ਗੱਲ ਹੈ, ਤੁਸੀਂ ਫੈਸਲਾ ਕਰਨਾ ਹੈ, ਹੋਲਡ ਕਰ, ਲਾਈਨ ਹੋਲਡ ਕਰੋ, ਸਰ ਲਾਈਨ ਹੋਲਡ ਕਰੋ, ਬਾਕੀ ਸਾਰੇ ਕੋਲੇ ਲਾਈਨ 416-475-4000, ਅਸੀਂ ਜਿਹੜੀ ਵੀ ਗੱਲ ਕਰਦੇ ਹਾਂ ਸਰ, ਪੂਰਾ ਫੈਕਟਸ ਐਂਡ ਫਿਗਰ ਨਾਲ, ਔਰ ਇੱਦਾਂ ਵੀ ਨਹੀਂ ਵੀ ਪਾਕਿਸਤਾਨ ਦੀ ਖਬਰ ਹੋਵੇ ਤਾਂ ਮੈਂ ਇੰਡੀਆ ਦਾ ਕੋਈ ਅਖਬਾਰ ਕੋਟ ਕਰਨਾ, ਮਤਲਬ ਹੀ ਕੋਈ ਨਹੀਂ, ਇੰਡੀਆ ਦੇ ਅਖਬਾਰ ਦੀ ਕੋਈ ਵੈਲਿਊ ਨਹੀਂ ਜਦੋਂ ਪਾਕਿਸਤਾਨ ਦੀ ਗੱਲ ਹੋਣੀ ਹੈ, ਨਹੀਂ, ਪਾਕਿਸਤਾਨ ਦੀ ਖਬਰ ਹੋਏਗੀ ਤਾਂ ਜਾਂ ਪਾਕਿਸਤਾਨ ਦੀ ਅਖਬਾਰਾਂ ਕੋਟ ਕਰਾਂਗਾ ਜਾਂ ਫੋਰਨ ਮੀਡੀਆ ਕੋਟ ਕਰਾਂਗਾ, ਔਰ ਇੱਕ ਜਗ੍ਹਾ ਨਹੀਂ ਮਲਟੀਪਲ ਸੋਰਸ ਕੋਟ ਕਰਾਂਗਾ, ਕੋਈ ਵੀ ਗੱਲ ਕਰਾਂਗਾ ਮਲਟੀਪਲ ਅਖਬਾਰਾਂ ਦੇ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ